जियो एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद जप आद सच जुगाद सच है पी सच नानक होसी पी सच आप नारायण कला धार जग मह परवरयो निरंकार आकार ज्योत जग मंडल करयो सुनी अरदास स्वामी मेरा सर्व कला बन आई प्रगट भई सगले जुग अंतर गुरु नानक की वडियाई रब दातु दा तार परयो जाच किक सरणा मिले दान संत रेण जिह लग पव जल तरना बिनत करो अरदास सुनह जे ठाकुर भावै देहो दर्श मन चाओ भगत मन ठहरावै बलियो चिराग अंधियार में सब कल उदरी एक नाम धर्म प्रगट सगल हर पवन मह जन नानक गुर पार ब्रह्म गुरु नानक ते आदल दसवें गुर पर्यंत बारम बार मम वंदना साहिब श्री गुरु ग्रंथ खालसा मेरो रूप है खास खालसे मैं हों करो निवास खालसा मेरो सज्जन सूरा खालसा मेरो सतगुर पूरा कहां बुद्ध प्रभ तुच्छ हमारी वर्ण सकै महिमा जो तिहारी हमना सकत कर सिफत तुम्हारी आप लिहो तुम कथा सुधारी सो कहो टल गुर सेविय एहन सहज सुभाय दर्शन परसय गुरु कै जन्म मरण दुख जाय दर्शन परसय गुरु कै जन्म मरण दुख जाय परम सत्कार योग सतगुरां दी साजी और नवाजी होई बड़े ही अदब सत्कार नाल संध्या वेले दे सजरे दीवाना विच सरकारे कुल आलम हजूरे अनवर पातशाह बाणी गुरु शब्द गुरु गुरता गद्दी उपर सुभायमान धन धन साहब श्री गुरु ग्रंथ साहब महाराज जी दी हाजर हजूरी विच गुरद्वारा श्री गुरु सिंह सभा रेडिंग विखे जुड़ बैठ के और सिख चैनल दे राही आपो अपने घरां दे विच बैठ करके गुरदरबार नाल जुड़ बैठी गुरु का खास रूप गुरु खालसा साध संगत जीओ आओ सरबत माई और भाई वीर बजुर्ग बचे बचियां मतावां भैणां सर्व विचारां दी सांझ तों पहलां सतगुरां दी बख्शिश कीती होई पावन पवित्र गुरफतेह दी सांझ करिए कोई भी रसना वांझी ना रहे सारियां ही संगतां धन धन साहिब श्री गुरु ग्रंथ साहिब महाराज जी नूं सीस झुका के मिल के गज के आखो जी वाहिगुरु जी का खालसा वाहिगुरु जी की फतेह। बड़ी रहमत होई है सतगुरां दी सुभागा समा गुरु चरणा विच जुड़ बैठण दा प्राप्त होया। ਸੰਧਿਆ ਵੇਲੇ ਦੇ ਸਜਰੇ ਦੀਵਾਨਾਂ ਵਿੱਚ ਸੋਧਾ ਰਹਿਰਾਸ ਬਾਣੀ ਦੇ ਜਾਪ ਉਪਰੰਤ ਗੁਰਮੁਖ ਪਿਆਰੇ ਰਾਗੀ ਸਿੰਘ ਸਾਹਿਬਾਨਾਂ ਦੀ ਰਸਨਾ ਤੋਂ ਰਸ ਭਿੰਨਾ ਕੀਰਤਨ ਆਪ ਵਡਭਾਗੀ ਸੰਗਤਾਂ ਨੇ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਆਓ ਜਿੰਨਾ ਸਮਾਂ ਹੋਰ ਹਜ਼ੂਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਬਖਸ਼ਦੇ ਹਨ, ਸਤਿਗੁਰ ਸੱਚੇ ਪਾਤਸ਼ਾਹ ਦੇ ਪਾਵ ਪਵਿੱਤਰ ਚਰਨਾਂ ਕਮਲਾਂ ਨਾਲ ਦਰਬਾਰ ਨਾਲ ਜੁੜ ਕੇ ਗੁਰਬਾਣੀ, ਗੁਰ ਇਤਿਹਾਸ, ਗੁਰਮਤ ਵਿਚਾਰਾਂ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਿਆਂ ਕਰਨ ਦਾ ਯਤਨ ਕਰੀਏ। ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਬਚਨ ਹਨ, ਲਾਲ ਰੰਗ ਤਿਸ ਕਉ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਹਿਲਾਗੈ ਦਗ। ਬੜੇ ਸ਼ਰਧਾ ਭਾਵਨਾ ਪਿਆਰ ਦੇ ਨਾਲ ਆਪ ਸੰਗਤਾਂ ਗੁਰੂ ਚਰਨਾਂ 'ਚ ਚੱਲ ਕੇ ਆਏ ਹੋ। ਆਪੋ ਆਪਣੇ ਕੰਮਾਂ ਕਾਜਾਂ ਤੋਂ ਵਿਹਲ ਪਾ ਕੇ ਗੁਰੂ ਦਾ ਪਿਆਰ ਹੈ, ਇਹ ਬਾਣੀ ਦਾ ਪਿਆਰ ਹੈ। ਆਪੋ ਆਪਣੇ ਘਰਾਂ ਵਿੱਚ ਹੋਰ ਸਾਰੇ ਟੀਵੀ ਚੈਨਲਾਂ ਨੂੰ ਛੱਡ ਕੇ ਜਿਨ੍ਹਾਂ 'ਤੇ ਫਿਲਮਾਂ, ਨਾਟਕ, ਲੱਚਰਤਾ, ਅਸਭਿਆਚਾਰ ਦੀ ਗੱਲ, ਉਹਨਾਂ ਨੂੰ ਛੱਡ ਕੇ ਸਿੱਖ ਚੈਨਲ ਲਾ ਕੇ ਗੁਰਦਰਬਾਰ ਨਾਲ ਘਰਾਂ ਵਿੱਚ ਬੈਠੀਆਂ ਸੰਗਤਾਂ ਗੁਰਦਰਬਾਰ ਨਾਲ ਜੁੜ ਬੈਠੀਆਂ ਨੇ, ਇਹ ਵੀ ਸ਼ਰਧਾ ਭਾਵਨਾ ਪਿਆਰ ਦੇ ਰੰਗ ਦੀ ਗੱਲ ਹੈ। ਨਹੀਂ ਤਾਂ ਅੱਜ ਜਿਹੋ ਜਿਹੇ ਸਮੇਂ 'ਚੋਂ, ਕਲਯੁੱਗ ਦੇ ਦੌਰ 'ਚੋਂ ਅਸੀਂ ਗੁਜ਼ਰ ਰਹੇ ਹਾਂ, ਮਾਫ ਕਰਿਓ, ਨਾ ਤਾਂ ਕਿਸੇ ਕੋਲ ਗੁਰਦੁਆਰਾ ਸਾਹਿਬ ਆਉਣ ਦਾ ਟਾਈਮ ਹੈ, ਨਾ ਗੁਰਬਾਣੀ ਪੜ੍ਹਨ ਦਾ ਟਾਈਮ ਹੈ, ਨਾ ਗੁਰ ਸਿਧਾਂਤ ਗੁਰਮਤ ਵਿਚਾਰ ਨਾਲ ਜੁੜਨ ਦਾ ਟਾਈਮ ਹੈ, ਔਰ ਨਾ ਹੀ ਸ਼ਰਧਾ ਅਤੇ ਭਾਵਨਾ। ਇਹ ਵਡਭਾਗੀ ਸੰਗਤਾਂ ਨੇ, ਵਿਰਲੀਆਂ ਸੰਗਤਾਂ ਨੇ, ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕੇਈ ਕੇ, ਕਰੋੜਾਂ ਦੀ ਅਰਬਾਂ ਦੀ ਤਾਦਾਦ ਵਿੱਚ ਵੱਸਦੀ ਦੁਨੀਆਂ 'ਚੋਂ ਮੁੱਠੀ ਭਰ ਲੋਕ, ਚੰਦ ਲੋਕ ਜੋ ਸ਼ਰਧਾ ਭਾਵਨਾ ਪਿਆਰ ਕਰਕੇ ਆਪਣੇ ਗੁਰਦਰਬਾਰ ਨਾਲ ਜੁੜਦੇ ਹੈ, ਆਪੋ ਆਪਣੇ ਧਰਮ ਦੀਆਂ ਰੋਹ ਰੀਤਾਂ ਮਿਤ ਮਰਿਆਦਾਵਾਂ ਅਨੁਸਾਰ ਆਪਣੇ ਗੁਰੂਆਂ ਦੇ ਬਚਨਾਂ 'ਤੇ ਪਹਿਰਾ ਦੇ ਕੇ ਜੀਵਨ ਦੀ ਸਫਲਤਾ ਗੁਰ ਕਹਿਆ ਸਾਕਾਰ ਕਮਾਵੋ, ਜੋ ਗੁਰੂ ਨੇ ਬਚਨ ਕੀਤਾ, ਮਨ ਮੇਰੇ ਸਤਿਗੁਰ ਕੈ ਭਾਣੇ ਚੱਲ, ਉਹ ਆਪਣੇ ਮਨ ਨੂੰ ਸਤਿਗੁਰ ਦੇ ਭਾਣੇ, ਗੁਰੂ ਦੇ ਭਾਣੇ, ਗੁਰੂ ਦੇ ਹੁਕਮ ਵਿੱਚ ਚਲਾਉਂਦੇ ਹੈ ਆਪਣੇ ਜੀਵਨ ਦੀ ਸਫਲਤਾ ਲਈ। ਕੋਈ ਮੁਸਲਮਾਨ ਹੈ, ਉਹ ਆਪਣੇ ਧਰਮ ਨਾਲ ਜੁੜਿਆ, ਪੰਜ ਵਕਤ ਦਾ ਨਮਾਜ਼ੀ, ਮਸਜਿਦ ਦੇ ਉੱਪਰ ਪਵਿੱਤਰ ਕੁਰਾਨ 'ਤੇ ਸ਼ਰਧ ਹੈ। ਕੋਈ ਈਸਾਈ ਵੀਰ ਹੈ, ਪਵਿੱਤਰ ਚਰਚ ਦੇ ਉੱਪਰ, ਪਵਿੱਤਰ ਬਾਈਬਲ ਦੇ ਉੱਪਰ ਆਪਣੇ ਧਰਮ ਦੇ ਅਕੀਦਿਆਂ ਅਨੁਸਾਰ ਉਸਦੀ ਸ਼ਰਧਾ ਅਤੇ ਭਾਵਨਾ। ਪਰ ਵਿਰਲੀਆਂ ਰੂਹਾਂ, ਅੱਜ ਅਸੀਂ ਦੇਖਦੇ ਹਾਂ ਤੁਸੀਂ ਇੰਗਲੈਂਡ ਦੀ ਧਰਤੀ 'ਤੇ ਵੱਸਦੇ ਹੋ, ਚਰਚਾਂ ਖਾਲੀ ਪਈਆਂ ਨੇ, ਕਾਰਨ ਬਹੁਤ ਸ਼ਰਧਾ ਅਤੇ ਭਾਵਨਾ ਘੱਟ ਗਈ। ਕਲਯੁੱਗ ਦਾ ਵਰਤਾਰਾ ਐਸਾ ਵਰਤਿਆ, ਪਹਿਲਾਂ ਧੜਾ ਧੜ ਬਣੀਆਂ, ਬਾਅਦ ਵਿੱਚ ਖਾਲੀ ਹੋਈਆਂ, ਵਿਕ ਗਈਆਂ ਹੋਰ ਕੰਮਾਂ ਵਾਸਤੇ। ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਸਾਡੇ ਧਰਮ ਦੀ ਬਾਤ ਆਪਣੇ ਧਰਮ ਵਾਲੇ ਪਾਸੇ ਲਿਆਈਏ ਕਿ ਸ਼ਰਧਾ ਭਾਵਨਾ ਵਾਲੀਆਂ ਸੰਗਤਾਂ ਜਿਹੜੀਆਂ ਗੁਰਦਰਬਾਰ ਵਿੱਚ ਆਉਂਦੀਆਂ ਨੇ, ਨਹੀਂ ਤਾਂ ਗੁਰਦਰਬਾਰ ਖਾਲੀ ਪਏ ਹੈ। ਮੈਂ ਇਕੱਲੀ ਵਿਦੇਸ਼ਾਂ ਦੀ ਗੱਲ ਨਾ ਕਰਾਂ, ਅਸੀਂ ਇੰਡੀਆ ਤੋਂ ਆਏ, ਪੰਜਾਬ ਤੋਂ ਆਏ, ਆਪਾਂ ਸਾਰੇ ਆਪੋ ਆਪਣੇ ਪਿੰਡਾਂ ਵੱਲ ਝਾਤ ਮਾਰੋ। ਮੈਂ ਤਾਂ ਹੈਰਾਨ ਹੁੰਦਾ ਕਈ ਵਾਰ, ਅਜੇ ਵਿਦੇਸ਼ਾਂ ਦੇ ਅੰਦਰ ਤੇ ਸੁਬਹਾ ਪ੍ਰਕਾਸ਼ ਵੇਲੇ ਤੇ ਆਥਣੇ ਸੁਖ ਆਸਣ ਵੇਲੇ ਜਾਂ ਸੁਬਹਾ ਸ਼ਾਮਾਂ ਦੇ ਦੀਵਾਨ ਵਿੱਚ ਸੰਗਤਾਂ ਜੁੜਦੀਆਂ, ਕੁਝ ਚਾਰ ਸਰੀਰ ਹੁੰਦੇ ਗੁਰਦਰਬਾਰਾਂ ਦੇ ਅੰਦਰ। ਜੇਕਰ ਪੰਜਾਬ ਦੇ ਹਾਲਾਤ ਦੇਖੀਏ ਤੇ ਗੁਰਮੁਖ ਪਿਆਰਿਓ, ਸਾਰਾ ਪਿੰਡ ਸਿੱਖਾਂ ਦਾ, ਪਰ ਨਾ ਸਵੇਰੇ ਗ੍ਰੰਥੀ ਸਿੰਘ ਦੇ ਨਾਲ ਕੋਈ ਪ੍ਰਕਾਸ਼ ਕਰਨ ਵਾਲਾ ਤੇ ਨਾ ਆਥਣੇ ਸੁਖ ਆਸਣ ਕਰਨ ਵਾਲਾ। ਰਹਿਰਾਸ ਤੇ ਸੁਣਨੀ ਕਿਹਨੇ, ਪੰਜ ਬਾਣੀਆਂ ਤੇ ਸੁਣਨੀਆਂ ਕਿਹਨੇ ਹੈ, ਇਹ ਅੱਜ ਦੀ ਸੱਚਾਈ ਹੈ ਸਾਡੇ ਸਾਹਮਣੇ। ਅੱਜ ਦਾ ਜੋ ਕਲਯੁਗੀ ਵਰਤਾਰਾ ਵਰਤ ਰਿਹਾ ਇਹਦੇ ਅੰਦਰ ਸੱਚ ਦੀ ਵੱਦ ਵਿਰਲੀਆਂ ਰੂਹਾਂ ਮੈਂ ਪਹਿਲਾਂ ਬੇਨਤੀ ਕਰ ਹਟਿਆ ਕਿ ਵਿਰਲੀਆਂ ਰੂਹਾਂ ਨੇ ਜਿਨ੍ਹਾਂ 'ਚ ਸ਼ਰਧਾ ਭਾਵਨਾ ਅਤੇ ਪਿਆਰ ਜਿਹੜੇ ਆਪਣੇ ਕੰਮ ਕਾਜ ਤੋਂ ਵਿਹਲ ਪਾ ਕੇ ਆਪਣੀ ਰੂਹ ਦੀ ਖੁਰਾਕ ਵਾਸਤੇ ਆਪਣੀ ਆਤਮਾ ਦੀ ਖੁਰਾਕ ਵਾਸਤੇ ਆਪਣੇ ਜੀਵਨ ਦੀ ਸਫਲਤਾ ਵਾਸਤੇ ਗੁਰਦਰਬਾਰ ਵਿੱਚ ਚੱਲ ਕੇ ਆਉਂਦੇ ਹੈ, ਘਰਾਂ ਵਿੱਚ ਬੈਠ ਕੇ ਕੰਮਾਂ ਕਾਰਾਂ ਅਤੇ ਗੁਰਬਾਣੀ ਨਾਲ ਜੁੜਦੇ, ਸੇਵਾ ਸਿਮਰਨ ਨਾਲ ਜੁੜਦੇ, ਕਿਉਂਕਿ ਗੁਰਮੁਖ ਰੋਮ ਰੋਮ ਹਰ ਧਿਆਵੈ, ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਣ ਨਾਲ, ਵਿਰਲੇ ਸ਼ਰਧਾਵਾਨ ਹੈ ਜਿਹੜੇ ਅੱਜ ਦੇ ਵਰਤਾਰੇ ਦੇ ਅੰਦਰ ਅਸੀਂ ਦੇਖਦੇ ਹਾਂ ਟੀਵੀ ਚੈਨਲਾਂ ਅਤੇ ਡਿਸ਼ਾਂ 'ਤੇ ਕੀ ਹਾਲ ਹੈ ਗੁਰਮੁਖ ਪਿਆਰਿਓ। ਭਾਵੇਂ ਇੰਡੀਆ ਦੀ ਗੱਲ ਕਰ ਲਓ ਅਤੇ ਭਾਵੇਂ ਇੰਗਲੈਂਡ ਦੀ ਗੱਲ ਕਰ ਲਓ, ਭਾਵੇਂ ਦੇਸ਼ ਦੀ ਗੱਲ ਕਰੋ ਅਤੇ ਭਾਵੇਂ ਵਿਦੇਸ਼ ਦੀ ਗੱਲ ਕਰੋ, ਅੱਜ ਵਰਤਾਰਾ ਕੀ ਹੈ, ਕਿੰਨੇ ਕਿੰਨੇ ਟੀਵੀ ਚੈਨਲ ਨੇ ਕੰਮ ਦੀ ਗੱਲ ਕੋਈ ਵਿਰਲਾ ਸੁਣਦਾ, ਮਾਫ ਕਰਿਓ ਗੁਰਮੁਖ ਪਿਆਰਿਓ, ਕੋਈ ਸਹੀ ਗੱਲ ਜੀਵਨ ਜਾਚ ਦੀ ਹੋਵੇ ਕੋਈ ਵਿਰਲਾ ਸੁਣਦਾ, ਕੋਈ ਜਾਣਕਾਰੀ ਦੀ ਗੱਲ ਹੋਵੇ ਕੋਈ ਵਿਰਲਾ ਸੁਣਦਾ, ਕੋਈ ਧਰਮ ਦੀ ਗੱਲ ਹੋਵੇ ਕੋਈ ਵਿਰਲਾ ਸੁਣਦਾ, ਇੰਨੇ ਇੰਨੇ ਟੀਵੀ ਚੈਨਲ ਆ ਗਏ ਆ ਗੁਰਮੁਖ ਪਿਆਰਿਓ, ਹੁਣ ਤੇ ਇੱਕ ਇੱਕ ਘੰਟਾ ਡਿਸਾਈਡ ਕਰਦਿਆਂ ਲੱਗ ਜਾਂਦਾ ਰਿਮੋਟ ਦੇ ਉੱਪਰ ਵੀ ਚੈਨਲ ਦੇਖਣਾ ਕਿਹੜਾ, ਇੰਨੇ ਇੰਨੇ ਚੈਨਲ ਨੇ, ਔਰ ਸਾਰਾ ਸੱਭਿਆਚਾਰ ਸਾਰਾ ਧਰਮ ਤੋਂ ਦੂਰ ਲਿਜਾਣ ਦੀ ਬਾਤ, ਸਾਰਾ ਕਲਯੁਗੀ ਵਰਤਾਰਾ, ਤੇ ਮਾਫ ਕਰਿਓ ਘਰਾਂ ਦੇ ਅੰਦਰ ਜਿੰਨੇ ਘਰ ਦੇ ਮੈਂਬਰ ਓਨੇ ਟੀਵੀ, ਜਿੰਨੇ ਘਰ ਦੇ ਰੂਮ ਹੈ ਕਮਰੇ ਓਨੇ ਟੀਵੀ, ਤੇ ਮਾਫ ਕਰ ਦਿਓ ਮੇਰੀਆਂ ਭੈਣਾਂ ਨੇ ਰਸੋਈਆਂ ਦੇ ਵਿੱਚ ਟੈਲੀਵਿਜ਼ਨ ਲਾ ਲਿਆ, ਕਿਤੇ ਰਸੋਈ ਦਾ ਕੰਮ ਕਰਦਿਆਂ ਦਾਲ ਪ੍ਰਸ਼ਾਦਾ ਤਿਆਰ ਕਰਦਿਆਂ ਕਿਤੇ ਮਨ ਭਾਉਂਦਾ ਲੜੀਵਾਰ ਨਾਟਕ ਨਿਕਲ ਨਾ ਜਾਵੇ, ਉਹਦਾ ਐਪੀਸੋਡ ਨਿਕਲ ਨਾ ਜਾਵੇ, ਉਹਦੀ ਲੜੀ ਕੋਈ ਲੰਘ ਨਾ ਜਾਵੇ। ਇੱਥੋਂ ਤੱਕ ਪ੍ਰਭਾਵ ਕਲਯੁਗ ਦਾ ਮੈਂ ਪਹਿਲਾਂ ਬੇਨਤੀ ਕੀਤੀ ਹੈ, ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ, ਸਤਿਗੁਰ ਦੀ ਬਾਣੀ ਦਾ ਧਰਮ ਦਾ ਸ਼ਰਧਾ ਭਾਵਨਾ ਤੇ ਪਿਆਰ ਦਾ ਰੰਗ ਵਿਰਲਿਆਂ ਨੂੰ ਲੱਗਿਆ। ਅੱਜ ਦੇ ਕਲਯੁਗ ਦੇ ਵਰਤਾਰੇ ਅੰਦਰ ਵਿਰਲੇ ਆ ਜਿਹੜੇ ਗੁਰੂ ਦੇ ਨਾਲ ਗੁਰਬਾਣੀ ਹੱਕ ਸੱਚ ਧਰਮ ਦੇ ਨਾਲ ਜੁੜੇ ਆ ਤੇ ਜੋੜਦੇ ਆ, ਨਹੀਂ ਤੇ ਐਸਾ ਵਰਤਾਰਾ ਨਾ ਕਿਸੇ ਕੋਲੇ ਸਮਾਂ ਗੁਰਦੁਆਰਾ ਸਾਹਿਬ ਆਉਣ ਦਾ ਗੁਰੂ ਨਾਲ ਜੁੜਨ ਦਾ ਤੇ ਨਾ ਗੁਰਮੁਖ ਪਿਆਰਿਓ ਟੀਵੀ ਚੈਨਲਾਂ ਦੇ ਉੱਤਰ। ਵਿਰਲੇ ਨੇ ਭਾਗਾਂ ਵਾਲੇ ਜਿਹੜੇ ਗੁਰਬਾਣੀ ਦੀ ਗੁਰ ਇਤਿਹਾਸ ਗੁਰਮਤ ਦੀ ਗੱਲ ਸੁਣਦੇ ਆ, ਤੇ ਮੈਂ ਬੇਨਤੀ ਕਰਾਂ ਜਿਹੋ ਜਿਹਾ ਦੇਖਦੇ ਆ ਜਿਹੋ ਜਿਹਾ ਕਰਦੇ ਆ ਉਹੋ ਜਿਹਾ ਜੀਵਨ ਬਣ ਜਾਂਦਾ, ਪ੍ਰਭਾਵ ਪੈਂਦਾ। ਕੰਨਾਂ ਨਾਲ ਸੁਣਿਆ ਅੱਖਾਂ ਨਾਲ ਵੇਖਿਆ ਹੱਥਾਂ ਪੈਰਾਂ ਨਾਲ ਕੀਤੇ ਕਰਮ ਦਾ ਜੀਵਨ ਤੇ ਪ੍ਰਭਾਵ ਪੈਂਦਾ। ਅੱਖਾਂ ਨਾਲ ਚੰਗਾ ਦੇਖਿਆ ਜੀਵਨ ਤੇ ਚੰਗਾ ਪ੍ਰਭਾਵ ਹੈ, ਕੰਨਾਂ ਨਾਲ ਚੰਗਾ ਸੁਣਿਆ ਜੀਵਨ ਤੇ ਚੰਗਾ ਪ੍ਰਭਾਵ ਹੈ, ਜੇਕਰ ਅੱਖਾਂ ਦੇ ਨਾਲ ਮਾੜਾ ਦੇਖਿਆ ਕੰਨਾਂ ਨਾਲ ਮਾੜਾ ਸੁਣਿਆ ਰਸਨਾਂ ਨਾਲ ਮਾੜਾ ਬੋਲਿਆ ਹੱਥਾਂ ਪੈਰਾਂ ਨਾਲ ਮਾੜਾ ਕਰਿਆ ਤੇ ਜੀਵਨ ਤੇ ਮਾੜਾ ਪ੍ਰਭਾਵ ਪਵੇਗਾ। ਭਾਗਾਂ ਵਾਲੇ ਹੋ ਤੁਸੀਂ, ਵਧਾਈ ਦੇ ਪਾਤਰ ਹੋ ਜਿਹੜੇ ਚੰਗੇ ਪਾਸੇ ਜੁੜੇ ਹੋ, ਚਾਹੇ ਗੁਰਦਰਬਾਰ ਵਿੱਚ ਆਉਣ ਦਾ ਸਮਾਂ ਕੱਢਿਆ ਤੇ ਚਾਹੇ ਘਰਾਂ ਵਿੱਚ ਬੈਠ ਕੇ ਸਿੱਖ ਚੈਨਲ ਦੇ ਰਾਹੀਂ ਗੁਰਬਾਣੀ ਨਾਲ ਗੁਰਮਤਿ ਦੀ ਵਿਚਾਰਧਾਰਾ ਦੇ ਨਾਲ ਗੁਰਦਰਬਾਰ ਦੇ ਨਾਲ ਗੁਰਬਾਣੀ ਕਥਾ ਕੀਰਤਨ ਗੁਰ ਇਤਿਹਾਸ ਨਾਲ ਜੁੜ ਕੇ ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲਿਆਂ ਕਰਦੇ ਹੋ ਆਪਣੇ ਜੀਵਨ ਨੂੰ ਸਾਧਣ ਦੀ ਬਾਤ ਗੁਰੂ ਦੇ ਸਿਧਾਂਤ ਵਿੱਚੋਂ ਜੀਵਨ ਬਦਲ ਜਾਂਦਾ ਗੁਰਮੁਖ ਪਿਆਰਿਓ, ਜੇ ਸ਼ਰਧਾ ਭਾਵਨਾ ਪਿਆਰ ਨਾਲ ਗੁਰੂ ਦੇ ਦਰ ਤੇ ਜੁੜੀਏ। ਇੱਕ ਐਸਾ ਸ਼ਰਧਾ ਭਾਵਨਾ ਤੇ ਪਿਆਰ ਦਾ ਰੰਗ ਚੜ੍ਹਦਾ ਸੱਚੇ ਪਾਤਸ਼ਾਹ ਬਚਨ ਕਰਦੇ ਜਿਹੜਾ ਨਾ ਕਦੇ ਮੈਲਾ ਹੁੰਦਾ ਤੇ ਨਾ ਜਿਹਨੂੰ ਦਾਗ ਲੱਗਦਾ। ਦੁਨਿਆਵੀ ਰੰਗ ਸਾਰੇ ਮੈਲੇ ਹੋ ਜਾਂਦੇ ਆ, ਦੁਨਿਆਵੀ ਰੰਗ ਉਤਰ ਜਾਂਦੇ ਆ, ਦੁਨਿਆਵੀ ਰੰਗਾਂ ਨੂੰ ਦਾਗ ਲੱਗ ਜਾਂਦੇ ਆ, ਪਰ ਸਤਿਗੁਰ ਦੀ ਬਾਣੀ ਦਾ ਸ਼ਰਧਾ ਭਾਵਨਾ ਪਿਆਰ ਨਾਮ ਦਾ ਰੰਗ ਇਹ ਕਦੇ ਉਤਰਦਾ ਨਹੀਂ, ਰਾਮ ਰੰਗ ਕਦੇ ਉਤਰ ਨਾ ਜਾਏ। ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਦਾ ਰੰਗ, ਆ ਦੁਨਿਆਵੀ ਰੰਗ ਥੋੜੇ ਸਮੇਂ ਦੇ, ਮਾਇਆ ਦਾ ਰੰਗ, ਦੁਨੀਆਂ ਦਾ ਰੰਗ, ਹਉਮੇ ਹੰਕਾਰ ਦਾ ਰੰਗ, ਗੁਰਬਾਣੀ ਦਾ ਬਚਨ ਹੈ ਕੱਚਾ ਰੰਗ ਕਸੁੰਭ ਕਾ ਥੋਰੜਿਆਂ ਦਿਨ ਚਾਰ। ਕਸੁੰਭਾ ਰੰਗ ਸਦੀਵੀ ਨਹੀਂ ਹੈ, ਕਸੁੰਭਾ ਰੰਗ ਝਾਟੇ ਉਤਰ ਜਾਂਦਾ ਤੇ ਜਿਹੜਾ ਨਾਮ ਦਾ ਰੰਗ ਆ ਸ਼ਰਧਾ ਭਾਵਨਾ ਪਿਆਰ ਦਾ ਰੰਗ ਗੁਰਮੁਖ ਪਿਆਰਿਓ ਕਦੇ ਉਤਰਦਾ ਨਹੀਂ, ਜੀਵਨ ਬਦਲ ਦਿੰਦਾ। ਤੇ ਐਸੇ ਜਿਨ੍ਹਾਂ ਨੇ ਸ਼ਰਧਾ ਭਾਵਨਾ ਪਿਆਰ ਦਾ ਰੰਗ ਜੀਵਨ ਵਿੱਚ ਚਾੜਿਆ, ਗੁਰਮੁਖੋ ਉਹਨਾਂ ਦਾ ਜੀਵਨ ਤੇ ਬਦਲਿਆ, ਉਹਨਾਂ ਦੀ ਸੰਗਤ ਕਰਨ ਵਾਲਿਆਂ ਦਾ ਜੀਵਨ ਬਦਲ ਜਾਂਦਾ। ਗੱਜ ਕੇ ਆਖੋ ਸਤਨਾਮ। ਉਹਨਾਂ ਦੀ ਸੰਗਤ ਕਰਨ ਵਾਲਿਆਂ ਦਾ, ਇੱਕ ਵਾਰ ਫਿਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ। ਸਾਰੇ ਰਸਨਾ ਸਫਲੀ ਕਰੋ, ਫਿਰ ਗੱਜ ਕੇ ਆਖੋ ਸਤਨਾਮ। ਉਹਨਾਂ ਦੀ ਸੰਗਤ ਕਰਨ ਵਾਲਿਆਂ ਦਾ, ਜਿਨ੍ਹਾਂ ਨੇ ਸਤਿਗੁਰਾਂ ਦੀ ਸੰਗਤ ਕੀਤੀ, ਜਿਨ੍ਹਾਂ ਭਾਈ ਮੰਝ ਵਰਗਿਆਂ, ਭਾਈ ਗੋਂਦੇ ਵਰਗੇ ਗੁਰਸਿੱਖਾਂ ਦੀ ਸੰਗਤ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਵਰਗਿਆਂ ਦੀ ਸੰਗਤ ਕੀਤੀ, ਜੀਵਨ ਬਦਲ ਗਿਆ। ਸੰਤ ਆਦਰ ਸਿੰਘ ਮਸਤੂਵਾਣੀ ਵਾਲਿਆਂ ਦੀ ਸੰਗਤ, ਸੰਤ ਸੁੰਦਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸੰਗਤ, ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਸੰਗਤ, ਸੰਤ ਨੰਦ ਸਿੰਘ ਜੀ ਨਾਨਕ ਸਰ ਕਲੀਰਾਂ ਵਾਲਿਆਂ ਦੀ ਸੰਗਤ, ਜੀਵਨ ਬਦਲ ਗਿਆ ਗੁਰਮੁਖ ਪਿਆਰਿਓ। ਸੰਤ ਜਵਾਲਾ ਸਿੰਘ ਹਰਖੋਵਾਲ ਵਾਲੇ ਮਹਾਂਪੁਰਖਾਂ ਦੀ ਸੰਗਤ, ਸੱਚਖੰਡ ਵਾਸੀ ਸੰਤ ਬਾਬਾ ਠਾਕੁਰ ਸਿੰਘ ਮੁਖੀ ਦਮਦਮੀ ਟਕਸਾਲ, ਜਿਨ੍ਹਾਂ ਨੇ ਸੰਗਤ ਕੀਤੀ ਜੀਵਨ ਬਦਲ ਗਿਆ। ਇੰਗਲੈਂਡ ਦੀ ਧਰਤੀ ਤੇ ਮੈਨੂੰ ਬਹੁਤ ਨੌਜਵਾਨ ਮਿਲਦੇ ਆ, ਜਿਨ੍ਹਾਂ ਨੇ ਬਾਬਾ ਠਾਕੁਰ ਸਿੰਘ ਜੀ ਦੀ ਸੰਗਤ ਕਰਕੇ ਜਿਨ੍ਹਾਂ ਦੇ ਜੀਵਨ ਬਦਲੇ ਆ, ਅੱਜ ਗੁਰਬਾਣੀ ਨਾਲ ਜੁੜੇ, ਗੁਰਮਤ ਨਾਲ ਜੁੜੇ। ਤੇ ਜੇ ਉਹਨਾਂ ਨੂੰ ਪੁੱਛੋ ਸੰਗਤ, ਕਹਿੰਦੇ ਸੰਤ ਬਾਬਾ ਠਾਕੁਰ ਸਿੰਘ ਦੀ ਸੰਗਤ ਕੀਤੀ ਹੈ। ਤੇ ਮੈਂ ਵੀ ਬੇਨਤੀ ਕਰਾਂ, ਬਾਬਾ ਠਾਕੁਰ ਸਿੰਘ ਜੀ ਨੇ ਵਿਚਾਰਾਂ ਕਰਕੇ, ਦਲੀਲਾਂ ਦੇ ਕੇ, ਜਾਂ ਪ੍ਰਚਾਰ ਜਾਂ ਭਾਸ਼ਣ ਜਾਂ ਲੈਕਚਰ ਕਰਕੇ ਜੀਵਨ ਨਹੀਂ ਬਦਲੇ, ਉਹਨਾਂ ਦੇ ਪ੍ਰੈਕਟੀਕਲੀ ਜੀਵਨ ਨੇ ਜੀਵਨ ਬਦਲ ਦਿੱਤੇ। ਸਾਰਾ ਦਿਨ ਗੁਰਬਾਣੀ ਦਾ ਜਾਪ, ਸਾਰਾ ਦਿਨ ਗੁਰਬਾਣੀ ਦਾ ਸਿਮਰਨ। ਦੁਨੀਆਂ ਵਿੱਚ ਵੱਸਦੀਆਂ ਸੰਗਤਾਂ, ਇਕੱਲੀ ਇੰਗਲੈਂਡ ਦੀ ਗੱਲ ਨਹੀਂ, ਕੈਨੇਡਾ ਦੀ ਧਰਤੀ ਤੇ ਚਲੇ ਜਾਓ, ਅਮਰੀਕਾ ਦੀ ਧਰਤੀ ਤੇ ਚਲੇ ਜਾਓ, ਇੰਡੀਆ ਦੀ ਧਰਤੀ, ਜਦੋਂ ਸੰਤ ਬਾਬਾ ਠਾਕੁਰ ਸਿੰਘ ਮੁਖੀ ਦਮਦਮੀ ਟਕਸਾਲ ਉਹਨਾਂ ਦੀ ਗੱਲ ਚੱਲਦੀ, ਉਹਨਾਂ ਦੀ ਸੰਗਤ ਕਰਕੇ ਜੀਵਨ, ਉਹਨਾਂ ਨੇ ਕੋਈ ਪ੍ਰਚਾਰ ਬੋਲ ਕੇ ਨਹੀਂ, ਉਹਨਾਂ ਦੇ ਜੀਵਨ ਨੇ ਪ੍ਰਚਾਰ ਕੀਤਾ, ਕਿਉਂਕਿ ਉਹਨਾਂ ਨੂੰ ਸ਼ਰਧਾ ਭਾਵਨਾ ਪਿਆਰ ਨਾਮ ਦਾ ਰੰਗ, ਗੁਰੂ ਦੀ ਬਾਣੀ ਦਾ ਚੜ੍ਹਿਆ ਸੀ। ਉਹਨਾਂ ਦੀ ਸੰਗਤ ਕਰਨ ਵਾਲਿਆਂ ਨੂੰ ਰੰਗ ਚੜ੍ਹ ਗਿਆ, ਉਹਨਾਂ ਦੀ ਸੰਗਤ ਕਰਨ ਵਾਲਿਆਂ ਨੂੰ ਗੁਰਮਤ ਦਾ, ਗੁਰਬਾਣੀ ਦਾ ਰੰਗ ਚੜ੍ਹਿਆ। ਤੇ ਗੁਰਮੁਖ ਪਿਆਰਿਓ, ਗੁਰਬਾਣੀ ਦਾ ਬਚਨ ਕਿ ਉਹਨਾਂ ਨੇ ਆਪ ਤੇ ਤਰਨਾ, ਉਹਨਾਂ ਦੀ ਸੰਗਤ ਕਰਨ ਵਾਲੇ ਤਰ ਜਾਂਦੇ ਆ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੇ ਨਾਲ। ਜਿਨ੍ਹਾਂ ਨੇ ਨਾਮ ਧਿਆਇਆ, ਜਿਨ੍ਹਾਂ ਨੇ ਸੇਵਾ ਕੀਤੀ ਸਿਮਰ, ਜਿਨ੍ਹਾਂ ਸ਼ਰਧਾ ਭਾਵਨਾ ਪਿਆਰ ਦਾ ਰੰਗ ਜੀਵਨ ਵਿੱਚ ਚਾੜਿਆ, ਸੱਚੇ ਪਾਤਸ਼ਾਹ ਬਚਨ ਕਰਦੇ ਨਾਨਕ ਤੇ ਮੁਖ ਉਜਲੇ, ਉਹਨਾਂ ਦੇ ਤੇ ਮੁਖ ਦਰਗਾਹ ਵਿੱਚ ਉਜਲੇ ਹੋਏ ਹੀ ਹੈ ਲੋਕ ਪਰਲੋਕ ਦੇ ਅੰਦਰ। ਕੇਤੀ ਛੁੱਟੀ ਨਾਲ ਉਹਨਾਂ ਦੀ ਸੰਗਤ ਕਰਨ ਵਾਲੀ ਕਿੰਨੀ ਲੋਕਾਈ, ਕਿੰਨਾ ਸੰਸਾਰ ਸੰਸਾਰ ਸਮੁੰਦਰੋਂ ਪਾਰ ਹੋ ਗਿਆ, ਜੀਵਨ ਬਦਲ ਜਾਂਦਾ। ਗੁਰਮੁਖ ਪਿਆਰਿਓ, ਕੋਈ ਨਾਮ ਜਪਣ ਵਾਲੇ ਦੀ ਸੰਗਤ ਕਰਦਾ, ਗੁਰਬਾਣੀ ਦੀ ਗੱਲ, ਗੁਰਮਤ ਦੀ, ਗੁਰੂਆਂ ਦੇ ਜੀਵਨ ਦੀ ਬਾਤ ਚੱਲਦੀ ਹੈ, ਸੁਣ ਕੇ ਜੀਵਨ ਬਦਲ ਜਾਂਦਾ। ਗੁਰਮੁਖ ਪਿਆਰਿਓ, ਮਨ ਵਿੱਚ ਗੁਰਬਾਣੀ ਸ਼ਰਧਾ ਭਾਵਨਾ ਪਿਆਰ ਦਾ ਰੰਗ ਜਾਗਦਾ। ਜਿਹੋ ਜੇ ਮਨੁੱਖ ਦੀ ਸੰਗਤ ਕਰਾਂਗੇ ਗੁਰਮੁਖ ਪਿਆਰਿਓ, ਉਹੋ ਜਿਹਾ ਪ੍ਰਭਾਵ ਪੈਂਦਾ। ਜੇ ਕੋਈ ਬੰਦਾ ਬੇਈਮਾਨ ਦੀ ਸੰਗਤ ਕਰਦਾ, ਭਾਵੇਂ ਕਿੱਡਾ ਇਮਾਨਦਾਰ ਹੋਵੇ, ਇੱਕ ਨਾ ਇੱਕ ਦਿਨ ਬੇਈਮਾਨ ਦੇ ਜੀਵਨ ਦਾ ਅਸਰ ਪੈਣ ਲੱਗ ਜਾਂਦਾ। ਕੋਈ ਸ਼ਰਾਬੀ ਦੀ ਸੰਗਤ ਵਿੱਚ ਬਹਿੰਦਾ, ਭਾਵੇਂ ਕਿੱਡਾ ਸੂਫੀ ਹੋਵੇ, ਕਿੱਡਾ ਨਸ਼ੇ ਤੋਂ ਰਹਿਤ ਹੋਵੇ, ਰੋਜ਼ਾਨਾ ਜਦੋਂ ਉਹਦੇ ਤੇ ਗੁਰਮੁਖ ਪਿਆਰਿਓ ਨਸ਼ੇ ਦੀ ਗੱਲ ਜਿਹੜੀ ਹੈ, ਨਸ਼ੇ ਦੀ ਗੱਲਬਾਤ, ਨਸ਼ੇ ਦਾ ਪ੍ਰਭਾਵ ਪੈਣਾ, ਤੇ ਇੱਕ ਦਿਨ ਉਹਨੇ ਵੀ ਨਸ਼ੇ ਵਾਲੇ ਪਾਸੇ ਬਿਰਤੀ ਚਲੇ ਜਾਣੀ, ਸ਼ਰਾਬੀ ਬਣ ਜਾਣਾ। ਕੋਈ ਠੱਗ ਬੇਈਮਾਨ ਕੋਲੇ ਬੈਠਦਾ, ਠੱਗ ਕੋਲੇ ਗੱਲ ਠੱਗੀ ਦੀ, ਗੁਰਮੁਖ ਪਿਆਰਿਓ ਤੁਰਨੀ 24 ਘੰਟੇ, ਇੱਕ ਨਾ ਇੱਕ ਦਿਨ ਪ੍ਰਭਾਵ ਪੈ ਜਾਣਾ। ਰੰਗ ਲਾਗਤ 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 ਹੈ। ਤੇ ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਜਿਹਦਾ ਜੀਵਨ ਬਾਣੀ ਨਾਲ ਜੁੜਿਆ, ਜਿਹਦਾ ਜੀਵਨ ਸ਼ਰਧਾ ਭਾਵਨਾ ਪਿਆਰ ਗੁਰੂ ਦੇ ਰੰਗ ਨਾਲ ਜੁੜਿਆ, ਉਹਦੇ ਜੀਵਨ ਦਾ ਪ੍ਰਭਾਵ ਜਦੋਂ ਦੀ ਸੰਗਤ ਕਰਾਂਗੇ। ਐਵੇਂ ਨਹੀਂ ਕਿਹਾ ਸਤਿਗੁਰ ਸੱਚੇ ਪਾਤਸ਼ਾਹ ਨੇ ਕਿ ਸਾਧ ਸੰਗਤ ਕਰੋ, ਸਤ ਸੰਗਤ ਕਰੋ। ਆ ਸਤਸੰਗੀਆਂ ਦੀ ਸੰਗਤ, ਜਿਹੜੇ ਸਤਸੰਗ ਕਰਦੇ ਆ, ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰ ਮਤ ਖੋਈ, ਤਿੰਨ ਕੀ ਧੂਰ ਨਾਨਕ ਦਾਸ ਬੰਸੈ, ਜਿਨ ਹਰ ਨਾਮ ਰਿਧੈ ਪਰੋਈ। ਇਹ ਵੱਡੇ ਭਾਗਾਂ ਵੱਡ ਭਾਗੀ ਹਰ ਸੰਗਤ ਪਾਵੇ, ਭਾਗ ਹੀਨ ਭਰਮ ਚੂਟਾਂ ਖਾਵੇ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ। ਜੈ ਜੀਓ। ਭਾਗਾਂ ਦੇ ਨਾਲ ਸਤਸੰਗੀਆਂ ਦੀ ਸੰਗਤ, ਸਤਿਗੁਰ ਕਹਿੰਦੇ ਸਤਸੰਗੀਆਂ ਦੀ ਸੰਗਤ ਕਰ, ਗੁਰਸਿੱਖਾਂ ਦੀ ਸੰਗਤ ਕਰ, ਨਾਮ ਜਪਣ ਵਾਲਿਆਂ ਦੀ ਸੰਗਤ ਕਰ, ਜਿਨ੍ਹਾਂ ਨੂੰ ਸ਼ਰਧਾ ਭਾਵਨਾ ਪਿਆਰ ਦਾ ਰੰਗ ਚੜ੍ਹਿਆ ਉਹਨਾਂ ਦੀ ਸੰਗਤ ਕਰ, ਪ੍ਰਾਪਤੀ ਕੀ ਹੋਵੇਗੀ? ਗੁਰਸਿੱਖਾਂ ਕੀ ਹਰ ਧੂਰ ਦੇ ਹਮ ਪਾਪੀ ਭੀ ਗਤ ਪਾਹੇ। ਸਾਡੇ ਪਾਪੀਆਂ ਦਾ ਵੀ ਉਹ ਪਾਰ ਉਤਾਰਾ ਹੋ ਜਾਊਗਾ, ਪਾਪੀਆਂ ਦਾ ਵੀ ਉਧਾਰ ਹੋ ਜਾਊਗਾ, ਸਤਸੰਗੀਆਂ ਦੀ ਸੰਗਤ ਕਰਕੇ ਜੀਵਨ ਬਦਲ ਜਾਂਦਾ। ਗੁਰਮੁਖ ਪਿਆਰਿਓ, ਨਾਮ ਜਪਣ ਵਾਲਿਆਂ ਦੀ ਸੰਗਤ ਕਰਕੇ ਅਨੇਕਾਂ ਇਤਿਹਾਸਕ ਪ੍ਰਮਾਣ ਨੇ। ਜੇ ਕਿਤੇ ਸਿੱਖ ਇਤਿਹਾਸ ਦੇ ਅੰਦਰੋਂ ਗੁਰਮੁਖ ਪਿਆਰਿਓ ਬੀਬੀ ਸੂਰਤੀ ਦਾ ਜੀਵਨ ਲੈ ਲਈਏ ਤੇ ਗੁਰਮੁਖ ਪਿਆਰਿਓ ਸਾਨੂੰ ਸੋਝੀ ਪਵੇਗੀ ਕਿਸ ਤਰ੍ਹਾਂ ਬੀਬੀ ਸੂਰਤੀ ਨੇ ਜੀਵਨ ਬਦਲ ਦਿੱਤਾ। ਜਿੱਥੇ ਆਪਣਾ ਜੀਵਨ, ਉੱਥੇ ਸਤਸੰਗੀਆਂ ਦਾ ਜੀਵਨ, ਜਿਨ੍ਹਾਂ ਨਾਲ ਸੰਬੰਧ ਜੁੜਿਆ, ਜੇ ਉਹ ਬੀਬੀ ਸੂਰਤੀ ਦਾ ਗੁਰਮੁਖ ਪਿਆਰਿਓ ਸੰਬੰਧ ਜੁੜਿਆ ਇੱਕ ਸਖੀ ਸਰਵਰ ਦੇ ਪੁਜਾਰੀ ਦੇ ਨਾਲ, ਤੇ ਧੰਨ ਗੁਰੂ ਕੀ ਪੁੱਤਰੀ, ਉਹਨੇ ਜੀਵਨ ਬਦਲ ਦਿੱਤਾ ਆਪਣੇ ਪਤੀ ਦਾ। ਜੁੜਿਆਂ ਦੀ ਸੰਗਤ ਦੀ ਗੱਲ, ਗੁਰਮੁਖ ਪਿਆਰਿਓ ਜਿਹੜੇ ਜੁੜੇ ਸਿਮਰਨ ਦੇ ਨਾਲ, ਜਿਨ੍ਹਾਂ ਨੂੰ ਸ਼ਰਧਾ ਭਾਵਨਾ ਪਿਆਰ ਦਾ ਰੰਗ ਚੜ੍ਹਿਆ। ਮੈਂ ਥੋੜਾ ਵਿਸਥਾਰ ਵਿੱਚ ਲੈ ਜਾਵਾਂ। ਮੋਗੇ ਦੇ ਕੋਲ ਪੰਜਾਬ ਦੇ ਅੰਦਰ ਇੱਕ ਵੱਡਾ ਘਰ ਛੋਟਾ ਘਰ ਨਾਂ ਦਾ ਨਗਰ ਹੈ। ਉਸ ਵੱਡੇ ਘਰ ਦੇ ਵਿੱਚ ਇੱਕ ਸਿੱਖ ਰਹਿੰਦਾ ਸੀ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਸਤਸੰਗੀ ਸਿੱਖ ਭਾਈ ਆਕੁਲ। ਸਤਿਗੁਰ ਸੱਚੇ ਪਾਤਸ਼ਾਹ ਜੋਤੀ ਜੋ ਸਮਾ ਗਏ ਤੇ ਸੇਵੇਂ ਪਾਤਸ਼ਾਹ ਦਾ ਸਤਸੰਗੀ ਬਣਿਆ ਭਾਈ ਆਕੁਲ। ਤੇ ਗੁਰਮੁਖ ਪਿਆਰਿਓ, ਭਾਈ ਆਕੁਲ ਦਾ ਵਿਆਹ ਹੋਇਆ, ਘਰ ਵਿੱਚ ਇੱਕ ਪੁੱਤਰੀ ਨੇ ਜਨਮ ਲਿਆ ਤੇ ਘਰ ਵਾਲੀ ਚੜ੍ਹਾਈ ਕਰ ਗਈ ਤੇ ਆਪਣੀ ਪੁੱਤਰੀ ਨੂੰ ਮਾਂ ਤੇ ਬਾਪ ਦੋਵਾਂ ਦਾ ਪਿਆਰ ਦੇ ਕੇ ਬੜੀ ਜ਼ਿੰਮੇਵਾਰੀ ਦੇ ਨਾਲ ਭਾਈ ਆਕੁਲ ਨੇ ਆਪਣੀ ਪੁੱਤਰੀ ਨੂੰ ਪਾਲਿਆ, ਉਹਦਾ ਬਚਪਨ ਸੰਭਾਲਿਆ। ਬਚਪਨ ਦੇ ਅੰਦਰ ਜਿੱਥੇ ਆਪ ਗੁਰੂ ਨਾਲ ਜੁੜਿਆ ਸੀ, ਗੁਰੂ ਦੀ ਬਾਣੀ ਦੇ ਸ਼ਬਦ ਜਾਣ ਤੇ ਗੁਰੂ ਦੀ ਸੰਗਤ, ਵੱਡੇ ਘਰ ਦੇ ਨੇੜੇ ਹੀ ਨਗਰ ਪੈਂਦਾ ਭਾਈ ਕੀ ਡਰੋਲੀ, ਤੇ ਉਸ ਭਾਈ ਕੀ ਡਰੋਲੀ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਦੁਨਿਆਵੀ ਰਿਸ਼ਤੇਦਾਰ ਭਾਈ ਸਾਈ ਦਾਸ ਤੇ ਬੀਬੀ ਰਾਮੋ ਜੀ ਸਾਲੀ ਤੇ ਸਾਂਢੂ ਦੁਨਿਆਵੀ ਰਿਸ਼ਤੇਦਾਰੀ ਚੋਂ ਉਹਨਾਂ ਦਾ ਨਿਵਾਸ ਨਗਰ ਸੀ ਭਾਈ ਸਾਈ ਦਾਸ ਜੀ ਦਾ। ਭਾਵੇਂ ਕਿ ਉਹ ਰਿਸ਼ਤੇਦਾਰੀ ਤੌਰ ਤੇ ਨਹੀਂ, ਸਤਿਗੁਰ ਸੱਚੇ ਪਾਤਸ਼ਾਹ ਨੂੰ ਦੁਨਿਆਵੀ ਰਿਸ਼ਤੇਦਾਰੀ ਕਰਕੇ ਨਹੀਂ, ਸ਼ਰਧਾ ਭਾਵਨਾ ਗੁਰੂ ਤੇ ਸਿੱਖ ਦੇ ਪਿਆਰ ਨਾਲ ਮਿਲਦੇ ਸਨ, ਗੁਰੂ ਦੇ ਚਰਨਾਂ ਦੇ ਭੌਰੇ ਸਨ ਭਾਈ ਸਾਈ ਦਾਸ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਜਦੋਂ ਗੁਰਗੱਦੀ ਤੇ ਬਿਰਾਜਮਾਨ ਹੋਏ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ, ਦਲ ਭੰਜਣ ਗੁਰ ਸੂਰਮਾ ਵੜ ਯੋਧਾ ਬਹੁ ਪਰੇ ਉਪਕਾਰੀ, ਤਾਂ ਸਤਿਗੁਰ ਦੀ ਸੰਗਤ ਵਿੱਚ ਆਉਣਾ, ਜਦੋਂ ਵੀ ਸਤਿਗੁਰ ਸੱਚੇ ਪਾਤਸ਼ਾਹ ਭਾਈ ਕੀ ਡਰੋਲੀ ਵਿਖੇ ਭਾਈ ਸਾਈ ਦਾਸ ਦੀ ਸ਼ਰਧਾ ਭਾਵਨਾ ਨੂੰ ਮੁੱਖ ਰੱਖਦੇ ਆਉਣਾ। ਕਿਉਂਕਿ ਜੇ ਭਾਈ ਸਾਈ ਦਾਸ ਨੇ ਆਪਣਾ ਘਰ ਨਵਾਂ ਬਣਾਇਆ ਤੇ ਜਿਵੇਂ ਅੱਜ ਅਸੀਂ ਨਵਾਂ ਘਰ ਬਣਾ ਕੇ ਸ਼ਰਧਾ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਕਾਸ਼ ਕਰਦੇ ਹਾਂ, ਸਹਿਜ ਪਾਠ, ਅਖੰਡ ਪਾਠ, ਸੁਖਮਣੀ ਸਾਹਿਬ ਦੇ ਪਾਠ, ਕਥਾ ਤੇ ਕੀਰਤਨ, ਆਪਣੀ ਸ਼ਰਧਾ ਭਾਵਨਾ ਅਨੁਸਾਰ ਆਪਣੇ ਘਰ ਦੇ ਉਦਘਾਟਨ ਤੇ ਸਤਿਗੁਰ ਦੇ ਚਰਨ ਪਵਾਉਂਦੇ ਹਾਂ ਕਿ ਮਹਾਰਾਜ ਕਿਰਪਾ ਕਰੋ, ਕੀਤੋ ਭਵਨ ਪੁਨੀਤ, ਸੱਚੇ ਪਾਤਸ਼ਾਹ ਸਾਡਾ ਗ੍ਰਹਿ ਪਵਿੱਤਰ ਕਰੋ। ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਭਾਈ ਸਾਈ ਦਾਸ ਨੇ ਆਪਣਾ ਘਰ ਬਣਾਇਆ, ਸੋਹਣਾ ਘਰ ਬਣਾਇਆ ਤੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਮਹਾਰਾਜ ਕਿਰਪਾ ਕਰੋ, ਆਪਣੇ ਸੇਵਕ ਦੇ ਘਰ ਵਿੱਚ ਚਰਨ ਪਾ ਕੇ ਸੇਵਕ ਦਾ ਗ੍ਰਹਿ ਪਵਿੱਤਰ ਕਰੋ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਭਾਈ ਸਾਈ ਦਾਸ ਦੇ ਘਰ ਦੇ ਉਦਘਾਟਨ ਲਈ ਆਏ। ਅੱਜ ਵੀ ਉਹ ਨਗਰ ਦੇ ਅੰਦਰ ਗੁਰਮੁਖ ਪਿਆਰਿਓ, ਥੋੜਾ ਜਿਹਾ ਫਰਸ਼ ਉੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਸਾਂਭਿਆ ਪਿਆ, ਜਿੱਥੇ ਕਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਭਾਈ ਸਾਈ ਦਾਸ ਦੇ ਘਰ ਜਿਸ ਫਰਸ਼ ਦੇ ਉੱਤੇ ਚਰਨ ਪਾਉਂਦੇ ਸਨ, ਉਹਦੇ ਘਰ ਦੇ ਅੰਦਰ, ਭਾਵੇਂ ਬਾਕੀ ਘਰ ਤੇ ਢਹਿ ਢੇਰੀ ਹੋ ਗਿਆ, ਪਰ ਥੋੜਾ ਜਿਹਾ ਫਰਸ਼ ਅੱਜ ਵੀ ਉਹ ਵਿਹੜਾ ਸਾਂਭਿਆ ਪਿਆ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਚਰਨ ਪਾਉਂਦੇ ਸਨ, ਮੀਰੀ ਪੀਰੀ ਦੇ ਮਾਲਕ। ਭਾਈ ਸਾਈ ਦਾਸ ਦੀ ਸ਼ਰਧਾ ਦੇਖ ਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਭਾਈ ਕੀ ਡਰੋਲੀ ਨਗਰ ਵਿਖੇ ਆਉਣਾ ਤੇ ਵੱਡਾ ਘਰ ਬਿਲਕੁਲ ਨੇੜੇ ਸੀ, ਭਾਈ ਆਕੁਲ ਜੀ ਨੇ ਸਤਿਗੁਰ ਦੀ ਸੰਗਤ ਕਰਨ ਵਾਸਤੇ ਜਾਣਾ ਤੇ ਜਿੱਥੇ ਭਾਈ ਆਕੁਲ ਜੀ ਨੇ ਖੁਦ ਜਾਣਾ, ਆਪਣੀ ਪੁੱਤਰੀ ਨੂੰ ਆਪਣੀ ਉਂਗਲ ਫੜਾ ਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਲੈ ਕੇ ਜਾਣਾ, ਆਪਣੀ ਪੁੱਤਰੀ ਨੂੰ। ਭਾਈ ਆਕੁਲ ਜੀ ਨੇ ਜਿੱਥੇ ਆਪ ਗੁਰੂ ਦੇ ਨਾਂ ਨਾਲ ਜੁੜੇ ਆ, ਗੁਰੂ ਦੇ ਦਰ ਨਾਲ ਜੁੜੇ, ਗੁਰੂ ਦੀ ਵਿਚਾਰਧਾਰਾ ਨਾਲ ਬਚਪਨ ਤੋਂ ਹੀ ਆਪਣੀ ਪੁੱਤਰੀ ਨੂੰ ਗੁਰੂ ਘਰ ਨਾਲ ਜੋੜਨ ਦਾ ਉਪਰਾਲਾ, ਮਾਂ ਬਾਪ ਦੋਨਾਂ ਦਾ ਪਿਆਰ ਬੜੀ ਵੱਡੀ ਜ਼ਿੰਮੇਵਾਰੀ ਸੀ। ਆਮ ਬੱਚੇ ਬੱਚੀਆਂ ਤੇ ਮਾਂ ਦੀ ਖਾਸ ਕਰਕੇ ਜ਼ਿੰਮੇਵਾਰੀ ਜ਼ਿਆਦਾ ਹੁੰਦੀ ਆ, ਕਿ ਬਾਪ ਦੇ ਘਰ ਬਾਹਰ ਦੇ ਕੰਮ ਕਾਰ ਕਰਨੇ ਆ, ਮਾਂ ਬਾਪ ਮਾਂ ਨੇ ਬੱਚਿਆਂ ਨੂੰ ਸੰਭਾਲਣਾ, ਪਰ ਮਾਂ ਚੜ੍ਹਾਈ ਕਰ ਗਈ ਸੀ, ਮਾਂ ਬਾਪ ਦੋਨਾਂ ਦੀ ਜ਼ਿੰਮੇਵਾਰੀ ਭਾਈ ਆਕੁਲ ਦੇ ਸਿਰ ਤੇ ਸੀ। ਉਹਨੇ ਬੜੀ ਸ਼ਰਧਾ ਭਾਵਨਾ ਪਿਆਰ ਦੇ ਨਾਲ ਆਪਣੀ ਪੁੱਤਰੀ ਦਾ ਪਾਲਣ ਪੋਸ਼ਣ ਕੀਤਾ ਤੇ ਬਚਪਨ ਤੋਂ ਹੀ ਆਪਣੀ ਪੁੱਤਰੀ ਦਾ ਬਚਪਨ ਸੰਭਾਲਦਿਆਂ ਉਹਨੂੰ ਗੁਰੂ ਦੀ ਸੰਗਤ ਵਿੱਚ ਆਪਣੀ ਉਂਗਲ ਫੜਾ ਕੇ ਲੈ ਕੇ ਜਾਣਾ, ਜਿੱਥੇ ਆਪ ਗੁਰੂ ਦੀ ਸੰਗਤ ਵਿੱਚ ਬੈਠਣਾ ਉੱਥੇ ਆਪਣੀ ਪੁੱਤਰੀ ਨੂੰ ਬਿਠਾਉਣਾ, ਬਚਪਨ ਸੰਭਾਲਿਆ, ਬੱਚੇ ਬੱਚੀਆਂ ਦਾ ਬਚਪਨ ਸੰਭਾਲਣਾ। ਮਾਫ ਕਰਿਓ ਜੇ ਗੁਰਮੁਖ ਪਿਆਰਿਓ ਧਰਮ ਗ੍ਰੰਥਾਂ ਨੂੰ ਪੜ੍ਹੀਏ ਤੇ ਖਾਸ ਕਰ ਚਾਣਕਿਆ ਰਾਜਨੀਤੀ ਨਾਂ ਦੇ ਗ੍ਰੰਥ ਨੂੰ ਕਿਤਾਬ ਨੂੰ ਪੜ੍ਹੀਏ ਜੋ ਭਾਰਤ ਦੇ ਅੰਦਰ ਸਭ ਤੋਂ ਵੱਡਾ ਨੀਤੀ ਵੇਤਾ ਮੰਨਿਆ ਚਾਣਕਿਆ ਰਿਖੀ ਚਾਣਕਿਆ ਮੁਨੀ ਤੇ ਗੁਰਮੁਖ ਪਿਆਰਿਓ ਨੇ ਰਾਜਨੀਤੀ ਦੀ ਇੱਕ ਕਿਤਾਬ ਲਿਖੀ ਹੈ ਛੋਟੀ ਜਿਹੀ ਤੇ ਬੜੇ ਕੰਮ ਦੀਆਂ ਗੱਲਾਂ ਲਿਖੀਆਂ ਨੇ ਉਹ ਚਾਣਕਿਆ ਰਿਖੀ ਨੇ। ਭਾਰਤ ਦਾ ਸਭ ਤੋਂ ਵੱਡਾ ਨੀਤੀ ਵੇਤਾ ਮੰਨਿਆ। ਅੱਜ ਵੀ ਕੋਈ ਜੇ ਕੋਈ ਰਾਜਨੀਤੀ ਦੀ ਗੱਲ ਕਰੇ ਤੇ ਕਹਿ ਦਿੰਦੇ ਬਈ ਇਹਦਾ ਚਾਣਕਿਆ ਪੜ੍ਹਿਆ ਹੋਇਆ ਜਾਂ ਇਹ ਚਾਣਕਿਆ ਖੇਡਦਾ, ਚਾਣਕਿਆ ਰਾਜਨੀਤੀ ਦੀ ਗੱਲ ਤੇ ਬੜੇ ਕੰਮ ਦੇ ਸਲੋਕ ਉਸਨੇ ਉਸ ਗ੍ਰੰਥ ਦੇ ਅੰਦਰ ਉਸ ਕਿਤਾਬ ਦੇ ਅੰਦਰ ਲਿਖੇ ਆ ਚਾਣਕਿਆ ਰਿਖੀ ਨੇ ਭਾਰਤ ਦਾ ਸਭ ਤੋਂ ਵੱਡਾ ਨੀਤੀ ਵੇਤਾ। ਤੇ ਮੈਂ ਬਹੁਤੇ ਵਿਸਥਾਰ ਵਿੱਚ ਨਾ ਜਾਵਾਂ, ਸੰਖੇਪ ਜੀ ਸਾਰੇ ਮਾਤਰ ਬੇਨਤੀ ਕਰਾਂ, ਆਪ ਸਿਆਣੇ ਮਾਈ ਭਾਈ ਗੁਰੂ ਚਰਨਾਂ ਚ ਬੈਠੇ ਹੋ, ਪੜ੍ਹੇ ਲਿਖੇ ਸਤਿਕਾਰਯੋਗ ਵਿਚਾਰ ਨੂੰ ਸਮਝਦੇ ਹੋ ਤੇ ਆਪੋ ਆਪਣੇ ਘਰਾਂ ਚ ਬੈਠ ਕੇ ਜੋ ਸਰਵਣ ਕਰ ਰਹੇ ਹੋ। ਚਾਣਕਿਆ ਰਿਖੀ ਲਿਖਦਾ, ਮਾਤ ਪਿਤਾ ਸੋ ਸਤਰ ਹੈ, ਪੁੱਤਰ ਪੜਾਵਤ ਨਾਹੇ, ਸੋ ਬਣਾ ਪਾਵੇ ਜਗਤ ਮੈਂ ਜਿਉ ਬਗ ਹੰਸਣ ਮਾਹੇ। ਚਾਣਕਿਆ ਰਿਖੀ ਲਿਖਦਾ ਉਹ ਮਾਂ ਬਾਪ ਆਪਣੇ ਪੁੱਤਰ ਪੁੱਤਰੀ ਆਪਣੇ ਬੱਚੇ ਬੱਚੀ ਦੇ ਦੁਸ਼ਮਣ ਸਮਾਨ ਨੇ, ਜਿਹੜੇ ਆਪਣੇ ਬੱਚੇ ਬੱਚੀ ਨੂੰ ਦੁਨਿਆਵੀ ਤੇ ਰੂਹਾਨੀਅਤ ਦੀ ਵਿਦਿਆ ਨਹੀਂ ਦਿੰਦੇ, ਦੁਨਿਆਵੀ ਤੇ ਰੂਹਾਨੀਅਤ ਦੀ ਵਿਦਿਆ ਵਾਲੇ ਪਾਸੇ ਨਹੀਂ ਆਪਣੇ ਬੱਚੇ ਬੱਚੀ ਨੂੰ ਲਾਉਂਦੇ, ਉਹ ਜ਼ਿੰਮੇਵਾਰੀ ਨਹੀਂ ਨਿਭਾ ਰਹੇ। ਮਾਫ਼ ਕਰਿਓ, ਜਿੱਥੇ ਅਸੀਂ ਦੁਨਿਆਵੀ ਵਿਦਿਆ ਆਪਣੇ ਬੱਚੇ ਬੱਚੀਆਂ ਨੂੰ ਦੇਣੀ, ਉੱਥੇ ਰੂਹਾਨੀਅਤ ਦੀ ਵਿਦਿਆ, ਧਰਮ ਦੀ ਵਿਦਿਆ ਕਿ ਸਾਡੀਆਂ ਰੋਹ ਰੀਤਾਂ ਕੀ ਹੈ, ਜੀਵਨ ਦੀ ਸਫਲਤਾ ਕਿਵੇਂ ਸਤਿਗੁਰ ਦੀ ਬਾਣੀ ਨਾਲ ਜੁੜ ਕੇ ਜੋ ਧਾਰਮਿਕ ਰੋਹ ਰੀਤ ਹੈ ਸਾਡੀ, ਜੋ ਰੂਹਾਨੀਅਤ ਦੀ ਵਿਦਿਆ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ੀ ਹੈ ਜੀਵਨ ਦੀ ਸਫਲਤਾ ਲਈ। ਤੇ ਚਾਣਕਿਆ ਰਿਖੀ ਲਿਖਦਾ ਉਹ ਮਾਂ ਬਾਪ ਆਪਣੇ ਬੱਚੇ ਬੱਚੀ ਦੇ ਦੁਸ਼ਮਣ ਸਮਾਨ, ਜਿਹੜੇ ਦੁਨਿਆਵੀ ਤੇ ਰੂਹਾਨੀਅਤ ਦੀ ਵਿਦਿਆ ਬੱਚੇ ਬੱਚੀ ਨੂੰ ਨਹੀਂ ਦਿੰਦੇ, ਕਹਿੰਦੇ ਉਸ ਮਾਂ ਬਾਪ ਦੇ ਬੱਚੇ ਬੱਚੀਆਂ ਸੰਸਾਰ ਵਿੱਚ ਐਂ ਸੋਭਾ ਨਹੀਂ ਪਾਉਂਦੇ ਜਿਵੇਂ ਹੰਸਾ ਦੀ ਸਭਾ ਵਿੱਚ ਬਗਲਾ ਸੋਭਾ ਨਹੀਂ ਪਾਉਂਦਾ। ਸੋਭ ਨਾ ਪਾਵੇਂ ਜਗਤ ਮੈਂ ਜਿਉ ਬਗ ਹੰਸਣ ਮਾਹੇ, ਜਿਵੇਂ ਬਗਲਾ ਹੰਸਾਂ ਦੀ ਸਭਾ 'ਚ ਸੋਭਾ ਨਹੀਂ ਪਾਉਂਦਾ, ਇਸੇ ਤਰ੍ਹਾਂ ਜਿਹੜੇ ਬੱਚੇ ਬੱਚੀਆਂ ਦੁਨਿਆਵੀ ਤੇ ਰੂਹਾਨੀਅਤ ਵਿਦਿਆ ਤੋਂ ਵਾਂਝੇ ਉਹ ਸੰਸਾਰ ਤੇ ਸੋਭਾ ਨਹੀਂ ਪਾਉਂਦੇ। ਫਿਰ ਚਾਣਕਿਆ ਰਿਖੀ ਅੱਗੇ ਲਿਖਦਾ ਕਿ ਪੜ੍ਹਾਉਣਾ ਕਦੋਂ ਹੈ, ਲਾਡ ਪਿਆਰ ਬੱਚੇ ਬੱਚੀਆਂ ਨਾਲ ਕਦੋਂ ਤੱਕ ਕਰਨਾ। ਤੇ ਚਾਣਕਿਆ ਰਿਖੀ ਨੇ ਲਿਖਿਆ, ਪਾਂਚ ਬਰਖ ਤੱਕ ਲਾਡ ਹੈ ਤਾੜਨ ਹੈ ਖੱਟ ਮਾਹੇ, ਪੁੱਤਰ ਮਿੱਤਰ ਤਬ ਹੋਤ ਹੈ ਜਬ ਖੋੜਸ ਮੈਂ ਜਾਹੇ। ਕਹਿੰਦਾ ਦੁਨੀਆਂ ਦੇ ਲੋਕ ਬੱਚੇ ਬੱਚੀਆਂ ਨੂੰ ਇਹ ਨਾ ਹੋਵੇ 10-15 ਸਾਲ ਦੀ ਉਮਰ ਤੱਕ ਹੀ ਲਾਡ ਪਿਆਰ ਕਰੀ ਜਾਓ, ਲਾਡ ਪਿਆਰ ਦੇ ਵਿੱਚ ਵਿਗਾੜ ਦਿਓ, ਮੁੜ ਕੇ ਉਸ ਤੁਹਾਡੇ ਆਖੇ ਨਾ ਲੱਗਣ ਸਮਝਣ ਨਾ। ਲਾਡ ਪਿਆਰ ਦੀ ਵੀ ਕੋਈ ਹੱਦ ਆ, ਕੋਈ ਉਮਰ ਆ, ਉਸ ਤੋਂ ਬਾਅਦ ਸਮਝਾਉਣ ਦਾ ਵੀ ਕੋਈ ਜਿਹੜਾ ਹੈ ਉਮਰ ਤੋਂ ਸ਼ੁਰੂਆਤ ਹੁੰਦੀ ਹੈ ਕਿਸੇ ਖਾਸ ਸਾਲ ਤੋਂ, ਕਿਸੇ ਖਾਸ ਪੜਾਅ ਤੋਂ। ਤੇ ਚਾਣਕਿਆ ਰਿਖੀ ਹਿੰਦੁਸਤਾਨ ਦਾ ਮੰਨਿਆ ਨੀਤੀ ਵੇਤਾ, ਉਹ ਲਿਖਦਾ ਕਹਿੰਦਾ 5 ਸਾਲ ਤੱਕ ਬੱਚੇ ਬੱਚੀ ਨਾਲ ਰੱਜ ਕੇ ਲਾਡ ਪਿਆਰ ਕਰੋ, ਜਦੋਂ ਦਾ ਬਚਪਨ ਹੈ ਰੱਜ ਕੇ ਲਾਡ ਪਿਆਰ ਕਰੋ। ਪਰ ਖਿਆਲ ਕਰਿਓ 7 ਸਾਲ ਸ਼ੁਰੂ ਹੁੰਦੀਆਂ ਹੀ ਉਹਨੂੰ ਘੂਰਨਾ ਝਿੜਕਣਾ ਸਮਝਾਉਣਾ ਸ਼ੁਰੂ ਕਰ ਦਿਓ, ਜੇਕਰ ਸ਼ਰਾਰਤ ਕਰਦਾ 7 ਸਾਲ ਤੋਂ ਸਿੱਖਿਆ ਦੇਣੀ ਸ਼ੁਰੂ ਕਰ ਦਿਓ, 7 ਸਾਲ ਤੋਂ ਸਮਝਾਉਣਾ ਸ਼ੁਰੂ ਕਰ ਦਿਓ, ਮਾੜੇ ਪਾਸੇ ਤੋਂ ਰੋਕਣਾ ਚੰਗੇ ਪਾਸੇ ਤੋਰਨਾ, ਜੇ ਮਾੜੇ ਕੰਮ ਲਈ ਜਿੱਦ ਕਰਦਾ ਮੰਨਣਾ ਨਹੀਂ। 5 ਬਰਖ ਤੱਕ ਲਾਡ ਹੈ ਤਾੜਨ ਹੈ ਖੱਟ ਮਾਹੇ। ਤੇ ਚਾਣਕਿਆ ਰਿਖੀ ਲਿਖਦਾ ਜਦੋਂ ਇਸ ਤਰੀਕੇ ਦੇ ਨਾਲ 7 ਸਾਲ ਤੋਂ ਸਮਝਾਇਆ ਹੋਇਆ ਬੱਚਾ ਬੱਚੀ 16 ਸਾਲ ਵਿੱਚ ਪ੍ਰਵੇਸ਼ ਕਰਦਾ ਤੇ ਉਹ ਤੁਹਾਡੇ ਮਿੱਤਰਾਂ ਦੇ ਸਮਾਨ ਮੋਢੇ ਨਾਲ ਮੋਢਾ ਜੋੜ ਲੈਂਦਾ, ਇੱਕ ਸਿਆਣਾ ਬੱਚਾ ਬੱਚੀ ਉਹ ਸਿਆਣਪ ਦੇ ਨਾਲ ਤੁਹਾਡੇ ਮਿੱਤਰਾਂ ਦੇ ਸਮਾਨ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦਾ। ਪਰ ਅਸੀਂ ਉਲਟਾ ਕਰਦੇ, ਅਸੀਂ 16 ਸਾਲ ਤੱਕ ਲਾਡ ਪਿਆਰ ਕਰੀ ਜਾਂਦੇ ਹਾਂ ਤੇ ਜਦੋਂ 16ਵੇਂ ਸਾਲ 'ਚ ਬੱਚਾ ਆਖੇ ਨਹੀਂ ਲੱਗਦਾ, ਮਨ ਮਰਜ਼ੀਆਂ ਕਰਦਾ, ਉਦੋਂ ਅਸੀਂ ਅੱਖਾਂ ਕੱਢਦੇ ਹਾਂ ਤੇ ਫਿਰ ਕਲਯੁੱਗ ਦਾ ਵਰਤਾਰਾ, ਫਿਰ ਗੁਰਮੁਖ ਪਿਆਰੇ ਉਹ ਕਲਯੁਗੀ ਪੁੱਤ ਬਾਪੂ ਦੇ ਬਾਲੇ ਕੱਢਦਾ, ਸੋਲਵੇਂ ਸਾਲ ਚ ਜਾ ਕਿਉਂ ਅਸੀਂ ਪਹਿਲਾਂ ਸਮਝਾਉਣ ਵਾਲਾ ਸਮਾਂ ਕੱਢ ਦਿੱਤਾ, ਸਮਝਾਇਆ ਨਹੀਂ, ਸੋਲਵੇਂ ਸਾਲ ਚ ਜਾ ਕੇ ਬੱਚੇ ਬੱਚੀ ਨੂੰ ਸਮਝਾਉਣ ਲੱਗੇ, ਫਿਰ ਬੜੇ ਮਾਂ ਬਾਪ ਭੈਣਾਂ ਆ ਜਾਂਦੀਆਂ, ਬਾਬਾ ਜੀ ਕੋਈ ਸਿੱਖਿਆ ਦਿਓ, ਬਹੁਤ ਥਾਵਾਂ ਤੇ ਬੀਬੀਆਂ ਗਿਆਨੀ ਜੀ ਆ ਕੁਝ ਕਰਿਓ ਕਿਰਪਾ ਸਮਝਾਇਓ, ਆਖੇ ਨਹੀਂ ਲੱਗਦਾ, ਬਹੁਤ ਬਾਬਿਆਂ ਕੋਲੇ ਚੱਕੀ ਫਿਰਦੇ ਬੱਚੇ ਬੱਚੀਆਂ ਨੂੰ ਕਿ ਬਾਬਾ ਜੀ ਕੋਈ ਤਵੀਤ ਕਰ ਦਿਓ, ਕੋਈ ਤਾਗਾ ਕਰ ਦਿਓ, ਕੋਈ ਸਿਰ ਤੇ ਹੱਥ ਰੱਖ ਦਿਓ, ਕਿੱਡੀ ਮਨਮਤ, ਜਿਹੜਾ ਸਮਾਂ ਸੀ ਉਹ ਸਾਂਭਿਆ ਨਹੀਂ, ਜਿਹੜਾ ਬੱਚੇ ਬੱਚੀ ਨੂੰ ਸੰਭਾਲਣ ਦਾ ਵਕਤ ਸੀ ਸੰਭਾਲਿਆ ਨਹੀਂ, ਤੇ ਜਿਸ ਵੇਲੇ ਵੱਡੇ ਹੋ ਗਏ ਉਦੋਂ ਬਾਬਿਆਂ ਕੋਲੇ ਤਾਗੇ ਤਵੀਤ, ਦੱਸੋ ਬਾਬਿਆਂ ਦੇ ਤਾਗੇ ਤਵੀਤ ਕੀ ਕਰਨਗੇ, ਸਿਰਾਂ ਤੇ ਹੱਥ ਰੱਖਿਆ ਕੀ ਕਰੂਗਾ। ਤੇ ਮੇਰੇ ਕੋਲ ਵੀ ਕਈ ਆ ਜਾਂਦੇ, ਮੈਂ ਤੇ ਹੱਥ ਬੰਨ ਕੇ ਬੇਨਤੀ ਕਰ ਦਿੰਦਾ ਕਿ ਜਿਹੜਾ ਸਮਾਂ ਸੀ ਨਾ ਉਹ ਤੁਸੀਂ ਟਪਾ ਦਿੱਤਾ, ਆਖੇ ਲਾਉਣ ਦਾ ਸਮਾਂ ਜਿਹੜਾ ਸੀ ਉਹ ਤੇ ਗਿਆ ਲੰਘ, ਤੇ ਹੁਣ ਬੇਨਤੀ ਹੈ ਇਹਨਾਂ ਨੇ ਆਖੇ ਨਹੀਂ ਲੱਗਣਾ, ਹੁਣ ਤੇ ਤੁਸੀਂ ਆਖੇ ਲੱਗ ਜਾਓ ਇਹਨਾਂ ਦੇ, ਹੁਣ ਤੇ ਤੁਹਾਨੂੰ ਹੀ ਲੱਗਣਾ ਪੈਣਾ, ਜਿਹੜਾ ਆਖੇ ਲਾਉਣ ਦਾ ਸਮਾਂ ਸੀ ਉਹ ਕੱਢਤਾ, ਹੁਣ ਤੁਹਾਨੂੰ ਲੱਗਣਾ ਪੈਣਾ। ਪਾਂਚ ਬਰਖ ਤੱਕ ਲਾਡ ਹੈ, ਤਾੜਨ ਹੈ ਖੱਟ ਮਾਹੇ, ਪੁੱਤਰ ਮਿੱਤਰ ਤਬ ਹੋਤ ਹੈ ਜਬ ਖੋੜ ਸਮੇਂ ਜਾਏ। 5 ਸਾਲ ਤੱਕ ਬੱਚੇ ਬੱਚੀ ਨਾਲ ਲਾਡ ਪਿਆਰ ਹੈ, 6ਵੇਂ ਸਾਲ ਤੋਂ ਘੂਰਨਾ ਤਾੜਨਾ, ਉਹਨੂੰ ਸਮਝਾਉਣਾ ਦੁਨਿਆਵੀ ਰੋਹ ਰੀਤਾਂ, ਧਰਮ ਦੀਆਂ ਰੋਹ ਰੀਤਾਂ, ਗੁਰਦਰਬਾਰ ਚ ਕਿਵੇਂ ਬਹਿਣਾ, ਸਾਧ ਸੰਗਤ ਚ ਕਿਵੇਂ ਬਹਿਣਾ, ਵੱਡਿਆਂ ਦੇ ਨਾਲ ਸਿਆਣਿਆਂ ਨਾਲ ਗੱਲ ਕਿਵੇਂ ਕਰਨੀ ਹੈ, ਇਹ ਸਾਰਾ ਕੁਝ ਸਮਝਾਉਣਾ, ਧਰਮ ਦੀਆਂ ਰੋਹ ਰੀਤਾਂ ਸਮਝਾਉਣੀਆਂ, ਬਾਣੀ ਬਾਰੇ ਸਮਝਾਉਣਾ। ਤੇ ਕਈ ਮੇਰੀਆਂ ਮਾਤਾਵਾਂ ਬੀਬੀਆਂ ਭੈਣਾਂ ਕਹਿਣਗੀਆਂ ਜੀ ਲਓ ਜੀ ਸਾਡੇ ਸਮਝਾਇਆ, ਕਿੱਦਾਂ ਸਮਝਾਈਏ, ਕੋਈ ਤਰੀਕਾ ਲਓ, ਤਰੀਕਾ ਵੀ ਕੋਈ ਬਹੁਤਾ ਔਖਾ ਨਹੀਂ ਹੈ, ਗੁਰਸਿੱਖੀ ਨਾਲ ਗੁਰਮਤ ਨਾਲ ਬੱਚੇ ਬੱਚੀ ਨੂੰ ਜੋੜਨਾ, ਭਾਈ ਆਕੁਲ ਆਪਣੀ ਉਂਗਲੀ ਫੜਾ ਕੇ ਆਪਣੀ ਪੁੱਤਰੀ ਨੂੰ ਗੁਰੂ ਦੀ ਸੰਗਤ ਚ ਲਿਜਾਂਦੇ, ਸਤਿਗੁਰ ਦੇ ਚਰਨਾਂ ਜਿੱਥੇ ਆਪ ਜਾਣਾ, ਤੁਸੀਂ ਗੁਰਦਰਬਾਰ ਵਿੱਚ ਆਉਂਦੇ ਹੋ ਬੱਚੇ ਬੱਚੀਆਂ ਨੂੰ ਨਾਲ ਲੈ ਕੇ ਆਓ। ਮੈਨੂੰ ਦੁੱਖ ਹੁੰਦਾ ਕਈ ਵਾਰ ਜਦੋਂ ਮੈਂ ਦੇਖਦਾ ਗੁਰਦੁਆਰਿਆਂ ਦੇ ਅੰਦਰ ਬਜ਼ੁਰਗ ਮਾਤਾਵਾਂ ਤੇ ਬਜ਼ੁਰਗ ਬੈਠੇ ਆ, ਵੀਰ ਜਿਹੜੇ ਇੰਡੀਆ ਤੋਂ ਆਏ ਆ ਗੁਰਮੁਖ ਪਿਆਰੇ, ਉਹ ਬੈਠੇ ਇੰਨੇ ਇੱਥੋਂ ਦੀ ਜਨਰੇਸ਼ਨ, ਕਈ ਵਾਰੀ ਮੈਂ ਦੇਖਦਾ ਗੁਰਦੁਆਰਿਆਂ ਚੋਂ ਅਲੋਪ ਹੈ, ਜਿਹੜੇ ਇੱਥੇ ਦੇ ਬੋਰਨ ਬੱਚੇ ਗੁਰਦੁਆਰਿਆਂ ਚ ਨਹੀਂ ਹੈ, ਗੁਰਦੁਆਰਿਆਂ ਚੋਂ ਅਲੋਪ ਹੈ, ਬਹੁਤ ਥੋੜੇ ਬੱਚੇ ਬੱਚੀਆਂ ਜਿਹੜੇ ਇੱਥੋਂ ਦੇ ਬੋਰਨ ਗੁਰੂ ਘਰਾਂ ਨਾਲ ਜੁੜੇ, ਇੱਥੋਂ ਦੇ ਜਨਮੇ ਬੱਚੇ ਬੱਚੀਆਂ, ਨਹੀਂ ਤੇ ਗੁਰਦੁਆਰਾਂ ਤੋਂ ਵਾਂਝੇ ਹੋ ਗਏ, ਗੁਰਦੁਆਰਾਂ ਤੋਂ ਦੂਰ ਚਲੇ ਗਏ। ਨਹੀਂ ਨਹੀਂ ਆਪਣੇ ਬੱਚੇ ਬੱਚੀਆਂ ਨੂੰ ਬਚਪਨ ਚ ਗੁਰੂ ਘਰ ਲੈ ਕੇ ਆਓ ਤੇ ਮਰਜ਼ਾਦਾ ਨਾਲ ਬਿਠਾਓ, ਗੁਰਮਰਜ਼ਾਦਾ ਗੁਰਦਰਬਾਰ ਦੀ, ਜਿੱਥੇ ਆਪ ਬਹਿਣਾ ਉਹਨਾਂ ਨੂੰ ਬਿਠਾਉਣਾ ਪਿਆਰ ਦੇ ਨਾਲ, ਤੇ ਉਹ ਜਦੋਂ ਇੱਕ ਵਾਰੀ ਬਿਠਾਵਾਂਗੇ, ਦੋ ਵਾਰੀ ਬਿਠਾਵਾਂਗੇ, ਦੋ ਤਿੰਨ ਵਾਰੀ ਸ਼ਰਾਰਤ ਕਰੇਗਾ, ਫਿਰ ਸਮਝ ਆਵੇਗਾ ਕਿ ਇੱਥੇ ਗੁਰਦਰਬਾਰ ਚ ਬੈਠਣ ਦੀ ਮਰਜ਼ਾਦਾ ਕੀ ਹੈ। ਪਰ ਜੇ ਅਸੀਂ ਖੁੱਲੇ ਛੱਡ ਦਿਆਂਗੇ, ਲਓ ਜੀ ਇੱਥੇ ਆਜ਼ਾਦੀ ਹੈ ਜੀ, ਬੱਚੇ ਬੱਚੀਆਂ ਨੂੰ ਕੁਝ ਕਹਿ ਨਹੀਂ ਸਕਦੇ ਜੀ, ਇਹ ਜੋ ਮਰਜ਼ੀ ਕਰਨ, ਨਹੀਂ ਨਹੀਂ ਗੁਰਮੁਖ ਪਿਆਰਿਓ ਇਹੋ ਜਿਹੀ ਆਜ਼ਾਦੀ ਨਹੀਂ। ਜਿਵੇਂ ਇੱਕ ਮਹਾਂਪੁਰਖ ਸੁਣਾਉਣ ਕਹਿੰਦੇ, ਮੈਂ ਇੱਥੇ ਇੰਗਲੈਂਡ ਵਿੱਚ ਆ ਗਿਆ ਤੇ ਇੱਕ ਬੱਚਾ ਸ਼ਰਾਰਤ ਕਰਨ ਉਹਨਾਂ ਹਟੇ, ਤੇ ਮੈਂ ਬੇਨਤੀ ਕਰਤੀ ਕਿ ਭਾਈ ਜੀ ਦਾ ਬੱਚਾ ਹੈਗਾ, ਕਿਰਪਾ ਕਰਕੇ ਉਹ ਮਾਂ ਬਾਪ ਆਪਣੇ ਬੱਚੇ ਨੂੰ ਸੰਭਾਲੇ, ਬਾਕੀ ਸਾਰਿਆਂ ਦੇ ਰਸ ਵਿੱਚ ਕਥਾ ਕੀਰਤਨ ਸੁਣਨ 'ਚ ਵਿਘਨ ਪੈ ਰਿਹਾ। ਜੋ ਕਹਿੰਦੇ ਇੱਕ ਸਿਆਣੀ ਜੀ ਬੀਬੀ ਉੱਠ ਕੇ ਖੜੀ ਹੋ ਗਈ, ਚੰਗੀ ਪੜ੍ਹੀ ਲਿਖੀ ਲੱਗੇ ਨੌਜਵਾਨ ਬੀਬੀ, ਉਹ ਖੜੀ ਹੋ ਗਈ ਉੱਠ ਕੇ ਤੇ ਮੈਨੂੰ ਕਹਿਣ ਲੱਗੀ, ਕਹਿੰਦੇ ਕਮਾਲ ਕਰਦੇ ਹੋ ਬਾਬਾ ਜੀ ਤੁਸੀਂ, ਘਰੇ ਵੀ ਬੱਚਿਆਂ ਨੂੰ ਅਸੀਂ ਸੰਭਾਲੀਏ ਤੇ ਗੁਰਦੁਆਰੇ ਵੀ ਅਸੀਂ ਸੰਭਾਲੀਏ, ਕਮਾਲ ਕਰਦੇ ਹੋ ਤੁਸੀਂ। ਕਹਿੰਦੇ ਮੈਂ ਹੈਰਾਨ ਹੋ ਗਿਆ ਤੇ ਮੈਂ ਹੱਥ ਜੋੜ ਕੇ ਪੁੱਛਿਆ, ਬੀਬੀ ਸਾਡੇ ਤੇ ਇੰਡੀਆ 'ਚ ਇਹੀ ਮਰਜ਼ਾਦਾ ਵੀ ਜਿਨ੍ਹਾਂ ਦੇ ਬੱਚੇ ਬੱਚੀਆਂ ਗੁਰੂ ਘਰ ਲੈ ਕੇ ਆਉਣੇ, ਉਹਨਾਂ ਨੇ ਬੱਚੇ ਬੱਚੀਆਂ ਨੂੰ ਸੰਭਾਲਣਾ, ਪਿਆਰ ਨਾਲ ਬਿਠਾਉਣਾ, ਗੁਰਦੁਆਰੇ ਦੇ ਅੰਦਰ ਸ਼ਰਾਰਤ ਨਹੀਂ ਕਰਨ ਦੇਣੀ, ਰੌਲਾ ਨਹੀਂ ਪਾਉਣ ਦੇਣਾ। ਵੀ ਤੁਹਾਡੇ ਇੱਥੇ ਵਿਦੇਸ਼ ਵਿੱਚ ਕੋਈ ਹੋਰ ਮਰਜ਼ਾਦਾ ਹੋਵੇ ਤੇ ਮੈਨੂੰ ਪਤਾ ਨਹੀਂ, ਸਾਡੇ ਤੇ ਇੰਡੀਆ 'ਚ ਇਹੀ ਹੈ, ਮੈਂ ਪਹਿਲੀ ਵਾਰੀ ਆਇਆ, ਮੈਨੂੰ ਪਤਾ ਨਹੀਂ, ਜੇ ਮੈਂ ਗਲਤ ਹਾਂ ਤੇ ਦੱਸ ਦੇ। ਕਹਿੰਦੇ ਉਹ ਨੌਜਵਾਨ ਪੜ੍ਹੀ ਲਿਖੀ ਬੀਬੀ ਕਹਿਣ ਲੱਗੀ, ਬਾਬਾ ਜੀ ਕਮਾਲ ਕਰਦੇ ਹੋ, ਘਰੇ ਵੀ ਅਸੀਂ ਸੰਭਾਲੀਏ ਤੇ ਗੁਰਦੁਆਰੇ ਵੀ ਅਸੀਂ। ਤੇ ਕਹਿੰਦੇ ਮੈਂ ਹੱਥ ਜੋੜ ਕੇ ਪੁੱਛਿਆ, ਬੀਬੀ ਗੁਰਦੁਆਰੇ ਕਿਹਨੇ ਸੰਭਾਲਣੇ ਆ? ਤੇ ਕਹਿੰਦੇ ਬੜਾ ਬਣਾ ਸਵਾਰ ਕੇ ਬੀਬੀ ਕਹਿੰਦੀ, ਗੁਰਦੁਆਰੇ ਦੀ ਕਮੇਟੀ ਕਾਸ ਖਾਤਰ ਬਣਾਈ ਹੈ, ਗੁਰਦੁਆਰੇ ਗ੍ਰੰਥੀ ਕਾਸ ਖਾਤਰ ਰੱਖੇ ਆ, ਰਾਗੀ ਸਿੰਘ ਕਾਸ ਖਾਤਰ ਰੱਖੇ ਆ, ਮਾਫ ਕਰਿਓ ਅਸੀਂ ਗੁਰਦੁਆਰੇ ਦੀ ਕਮੇਟੀ ਬੱਚਿਆਂ ਨੂੰ ਸੰਭਾਲਣ ਖਾਤਰ ਬਣਾਈ ਹੈ, ਉਹ ਤਾਂ ਗੁਰਦੁਆਰੇ ਨੂੰ ਮੇਨਟੇਨ ਰੱਖਣ ਲਈ ਗੁਰਪ੍ਰਬੰਧ ਵਾਸਤੇ ਬਣਾਈ ਹੈ, ਗ੍ਰੰਥੀ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਪੂਰਨ ਰੱਖਣ ਵਾਸਤੇ ਤੇ ਗੁਰਬਾਣੀ ਦੀ ਗੱਲ ਕਰਨ ਵਾਸਤੇ, ਗੁਰਮੁਖ ਪਿਆਰੇ ਗੁਰਸਿਧਾਂਤ ਦੀ ਬਾਤ ਦੱਸਣ ਵਾਸਤੇ ਆ, ਰਾਗੀ ਸਿੰਘ ਸਾਹਿਬਾਨ ਕਥਾ ਵਾਚਕ ਗੁਰਬਾਣੀ ਦਾ ਕਥਾ ਕੀਰਤਨ ਸਿਧਾਂਤ ਸਾਨੂੰ ਦੱਸਣ ਵਾਸਤੇ ਆ। ਗੁਰਦੁਆਰੇ ਦੀ ਕਮੇਟੀ ਜਾਂ ਗ੍ਰੰਥੀ ਜਾਂ ਰਾਗੀ ਸਿੰਘ ਸਾਹਿਬਾਨ ਇਹ ਕੋਈ ਬੱਚਿਆਂ ਨੂੰ ਸੰਭਾਲਣ ਵਾਸਤੇ ਥੋੜ੍ਹੀ, ਉਹਨਾਂ ਨੇ ਤਾਂ ਸਪੀਚ ਦੇਣੀ ਹੈ ਸਮਝਾਉਣਾ ਤੇ ਬੱਚੇ ਬੱਚੀਆਂ ਨੂੰ ਅਸੀਂ ਆ। ਕਹਿੰਦੇ ਮੈਂ ਹੈਰਾਨ ਹੋ ਗਿਆ, ਮੈਂ ਹੱਥ ਜੋੜਿਆ, ਆਖਿਆ ਬੀਬੀ ਚੱਲ ਮੇਥੋਂ ਗਲਤੀ ਹੋ ਗਈ ਆ, ਮੈਂ ਇੰਨੀ ਬੇਨਤੀ ਕਰ ਦਿੱਤੀ, ਅਗਾਂਹ ਤੋਂ ਨਹੀਂ ਕਰਦਾ, ਜੇ ਇੱਥੇ ਦੀ ਮਰਜ਼ਾਦਾ ਇਹ ਆ ਤਾਂ ਮਾਫ਼ ਕਰਿਓ। ਬੱਚੇ ਬੱਚੀਆਂ ਨੂੰ ਸੰਭਾਲਣਾ, ਪਾਂਚ ਬਰਖ ਤੱਕ ਲਾਡ ਹੈ ਤਾੜਨ ਹੈ ਖੱਟ ਮਾਹੇ, ਪੁੱਤਰ ਮਿੱਤਰ ਤਬ ਹੋਤ ਹੈ ਜਬ ਖੋੜ ਸਮੇਂ ਜਾਏ। ਬੱਚੇ ਬੱਚੀ ਨੂੰ ਬਚਪਨ ਚ ਸੰਭਾਲਣਾ, ਜਿਵੇਂ ਭਾਈ ਆਕੁਲ ਜਿੱਥੇ ਆਪ ਸੰਗਤ ਵਿੱਚ ਜਾਣ, ਆਪਣੀ ਪੁੱਤਰੀ ਨੂੰ ਨਾਲ ਲੈ ਕੇ ਗੁਰੂ ਦੇ ਚਰਨਾਂ ਵਿੱਚ ਜਾਣਾ, ਤੇ ਬਹੁਤੀ ਮਿਹਨਤ ਕਰਨ ਦੀ ਲੋੜ ਨਹੀਂ। ਮੈਂ ਬੇਨਤੀ ਕਰਾਂ ਤੁਸੀਂ ਮਤਾਓ ਬੀਬੀਓ ਭੈਣੋ, ਖਾਸ ਕਰਕੇ ਬੱਚੇ ਬੱਚੀਆਂ ਨੂੰ ਜਦੋਂ ਸਕੂਲ ਨੂੰ ਤੋਰਦੀਆਂ ਉਹਨਾਂ ਤਿਆਰ ਕਰਕੇ ਉਹਨਾਂ ਨੂੰ ਇਸ਼ਨਾਨ ਕਰਾਉਂਦਿਆਂ, ਵਰਦੀ ਪਾਉਂਦਿਆਂ, ਉਹਨਾਂ ਦੇ ਕੇਸ ਵਾਹੁੰਦਿਆਂ, ਦਸਤਾਰ ਸਜਾਉਂਦਿਆਂ 20 ਮਿੰਟਾਂ ਦਾ ਸਮਾਂ ਤੇ ਲੱਗ ਹੀ ਜਾਂਦਾ, ਜੇ ਜ਼ਿਆਦਾ ਨਹੀਂ ਤਾਂ 20 ਮਿੰਟ ਲੱਗ ਜਾਂਦੇ ਆ। ਜਦੋਂ ਬੱਚੇ ਬੱਚੀ ਨੂੰ ਤੁਸੀਂ ਸਕੂਲ ਨੂੰ ਤਿਆਰਾ, ਛੋਟਾ ਜਿਹਾ ਫਾਰਮੂਲਾ ਬਣਾ ਕੇ ਦੇਖ ਲਿਓ, ਬੱਚਾ ਬੱਚੀ ਸਿੱਖੀ ਤੋਂ ਮੁਨਕਰ ਹੀ ਨਹੀਂ ਹੋ ਸਕਦਾ। ਪਰ ਜੇ ਤੁਸੀਂ ਜੋੜੋ ਇਸ ਪਾਸੇ, ਜੇ ਬੱਚੇ ਬੱਚੀਆਂ ਨੂੰ ਗੁਰਦਰਬਾਰ ਨਾਲ ਬਾਣੀ ਨਾਲ ਗੁਰ ਇਤਿਹਾਸ ਨਾਲ ਜੋੜਨਾ, ਜਦੋਂ ਬੱਚੇ ਬੱਚੀ ਨੂੰ ਤਿਆਰ ਕਰੋ ਸਕੂਲ ਨੂੰ, ਸਕੂਲ ਭੇਜਣ ਵਾਸਤੇ ਉਹਨਾਂ ਦੇ ਕੇਸ ਵਾਹੁਣੇ, ਉਹਨਾਂ ਦਾ ਇਸ਼ਨਾਨ ਕਰਾਉਣਾ, ਉਹਨਾਂ ਨੂੰ ਦਸਤਾਰ ਸਜਾ ਕੇ, ਤੇ ਉਹਨੇ ਕੁ 20 ਮਿੰਟਾਂ ਦੇ ਅੰਦਰ ਕੋਈ ਗੱਲਬਾਤ ਨਾ ਕਰੋ, ਗੱਲਾਂ ਨਾ ਕਰੋ। ਬੱਚੇ ਬੱਚੀ ਨੂੰ ਕਹੋ ਕਿ ਮੈਂ ਮੂਲ ਮੰਤਰ ਦਾ ਪਾਠ ਕਰਦੀ ਹਾਂ, ਮੇਰੇ ਪਿੱਛੇ ਮੂਲ ਮੰਤਰ ਦਾ ਪਾਠ ਕਰੋ। ਤੇ ਮੈਂ ਵੀਰਾਂ ਨੂੰ ਵੀ ਬੇਨਤੀ ਕਰੂੰ, ਜਿਹੜੇ ਵੀਰ ਬੱਚੇ ਬੱਚੀਆਂ ਨੂੰ ਤਿਆਰ ਕਰਕੇ ਭੇਜਦੇ ਆ ਸਕੂਲ ਨੂੰ, ਉਹ ਵੀ ਇਸ ਫਾਰਮੂਲੇ ਨੂੰ ਨੋਟ ਕਰ ਸਕਦੇ ਆ, ਇਸ ਫਾਰਮੂਲੇ ਨੂੰ ਅਪਣਾਓ। ਬੱਚਾ ਬੱਚੀ ਬਚਪਨ ਚ ਹੀ ਗੁਰੂ ਦੇ ਨਾਲ ਜੁੜ ਜਾਵੇਗਾ। ਜਦੋਂ ਬੱਚੇ ਬੱਚੀ ਨੂੰ ਤਿਆਰ ਕਰੋ, ਉਹਨੂੰ ਕੋਈ ਗੱਲਾਂ ਨਹੀਂ ਕਰਨੀਆਂ, ਹੋਰ ਕਿਸੇ ਤਰ੍ਹਾਂ ਦਾ ਕੋਈ ਰੌਲਾ ਰੱਪਾ ਨਹੀਂ ਕਰਨਾ, ਗੱਲਾਂ ਨਹੀਂ ਕਰਨੀਆਂ। ਜੋ ਮੈਂ ਬੋਲਦਾ ਜਾਂ ਮੈਂ ਬੋਲਦੀ ਹਾਂ ਮੇਰੇ ਪਿੱਛੇ, ਬੱਚੀ ਬੱਚੀ ਦਾ ਮਾਂ ਬਾਪ ਮੂਲ ਮੰਤਰ ਦਾ ਪਾਠ ਬੱਚੇ ਬੱਚੀ ਨੂੰ ਕਹੇ, ਬੋਲ ਇੱਕੋ ਓਂਕਾਰ, ਤੇ ਜਦੋਂ ਬੱਚਾ ਬੱਚੀ ਇੱਕੋ ਓਂਕਾਰ ਬੋਲੇ, ਫਿਰ ਕਿ ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਬੱਚਾ ਬੱਚੀ ਪਿੱਛੇ ਉਹਦੇ ਜਾਪ ਕਰੇ, ਤੇ 20 ਮਿੰਟ ਦਾ ਇਹ ਗੁਰਮੁਖ ਪਿਆਰਿਓ। ਜਦੋਂ ਬੱਚੇ ਬੱਚੀ ਨੂੰ ਤਿਆਰ ਕਰਨ ਦਾ ਫਾਰਮੂਲਾ 10 ਦਿਨ ਤੁਸੀਂ ਅਪਣਾ ਕੇ ਦੇਖ ਲਓ, 11ਵਾਂ ਦਿਨ ਨਹੀਂ ਪੈਣਾ ਜਿੱਦਣ ਬੱਚੇ ਬੱਚੀ ਨੇ ਕਹਿ ਦੇਣਾ ਮਾਂ ਬਾਪ ਨੂੰ ਕਿ ਇੰਨਾ ਮੈਨੂੰ ਯਾਦ ਹੋ ਗਿਆ, ਹੁਣ ਗਾਹਾਂ ਦੱਸੋ ਕੀ ਹੈ। ਰੱਜ ਕੇ ਆਖੋ ਸਤਨਾਮ, ਇੰਨਾ ਯਾਦ ਹੋ ਗਿਆ, ਗਾਹਾਂ ਦੱਸੋ ਕੀ ਹੈ, ਫਿਰ ਪਹਿਲੀ ਪੌੜੀ ਸ਼ੁਰੂ ਕਰ ਲਓ। ਤੇ ਜਦੋਂ ਬੱਚਾ ਬੱਚੀ ਇਸ ਤਰੀਕੇ ਦੇ ਨਾਲ ਤੁਸੀਂ ਸਕੂਲ ਨੂੰ ਤੋਰੋਗੇ, ਜਦੋਂ ਉਹਨੂੰ 5 ਬਾਣੀਆਂ ਦਾ ਪਾਠ ਪੜ੍ਹਾ ਦਿਓ, ਰਹਿਰਾਸ ਸੋਹਲੇ ਦੀ ਬਾਣੀ ਪੜ੍ਹਾ ਦਿਓ, ਫਿਰ ਗੁਰਮੁਖ ਪਿਆਰਿਓ ਭਾਈ ਤਾਰੂ ਸਿੰਘ ਦੀ ਸਾਖੀ ਸ਼ੁਰੂ ਕਰ ਲਓ, ਬਾਬਾ ਦੀਪ ਸਿੰਘ ਦੀ ਸਾਖੀ ਸ਼ੁਰੂ ਕਰ ਲਓ, ਫਿਰ ਭਾਈ ਮਨੀ ਸਿੰਘ ਦੀ ਸਾਖੀ ਸ਼ੁਰੂ ਕਰ ਲਓ, ਭਾਈ ਮਤੀ ਦਾਸ ਸਤੀ ਦਾਸ ਦੀ ਸਾਖੀ ਸ਼ੁਰੂ ਕਰ ਲਓ। 10 ਦਿਨ ਭਾਈ ਤਾਰੂ ਸਿੰਘ ਦੀ ਸਾਖੀ ਬੱਚੇ ਬੱਚੀ ਨੂੰ ਸੁਣਾਓ, 11ਵੇਂ ਦਿਨ ਬੱਚੇ ਬੱਚੀ ਨੇ ਕਹਿ ਦੇਣਾ ਕਿ ਮਾਂ ਇੰਨੀ ਮੈਨੂੰ ਯਾਦ ਹੋ ਗਈ ਆ, ਹੁਣ ਅਗਾਂਹ ਦੱਸ ਕੀ ਹੈ। ਫਿਰ ਅਗਲੀ ਸਾਖੀ ਸਾਹਿਬਜ਼ਾਦਿਆਂ ਦੀ ਸ਼ੁਰੂ ਕਰ ਲਓ, ਕਿਵੇਂ ਚਮਕੌਰਗੜੀ ਦਾ ਸਾਕਾ, ਸਰਹੰਦ ਦਾ ਸਾਕਾ। ਤੇ ਖਿਆਲ ਕਰਿਓ, ਜਦੋਂ ਬੱਚਾ ਬੱਚੀ 5ਵੇਂ ਸਾਲ ਤੋਂ ਇਸ ਤਰੀਕੇ ਨਾਲ ਗੁਰਮਤ ਵਾਲੇ ਪਾਸੇ, ਗੁਰਬਾਣੀ ਵਾਲੇ ਪਾਸੇ ਤੋਰਿਆ, ਤੇ ਯਾਦ ਰੱਖਿਓ ਜਦੋਂ ਬੱਚਾ ਬੱਚੀ ਵੱਡਾ ਹੋਊਗਾ, ਨਾਲੇ ਤੇ 5 ਜਮਾਤਾਂ ਪਾਸ ਕਰਜੂ, ਨਾਲੇ 5 ਬਾਣੀਆਂ ਕੰਠ ਹੋ ਜਾਣਗੀਆਂ, ਰਹਿਰਾਸ ਕੰਠ ਹੋ ਜਾਊਗੀ, ਸੋਹਲੇ ਸਾਹਿਬ ਦੀ ਬਾਣੀ ਕੰਠ ਹੋ ਜਾਊਗੀ। ਬਚਪਨ ਦੇ ਅੰਦਰ ਭਾਈ ਤਾਰੂ ਸਿੰਘ ਦੀ ਸਾਖੀ ਅੰਦਰ ਵਰਤ ਗਈ, ਤੇ ਸੱਚ ਜਾਣਿਓ ਮੈਂ ਗੁਰੂ ਤੋਂ ਡਰ ਕੇ ਦਾਅਵੇ ਨਾਲ ਬੇਨਤੀ ਕਰ ਸਕਦਾ, ਉਹ ਬੱਚਾ ਬੱਚੀ ਕਦੇ ਕੇਸਾਂ ਨੂੰ ਕੈਂਚੀ ਨਹੀਂ ਲਾਊ, ਜੇ ਬਚਪਨ ਦੇ ਅੰਦਰ ਭਾਈ ਤਾਰੂ ਸਿੰਘ ਦੀ ਸਾਖੀ ਅੰਦਰ ਵੜ ਗਈ। ਜੇ ਬਚਪਨ ਦੇ ਅੰਦਰ ਭਾਈ ਤਾਰੂ ਸਿੰਘ ਦੀ ਸਾਖੀ ਕਮਾਲ ਲਈ ਕਿ ਸਿੱਖ ਨੇ ਸੀਸ ਦੇ ਦਿੱਤਾ, ਪਰ ਸਿੱਖ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਸਿੱਖ ਨੇ ਖੋਪੜਾ ਲਵਾ ਦਿੱਤਾ ਪਰ ਕੇਸ ਨਹੀਂ ਲੈਣ ਦਿੱਤੇ ਕਿ ਕੇਸ ਗੁਰੂ ਕੀ ਮੋਹਰ ਹੈ। ਬਚਪਨ ਦੇ ਅੰਦਰ ਸਾਖੀ ਜਦੋਂ ਅੰਦਰ ਵੜ ਜਾਊਗੀ, ਤਾਂ ਫਿਰ ਜਦੋਂ ਬੱਚਾ ਬੱਚੀ ਬਚਪਨ ਤੋਂ ਵੱਡੇ ਜਵਾਨੀ ਵਿੱਚ ਪੈਰ ਰੱਖਣਗੇ, ਪੁੱਤਰ ਮਿੱਤਰ ਤਬ ਹੋਤ ਹੈ ਜਬ ਖੋੜ ਸਮੇਂ ਜਾਏ। ਭਾਈ ਆਕੁਲ ਨੇ ਆਪਣੀ ਬੱਚੀ ਦਾ ਬਚਪਨ ਸੰਭਾਲਿਆ, ਅੱਜ ਲੋੜ ਹੈ ਗੁਰਮੁਖ ਪਿਆਰਿਓ ਸਭ ਮਾਵਾਂ ਭੈਣਾਂ ਨੂੰ ਵੀਰਾਂ ਨੂੰ ਮੈਂ ਬੇਨਤੀ ਕਰਾਂ, ਅਸੀਂ ਆਪਣੇ ਬੱਚੇ ਬੱਚੀਆਂ ਨੂੰ ਸੰਭਾਲੀਏ, ਅਸੀਂ ਆਪਣੇ ਬੱਚੇ ਬੱਚੀਆਂ ਨੂੰ, ਆਉਣ ਵਾਲੀ ਸਾਡੀ ਜਨਰੇਸ਼ਨ ਨੂੰ ਧਰਮ ਨਾਲ ਜੋੜਨਾ, ਗੁਰਬਾਣੀ ਨਾਲ, ਸਿਧਾਂਤ ਨਾਲ ਜੋੜਨਾ। ਭਾਈ ਆਕੁਲ ਨੇ ਜੋੜਿਆ ਆਪਣੀ ਬੱਚੀ ਨੂੰ, ਜਿੱਥੇ ਆਪ ਜਾਣਾ ਗੁਰੂ ਦੀ ਸੰਗਤ ਵਿੱਚ ਉੱਥੇ ਆਪਣੀ ਪੁੱਤਰੀ ਨੂੰ ਨਾਲ ਲੈ ਕੇ ਜਾਣਾ, ਤੇ ਜਦੋਂ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਕੇ ਬੈਠਣਾ ਸਤਿਗੁਰ ਦੇ ਦਰਸ਼ਨ ਕਰਕੇ, ਤੇ ਜਿੱਥੇ ਹੋਰ ਸੰਗਤਾਂ ਬੈਠੀਆਂ ਸਿਮਰਨ ਵਿੱਚ ਬਾਣੀ ਵਿੱਚ ਜੁੜੀਆਂ ਨੇ, ਭਾਈ ਆਕੁਲ ਨੇ ਆਪਣੀ ਪੁੱਤਰੀ ਨੂੰ ਨਾਲ ਲੈ ਕੇ ਤੇ ਬੈਠ ਜਾਣਾ ਸੰਗਤ ਦੇ ਅੰਦਰ। ਤੇ ਗੁਰਮੁਖੋ, ਸੰਗਤ ਦਾ ਅਸਰ, ਸਾਧ ਸੰਗਤ ਦਾ ਅਸਰ, ਗੁਰੂ ਦੀ ਸੰਗਤ ਦਾ ਅਸਰ, ਬਚਪਨ ਦੇ ਅੰਦਰ ਭਾਈ ਆਕੁਲ ਦੀ ਪੁੱਤਰੀ ਦੇ ਅੰਦਰ ਗੁਰੂ ਦੇ ਬੋਲ ਰੋਮ ਰੋਮ ਚ ਵਸ ਗਏ। ਬਚਪਨ ਦੇ ਅੰਦਰ ਭਾਈ ਆਕੁਲ ਦੀ ਪੁੱਤਰੀ ਦੇ ਹਿਰਦੇ ਚ ਕੰਠ ਵਿੱਚ ਗੁਰਬਾਣੀ ਵਸ ਗਈ। ਸਮਾਂ ਲੰਘਦਾ ਗਿਆ, ਰੰਗ ਲਾਗਤ 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 ਹੈ, ਐਸਾ ਰੰਗ ਚੜਿਆ ਭਾਈ ਆਕੁਲ ਦੀ ਪੁੱਤਰੀ ਨੂੰ ਨਾਮ ਦਾ, ਸਿਮਰਨ ਦਾ, ਕਿ ਬ੍ਰਹਮ ਗਿਆਨ ਦੀ ਦਾਤ ਸਤਿਗੁਰ ਦੀ ਕਿਰਪਾ ਦੇ ਨਾਲ ਬਚਪਨ ਦੇ ਅੰਦਰ ਹੀ ਪ੍ਰਾਪਤ ਹੋ ਗਈ। ਭਾਈ ਆਕੁਲ ਦੀ ਪੁੱਤਰੀ ਜਵਾਨ ਹੋਈ, ਘਰ ਦਾ ਕੰਮ ਕਾਰ ਕਰਨਾ, ਸਾਫ਼ ਸਫਾਈ ਸਭ ਦਾ, ਰੋਟੀ ਟੁੱਕ ਦਾ, ਘਰ ਦਾ ਕੰਮ ਕਾਰ, ਨਾਲੋਂ ਨਾਲ ਗੁਰਬਾਣੀ ਪੜ੍ਹਨੀ, ਨਾਲੋਂ ਨਾਲ ਸਤਿਗੁਰ ਦਾ ਸਿਮਰਨ ਕਰਨਾ। ਫਿਰ ਜਦੋਂ ਭਾਈ ਆਕੁਲ ਨੇ ਸਤਿਗੁਰ ਦੇ ਚਰਨਾਂ 'ਚ ਜਾਣਾ, ਇਕੱਲੇ ਨਹੀਂ ਆਪਣੀ ਪੁੱਤਰੀ ਨੂੰ ਨਾਲ ਲੈ ਕੇ ਤੇ ਜਾ ਕੇ ਸਤਿਗੁਰ ਦੇ ਚਰਨਾਂ ਵਿੱਚ ਜੁੜ ਬੈਠਣਾ ਤੇ ਗੁਰਬਾਣੀ, ਮੇਰਾ ਮਨ ਲੋਚੈ ਗੁਰਦਰਸ਼ਨ ਤਾਂ ਹੀ, ਬਿਲਪ ਕਰੇ ਚਾਤਰਕੀ ਨਿਆਈ, ਗੁਰੂ ਦੇ ਬਚਨਾਂ ਨਾਲ ਜੁੜ ਜਾਣਾ ਕਿ ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਣ ਘੋਰ ਅੰਧਾਰ। ਗੁਰੂ ਦੇ ਬਚਨਾਂ ਨਾਲ ਜੁੜ ਜਾਣਾ, ਅਸੀਂ ਵੀ ਆਈਏ ਗੁਰੂ ਦੇ ਚਰਨਾਂ 'ਚ, ਜਾਂ ਕੰਮ ਕਾਰ ਕਰਦੇ ਹਾਂ, ਆਪਣੀ ਨੌਕਰੀ ਚਾਕਰੀ ਕਰਦੇ ਹਾਂ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਗੁਰਸਿੱਖ ਦੇ ਰੋਮ ਰੋਮ ਚੋਂ ਆਵਾਜ਼ ਆਵੇ, ਵਾਹਿਗੁਰੂ 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 ਵਾਹਿਗੁਰੂ। ਸਾਰੀ ਸੰਗਤ ਜਪੋ, ਸਭ ਮਾਈ ਭਾਈ, ਵਾਹਿਗੁਰੂ 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 ਜੀ। ਗੁਰਮੁਖ ਪਿਆਰਿਓ, ਵਾਹਿਗੁਰੂ ਦਾ ਸਿਮਰਨ, ਰੋਮ ਰੋਮ ਅੰਦਰ ਵਾਹਿਗੁਰੂ ਵਸ ਜਾਵੇ, ਰੋਮ ਰੋਮ ਅੰਦਰ ਸਤਿਗੁਰ ਦੀ ਬਾਣੀ, ਵਾਹੁ ਵਾਹੁ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ, ਗੁਰੂ ਦੀ ਬਾਣੀ, ਗੁਰੂ ਦਾ ਨਾਮ ਹਿਰਦੇ ਵਿੱਚ ਵਸ ਜਾਵੇ, ਰੋਮ ਰੋਮ ਵਿੱਚ ਵਸ ਜਾਵੇ, ਗੁਰਮੁਖ ਰੋਮ ਰੋਮ ਹਰ ਧਿਆਵੈ, ਗੁਰੂ ਦੀ ਸੰਗਤ ਕਰਕੇ ਤੇ ਆਪਣੇ ਸਤਸੰਗੀ ਪਿਤਾ ਦੀ ਸੰਗਤ ਕਰਕੇ ਬੀਬੀ ਸੂਰਤੀ ਦੇ ਰੋਮ ਰੋਮ ਵਿੱਚ ਸਤਿਗੁਰ ਦੀ ਬਾਣੀ ਵਸ ਗਈ। ਘਰ ਦਾ ਕੰਮ ਕਾਰ ਕਰਨਾ, ਸਤਿਗੁਰ ਦੀ ਬਾਣੀ ਨਾਲ ਜੁੜਨਾ, ਮੈਂ ਵਿਸਥਾਰ ਵਿੱਚ ਨਾ ਜਾਵਾਂ ਗੁਰਮੁਖ ਪਿਆਰਿਓ, ਇਤਿਹਾਸ ਨਾ ਮੇਰਾ, ਮੈਂ ਸੰਖੇਪ ਬੇਨਤੀ ਕਰਾਂ। ਸਮਾਂ ਲੰਘਦਾ ਗਿਆ, ਐਸਾ ਸੰਗਤ ਦਾ ਰੰਗ ਚੜਿਆ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਸਤਿਗੁਰ ਦੇ ਪਿਆਰ ਦਾ ਰੰਗ, ਸ਼ਰਧਾ ਤੇ ਭਾਵਨਾ ਦਾ ਰੰਗ, ਬਾਣੀ ਦਾ ਰੰਗ, ਸਾਜ ਕਹੋ ਸੁਣ ਲਿਹੋ ਸਭ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਦਾ ਰੰਗ, ਭਾਵਨਾ ਦਾ ਰੰਗ, ਸ਼ਰਧਾ ਦਾ ਰੰਗ ਐਸੀ ਸ਼ਰਧਾ ਤੇ ਭਾਵਨਾ ਬੀਬੀ ਸੂਰਤੀ ਦੇ ਅੰਦਰ ਪੈਦਾ ਹੋਈ, ਰੋਮ ਰੋਮ ਵਿੱਚ ਸਤਿਗੁਰ ਦੀ ਬਾਣੀ। ਤੇ ਮੈਂ ਬੇਨਤੀ ਕਰ ਰਿਹਾ ਸੀ, ਗੁਰਮੁਖ ਪਿਆਰਿਓ, ਜਿਹੜੇ ਗੁਰਬਾਣੀ ਨਾਲ ਜੁੜੇ, ਗੁਰੂ ਨਾਲ ਜੁੜੇ, ਪਰਮਾਤਮਾ ਦੇ ਨਾਮ ਨਾਲ ਜੁੜੇ, ਉਹਨਾਂ ਦਾ ਆਪਣਾ ਤੇ ਜੀਵਨ ਸਫਲ ਆ। ਉਹਨਾਂ ਦੀ ਸੰਗਤ ਕਰਨ ਵਾਲਿਆਂ ਦਾ ਜੀਵਨ ਬਦਲ ਜਾਂਦਾ, ਉਹਨਾਂ ਦੀ ਸੰਗਤ ਕਰਨ ਵਾਲਿਆਂ ਦਾ ਪਾਰ ਉਤਾਰਾ। ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਐਸਾ ਜੀਵਨ ਬੀਬੀ ਸੂਰਤੀ ਦਾ ਬਣਿਆ। ਜਦੋਂ ਨੌਜਵਾਨ ਹੋਈ ਪੁੱਤਰੀ ਤੇ ਹੁਣ ਬੱਚਾ ਬੱਚੀ ਜਵਾਨ ਹੋਏ, ਮਾਂ ਬਾਪ ਨੂੰ ਵਿਆਹ ਸ਼ਾਦੀ ਦਾ ਫਿਕਰ ਪੈ ਜਾਂਦਾ, ਤੇ ਭਾਈ ਆਕੁਲ ਦੇ ਸਿਰ ਤੇ ਡਬਲ ਜ਼ਿੰਮੇਵਾਰੀ ਸੀ ਕਿ ਘਰ ਵਾਲੀ ਚੜ੍ਹਾਈ ਕਰ ਗਈ, ਮਾਂ ਬਾਪ ਦੀ ਜ਼ਿੰਮੇਵਾਰੀ ਆਪ ਨਿਭਾਉਣੀ ਹੈ, ਜ਼ਿਆਦਾ ਜ਼ਿੰਮੇਵਾਰੀ ਸੀ ਸਿਰ ਦੇ ਉੱਪਰ। ਭਾਈ ਆਕੁਲ ਨੇ ਵੀ ਗੁਰਮੁਖ ਪਿਆਰਿਓ ਬੀਬੀ ਸੂਰਤੀ ਵਾਸਤੇ ਵਰ ਢੂੰਡਣਾ ਸ਼ੁਰੂ ਕੀਤਾ। ਤੇ ਪੁਰਾਣਾ ਸਮਾਂ ਬ੍ਰਾਹਮਣਾਂ ਦੇ ਹੱਥ ਵਿੱਚ ਸੀ ਰਿਸ਼ਤੇ ਨਾਤੇ, ਕਿਉਂਕਿ ਬ੍ਰਾਹਮਣ ਗੁਰੂ ਬਣਿਆ ਬੈਠਾ, ਕਬੀਰ ਬ੍ਰਾਹਮਣ ਗੁਰੂ ਹੈ, ਜਗਤ ਕਾ ਭਗਤਣ ਕਾ ਗੁਰੂ ਨਾਹੇ, ਗੁਰੂ ਬਣਿਆ ਬੈਠਾ ਸੀ ਬ੍ਰਾਹਮਣ। ਤੇ ਉਸ ਵੇਲੇ ਬ੍ਰਾਹਮਣ ਗੁਰਮੁਖ ਪਿਆਰਿਓ ਰਿਸ਼ਤੇ ਨਾਤੇ ਉਹੀ ਤੈਅ ਕਰਦੇ ਜਿਵੇਂ ਇਤਿਹਾਸ ਵਿੱਚ ਜ਼ਿਕਰ ਮਿਲਦਾ ਕਿ ਚੰਦੂ ਦੀ ਪੁੱਤਰੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨਾਲ ਤੈਅ ਕਰ ਆਏ ਸਨ ਬ੍ਰਾਹਮਣ। ਤੇ ਉਹਨਾਂ ਆ ਕੇ ਚੰਦੂ ਨੂੰ ਆਖਿਆ ਕਿ ਗੁਰੂ ਘਰ ਦੇ ਵਿੱਚ ਰਿਸ਼ਤਾ ਜੋੜ ਆਏ ਆ। ਤੇ ਅੱਗੋਂ ਜਿਹੜਾ ਜਵਾਬ ਸੀ ਉਹ ਮਿਲਿਆ ਕਿ ਕੀ ਕੀਤਾ ਜੇ ਫਕੀਰਾਂ ਨਾਲ ਨਾਤਾ ਜੋੜ ਦਿੱਤਾ, ਚੁਬਾਰੇ ਦੀ ਇੱਟ ਮੋਰੀ ਨੂੰ ਲਾ ਦਿੱਤੀ ਜੇ। ਗੁਰਮੁਖ ਪਿਆਰੇ ਉਸ ਵੇਲੇ ਬ੍ਰਾਹਮਣ ਦੇ ਹੱਥ ਸੀ ਉਸ ਵੇਲੇ ਬਾਗ ਡੋਰ, ਤੇ ਭਾਈ ਆਕੁਲ ਦੀ ਪੁੱਤਰੀ ਦਾ ਰਿਸ਼ਤਾ ਵੀ ਜੋੜਨ ਵਾਸਤੇ ਬ੍ਰਾਹਮਣ। ਭਾਈ ਆਕੁਲ ਨੇ ਵੀ ਆਖਿਆ ਕੋਈ ਵਰ ਲੱਭੋ, ਯੋਗ ਵਰ। ਤੇ ਜਿਸ ਵੇਲੇ ਗੁਰਮੁਖ ਪਿਆਰੇ ਯੋਗ ਵਰ ਲੱਭਣ ਵਾਸਤੇ ਬ੍ਰਾਹਮਣ ਗਏ ਤੇ ਤੁਕਲਾਣੀ ਪਿੰਡ ਪੈਂਦਾ ਬਠਿੰਡੇ ਦੇ ਨੇੜੇ ਗੂੜ ਮਾਲਵੇ ਦੇ ਅੰਦਰ, ਉੱਥੇ ਉਹਦਾ ਭਾਈ ਸਾਦਾ, ਉਹਦਾ ਪੁੱਤਰ ਸਾਧੂ, ਮਿਸਤਰੀ ਘਰਾਣਾ ਸੀ ਗੁਰਮੁਖ ਪਿਆਰਿਓ, ਲੱਕੜ ਦਾ ਕੰਮ ਕਾਰ ਕਰਦੇ। ਭਾਈ ਆਕੁਲ ਵੀ ਮਿਸਤਰੀ ਘਰਾਣਾ, ਤੇ ਉੱਧਰ ਗੁਰਮੁਖ ਪਿਆਰਿਓ ਭਾਈ ਸਾਧੂ, ਉਹਦੇ ਨਾਲ ਰਿਸ਼ਤਾ ਨਾਤਾ ਤੈਅ ਕਰ ਦਿੱਤਾ ਪੰਡਤਾਂ ਨੇ। ਤੇ ਬੰਨਿਆ ਹੋਇਆ ਸਮਾਂ ਹੁਣ ਚਾਹੇ ਦਿਨਾਂ ਦਾ ਹੋਵੇ ਤੇ ਚਾਹੇ ਮਹੀਨਿਆਂ ਭਾਵੇਂ ਸਾਲਾਂ ਦਾ, ਬੰਨਿਆ ਹੋਇਆ ਸਮਾਂ ਆ ਜਾਂਦਾ। ਤੇ ਜਿਸ ਵੇਲੇ ਉਹ ਸਮਾਂ ਆ ਬਣਿਆ, ਘਰ ਵਿੱਚ ਇੱਧਰ ਵਿਆਹ ਦੀਆਂ ਤਿਆਰੀਆਂ ਕਰ ਲਈਆਂ। ਭਾਈ ਆਕੁਲ ਨੇ ਗੁਰਸਿੱਖਾਂ ਨੂੰ, ਰਿਸ਼ਤੇਦਾਰਾਂ, ਸੱਜਣਾਂ ਮਿੱਤਰਾਂ ਨੂੰ ਬੁਲਾ ਕੇ ਆਪਣੀ ਪੁੱਤਰੀ ਦੇ ਵਿਆਹ ਦੀਆਂ ਤਿਆਰੀਆਂ, ਤੇ ਉੱਧਰ ਭਾਈ ਸਾਦਾ ਆਪਣੇ ਪੁੱਤਰ ਸਾਧੂ ਦੀ ਬਰਾਤ ਲੈ ਕੇ ਤੁਕਲਾਣੀ ਪਿੰਡ ਤੋਂ ਤੇ ਆ ਢੁੱਕਿਆ ਵੱਡੇ ਘਰ ਨਗਰ ਦੇ ਅੰਦਰ, ਭਾਈ ਕੀ ਡਰੋਲੀ ਦੇ ਨੇੜੇ, ਮੋਗੇ ਦੇ ਨੇੜੇ। ਤੇ ਪੁਰਾਣਾ ਸਮਾਂ ਬਰਾਤ ਕਈ ਕਈ ਦਿਨ ਰਿਹਾ ਕਰਦੀ ਸੀ, ਰਾਤ ਨੂੰ ਨਿਵਾਸ ਕਰਨਾ ਬਰਾਤਾਂ ਨੇ। ਪੁਰਾਣੇ ਸਮੇਂ ਦੇ ਅੰਦਰ ਵਾਧੂ ਸਮਾਂ ਸੀ ਜਾ ਕੇ ਲੰਬੇ ਸਫ਼ਰ, ਗੱਡਿਆਂ, ਰੇਹੜਿਆਂ, ਘੋੜਿਆਂ, ਊਠਾਂ, ਹਾਥੀਆਂ ਤੇ ਬਰਾਤ ਜਾਣੀ, ਤੇ ਜਾ ਕੇ ਕਈ ਕਈ ਦਿਨ ਰਹਿਣਾ। ਬਜ਼ੁਰਗ ਬੈਠੇ, ਇਹਨਾਂ ਨੂੰ ਪਤਾ, ਕਈਆਂ ਨੇ ਐਸੀਆਂ ਬਰਾਤਾਂ ਦਾ ਆਨੰਦ ਮਾਣਿਆ ਹੋਵੇਗਾ ਜਿਹੜੀਆਂ ਬਰਾਤਾਂ ਜਾ ਕੇ ਰਾਤ ਭਰ ਰਿਹਾ ਕਰਦੀਆਂ, ਕਈ ਕਈ ਰਾਤਾਂ। ਅੱਜ ਤੇ ਹੁਣ ਸਮਾਂ ਗੁਰਮੁਖ ਪਿਆਰੇ, ਹੁਣ ਅੱਜ ਕੱਲ੍ਹ ਤੇ ਸਾਰਾ ਕੁਝ ਘੰਟਿਆਂ 'ਚ ਹੀ ਨਿਬੜ ਜਾਂਦਾ, ਪੈਲਸ 'ਚ ਹੀ ਨਿਬੜ ਜਾਂਦਾ ਵਿਆਹ। ਲੜਕੀ ਵਾਲੇ ਵੀ ਪ੍ਰਾਹੁਣੇ ਬਣ ਕੇ ਜਾਂਦੇ ਆ ਤੇ ਲੜਕੇ ਵਾਲੇ ਵੀ ਪ੍ਰਾਹੁਣੇ ਬਣ ਕੇ ਆਉਂਦੇ ਆ, ਪੈਲਸ ਦੇ ਅੰਦਰ ਹੀ ਵਿਆਹ। 10 ਮਿੰਟ ਜਾਣਾ ਗੁਰਦੁਆਰਾ ਸਾਹਿਬ ਦੇ ਅੰਦਰ ਤੇ 4 ਲਾਵਾਂ ਦਾ ਪਾਠ ਹੋਣਾ, ਅਰਦਾਸ ਕਰਨੀ ਤੇ ਵਿਆਹ 'ਚ ਨੱਚ ਗਾ ਕੇ ਘਰ ਨੂੰ ਮੁੜ ਆਉਣਾ। ਦੋਨਾਂ ਧਿਰਾਂ ਨੇ ਵਿਆਹ ਜਿਹੜੇ ਪੈਲਸਾਂ 'ਚ ਖਤਮ ਹੋ ਜਾਂਦੇ ਆ ਘੰਟਿਆਂ ਦੇ ਅੰਦਰ। ਪੁਰਾਣੇ ਸਮੇਂ ਕਈ ਕਈ ਦਿਨ ਵਿਆਹ ਗੁਰਮੁਖ ਪਿਆਰਿਓ ਤੇ ਸਾਰਾ ਸਾਰਾ ਪਿੰਡ ਨੂੰ ਚਾਅ ਹੁੰਦਾ। ਹੁਣ ਤੇ ਕਈ ਵਾਰ ਗੁਆਂਢੀਆਂ ਨੂੰ ਨਹੀਂ ਪਤਾ ਹੁੰਦਾ ਵੀ ਇਹਨਾਂ ਦੇ ਬੱਚੇ ਬੱਚੀ ਦਾ ਵਿਆਹ ਹੋ ਗਿਆ, ਨਹੀਂ ਤੇ ਸਾਰੇ ਪਿੰਡ ਨੂੰ ਪਤਾ ਹੁੰਦਾ, ਸਾਰਾ ਪਿੰਡ ਰਲ ਕੇ ਸੇਵਾ, ਕਿਸੇ ਦੀ ਬੱਚੀ ਦਾ ਵਿਆਹ ਹੋਣਾ, ਸਾਰੇ ਪਿੰਡ ਨੇ ਕਹਿਣਾ ਸਾਡੇ ਪਿੰਡ ਦੀ ਬੱਚੀ ਦਾ, ਸਾਡੀ ਧੀ ਦਾ ਵਿਆਹ, ਸਾਰੇ ਨਗਰ ਨੇ ਜਾ ਕੇ ਸੇਵਾ ਕਰਨੀ, ਸਾਰਿਆਂ ਨੇ ਆਨੰਦ ਕਾਰਜ ਵੇਲੇ, ਬੀਬੀਆਂ ਨੇ, ਬੱਚਿਆਂ ਨੇ, ਸਾਰਿਆਂ ਨੇ ਬੈਠ ਕੇ ਆਨੰਦ ਕਾਰਜ ਵੇਲੇ ਸਾਰੇ ਨਗਰ ਬਜ਼ੁਰਗਾਂ ਨੇ ਹਾਜ਼ਰੀ ਭਰਨੀ। ਅੱਜ ਕੱਲ੍ਹ ਹੁਣ ਤੇ ਗੁਰਮੁਖ ਪਿਆਰਿਓ ਪੈਲਸ 'ਚ ਹੀ ਮੁੱਕ ਜਾਂਦਾ। ਮਾਫ਼ ਕਰਿਓ, ਮੈਂ ਬੇਨਤੀ ਕਰਾਂ, ਜਿੱਥੇ ਸੁੱਖ ਵੀ, ਸੁੱਖ ਦੇ ਸਾਧਨ ਬਣੇ, ਉੱਥੇ ਦੁੱਖ ਵੀ, ਰਹੁ ਰੀਤਾਂ ਪਰੰਪਰਾਵਾਂ ਨਾਲੋਂ ਤੋੜਨ ਦੀ ਗੱਲ। ਅੱਗੇ ਆਨੰਦ ਕਾਰਜ ਸਾਰੀ ਮਰਜ਼ਾਦਾ ਤੇ ਗੁਰੂ ਦੇ ਚਰਨਾਂ 'ਚ ਪੂਰੀ ਹੋਣੀ ਆ। ਖਾਣ ਪੀਣ ਦਾ ਸਮਾਂ ਤੇ ਘਰ 'ਚ ਵੀ ਹੋ ਸਕਦਾ ਤੇ ਪੈਲਸ 'ਚ ਵੀ ਹੋ ਸਕਦਾ, ਪਰ ਜਿਹੜਾ ਆਨੰਦ ਕਾਰਜ ਰੱਖਿਆ ਉਹ ਤੇ ਤਾਂ ਹੀ ਪੂਰਾ ਹੋਣਾ ਜੇ ਗੁਰੂ ਘਰ ਦੇ ਅੰਦਰ ਸਤਿਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ 4 ਲਾਵਾਂ ਦਾ ਪਾਠ ਤੇ ਅਰਦਾਸ ਹੋਊਗੀ। ਪਰ ਇਹ ਕੰਮ ਵਾਧੂ ਜਿਹਾ, ਪੈਲਸ ਦਾ ਕੰਮ ਸਾਰਾ ਮੁੱਖ ਰੱਖ ਲਿਆ, ਖਾਣ ਪੀਣ, ਨੱਚਣ ਗਾਉਣ ਦਾ। ਗੁਰਦੁਆਰੇ ਦਾ ਕੰਮ ਕੌਣ ਹੁੰਦਾ? ਗੁਰਦੁਆਰੇ ਆਪਾਂ ਦੇਖਦੇ ਹੀ ਹਾਂ, ਲੜਕੀ ਦੇ ਨਾਲ 10 ਕੁ ਰਿਸ਼ਤੇਦਾਰ ਹੁੰਦੇ ਨੇੜਲੇ ਤੇ 10 ਕੁ ਹੁੰਦੇ ਆ, ਲੜਕੇ ਵਾਲੇ ਦੇ ਨਾਲ ਕੋਈ ਦੋਸਤ ਮਿੱਤਰ, ਬਾਕੀ ਤੇ ਸਾਰੇ ਪੈਲਸ 'ਚ ਹੀ ਹੁੰਦੇ ਆ, ਖਾ ਪੀ ਰਹੇ ਆ, ਨੱਚ ਟੱਪ ਰਹੇ ਆ। ਗੁਰਦੁਆਰੇ ਜਿਹੜੇ ਕੰਮ ਲਈ ਸਾਰਾ ਕਾਰਜ ਰੱਖਿਆ ਉਹਨੂੰ ਵਾਧੂ ਸਮਝਿਆ, ਗੁਰਦੁਆਰੇ ਸੁੰਨੇ ਪਏ ਆ। ਅਜਿਹਾ ਵਿਦੇਸ਼ਾਂ 'ਚ ਮੈਂ ਦੇਖਿਆ, ਗੁਰੂ ਦੀ ਕਿਰਪਾ ਹੈ ਨਾ ਕਿਹਾ ਵੀ ਸ਼ਾਇਦ ਸਾਡੇ ਕੋਲ ਕਹਿ ਰਹੇ ਆ ਤੇ ਤਾਂ ਕਰਕੇ ਸਾਡੀ ਉਸਤਤ ਦੀ ਗੱਲ ਨਹੀਂ, ਚੰਗੀ ਗੱਲ ਜਿਹੜੀ ਗੁਰਮੁਖ ਪਿਆਰੇ ਉਹ ਕਹਿ ਦੇਣੀ ਚਾਹੀਦੀ ਆ। ਮੈਂ ਇੰਡੀਆ 'ਚ ਵੀ ਜ਼ਿਕਰ ਕਰਦਾ ਉਹਨਾਂ ਹਜ਼ਾਰਾਂ ਸੰਗਤਾਂ ਦੇ ਦੀਵਾਨਾਂ ਦੇ ਇਕੱਠ ਵਿੱਚ ਕੇ ਮੈਂ ਵਿਦੇਸ਼ਾਂ 'ਚ ਦੇਖਿਆ, ਬੱਚੇ ਬੱਚੀ ਦਾ ਵਿਆਹ ਹੋਵੇ ਸਾਰੇ ਰਿਸ਼ਤੇਦਾਰਾਂ ਗੁਰਦੁਆਰੇ ਜ਼ਰੂਰ ਜਾਣ। ਪੈਲਸ ਵਿੱਚ ਹਾਲ ਬੁੱਕ ਹੁੰਦੇ ਆ, ਹਾਲ ਵਿੱਚ ਕੋਈ ਜਾਵੇ ਚਾਹੇ ਨਾ ਜਾਵੇ, ਪਰ ਵਿਦੇਸ਼ਾਂ 'ਚ ਮੈਂ ਦੇਖਿਆ ਗੁਰਦੁਆਰਾ ਸਾਹਿਬ ਆਨੰਦ ਕਾਰਜ ਵੇਲੇ ਸੰਗਤਾਂ ਜ਼ਰੂਰ ਪਹੁੰਚਦੀਆਂ, ਜਿਹੜੇ ਰਿਸ਼ਤੇਦਾਰ ਸੱਜਣ ਮਿੱਤਰ ਸੱਜੇ ਹੁੰਦੇ ਆ। ਤੇ ਵਿਆਹਾਂ ਵਾਲੇ ਦਿਨ ਗੁਰਦਰਬਾਰ ਦੇ ਨਾਲ ਕਈ ਵਾਰੀ ਗੁਰਦੁਆਰਿਆਂ 'ਚ ਦੋ ਦੋ ਹਾਲ ਖੋਲਣੇ ਪੈਂਦੇ, ਗੁਰਦੁਆਰਿਆਂ ਦੇ ਦੂਜੇ ਹਾਲ, ਕਈ ਵਾਰੀ ਲੰਗਰ ਹਾਲ 'ਚ ਸੰਗਤਾਂ ਨੂੰ ਬਿਠਾਉਣਾ ਪੈਂਦਾ। ਇਸ ਤਰ੍ਹਾਂ ਸਾਰੇ ਰਿਸ਼ਤੇਦਾਰ ਗੁਰਦੁਆਰੇ ਜ਼ਰੂਰ ਪਹੁੰਚਦੇ ਆ ਪੈਲਸ ਵਿੱਚ, ਹਾਲ ਵਿੱਚ ਕੋਈ ਜਾਵੇ ਚਾਹੇ ਨਾ ਜਾਵੇ। ਪਰ ਇੰਡੀਆ 'ਚ, ਪੰਜਾਬ 'ਚ ਖਾਸ ਕਰਕੇ ਕੀ ਆ, ਪੈਲਸ ਵਿੱਚ ਸਾਰਿਆਂ ਨੇ ਜਾਣਾ, ਗੁਰਦੁਆਰੇ ਕੋਈ ਜਾਵੇ ਚਾਹੇ ਨਾ। ਗੁਰਦੁਆਰੇ ਦੀ ਮਰਜ਼ੀ, ਆਨੰਦ ਕਾਰਜ ਉਸ ਵੇਲੇ ਤੇ ਕੇਵਲ ਰਸਮ ਜੀ ਪੂਰੀ, ਗ੍ਰੰਥੀ ਸਿੰਘ ਰਾਂਗੀ ਸਿੰਘਾਂ ਨੂੰ ਬਸ ਜਲਦੀ ਕਰ ਦਿਓ ਜੀ, ਰਿਸ਼ਤੇਦਾਰ ਉਡੀਕਦੇ ਹੋਣਗੇ, ਜਲਦੀ ਕੰਮ ਨਿਬੇੜੋ। ਮਾਫ ਕਰਿਓ ਗੁਰਮੁਖ ਪਿਆਰਿਓ, ਪੁਰਾਣਾ ਸਮਾਂ ਬਰਾਤ ਕਈ ਦਿਨ ਰਹਿੰਦੀ, ਸੇਵਾ ਕੀਤੀ, ਜਦੋਂ ਵਿਆਹ ਦੀਆਂ ਰਸਮਾਂ ਆਰੰਭ ਹੋਈਆਂ ਨਾ ਤੇ ਭਾਈ ਆਕੁਲ ਨੇ ਦੇਖਿਆ, ਬੀਬੀ ਸੂਰਤੀ ਨੇ ਦੇਖਿਆ ਕਿ ਜਿਨ੍ਹਾਂ ਨਾਲ ਸੰਬੰਧ ਜੁੜਿਆ ਤੇ ਸਖੀ ਸਰਵਰ ਦੇ ਪੁਜਾਰੀ ਆ, ਇਹ ਤੇ ਮੜੀ ਦੇ ਕਬਰ ਦੇ ਪੁਜਾਰੀ, ਅਸੀਂ ਗੁਰੂ ਕੇ ਸਿੱਖ ਤੇ ਕਜੋੜ ਹੋ ਗਿਆ। ਤੇ ਹੁਣ ਧਰਮ ਗ੍ਰੰਥ ਕਹਿੰਦਾ ਜੇਕਰ ਪਤੀ ਪਤਨੀ ਦਾ ਵਿਆਹ ਆਨੰਦਮਈ ਰਹਿਣ, ਜੇਕਰ ਬੱਚੇ ਬੱਚੀ ਦਾ ਆਨੰਦ ਕਾਰਜ ਆਨੰਦਮਈ ਰੱਖਣ, ਤੇ ਧਰਮ ਗ੍ਰੰਥ ਕਹਿੰਦਾ ਆਸਾ ਇਸ਼ਟ ਉਪਾਸਨਾ ਖਾਣ ਪਾਣ ਪਹਿਰਾਣ, ਜੇ ਖੱਟ ਲੱਛਣ ਜਬ ਮਿਲਿਆ ਤਬ ਹੀ ਮਿਲਿਓ ਜਾਣ। ਇਹ ਖੱਟ ਲੱਛਣ ਜ਼ਰੂਰੀ, ਆਸਾ ਇੱਕ ਹੋਵੇ ਬੱਚੇ ਬੱਚੀ ਦੀ, ਇਸ਼ਟ ਇੱਕ ਹੋਵੇ, ਉਪਾਸਨਾ ਇੱਕ ਹੋਵੇ, ਖਾਣਾ ਇੱਕ ਤਰ੍ਹਾਂ, ਪਹਿਨਣਾ ਇੱਕ ਤਰ੍ਹਾਂ ਦਾ, ਔਰ ਪਹਿਰਾਣ ਖਾਣ ਪਾਣ ਪਹਿਰਾਣ, ਖਾਣਾ ਪੀਣਾ ਵੀ ਇੱਕ ਤਰ੍ਹਾਂ ਦਾ, ਪਹਿਰਾਵਾ ਵੀ। ਇਹ ਧਰਮ ਗ੍ਰੰਥਾਂ ਦਾ ਫੈਸਲਾ ਧਰਮ ਗ੍ਰੰਥਾਂ 'ਚ, ਤੇ ਸੱਚੇ ਪਾਤਸ਼ਾਹ ਨੇ ਵੀ ਬਾਣੀ 'ਚ ਆਖਿਆ ਧਨ ਫਿਰ ਇਹ ਨਾ ਆਖੀਆਂ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਏ ਸੋਇਓ, ਤਾਂ ਹੋਊ ਜੇ ਆਸਾ ਇਸ਼ਟ ਉਪਾਸਨਾ ਇੱਕ ਹੋਊ। ਨਹੀਂ ਤੇ ਅਸੀਂ ਦੇਖਦੇ ਹਾਂ ਕਈ ਵੀਰ ਗੁਰਦੁਆਰੇ ਨੂੰ ਤੁਰੇ ਆ ਤੇ ਬੀਬੀ ਕਹਿੰਦੀ ਮੈਂ ਤੇ ਲਾਲਾਂ ਵਾਲੇ ਦੇ ਰੋਟ ਲੈ ਕੇ ਚੱਲੀ ਆ, ਕਈ ਬੀਬੀਆਂ ਗੁਰੂ ਘਰ ਨੂੰ ਤੁਰੀਆਂ ਨੇ ਤੇ ਭਾਈ ਕਹਿੰਦਾ ਮੈਂ ਤੇ ਫਲਾਣੇ ਬਾਬੇ ਤੋਂ ਕੰਨ 'ਚ ਨਾਮ ਲਿਆ ਹੋਇਆ, ਮੈਂ ਤੇ ਗੁਰਦੁਆਰੇ ਜਾਣਾ ਨਹੀਂ ਆ, ਮੈਂ ਤੇ ਮਲੇਰਕੋਟਲੇ ਵਾਲੇ ਪੀਰ ਦਾ ਚੇਲਾ, ਮੈਂ ਤੇ ਫਲਾਣੀ ਕਬਰ ਦਾ ਚੇਲਾ। ਫਿਰ ਉਹ ਜ਼ਿੰਦਗੀ ਆਨੰਦਮਈ ਨਹੀਂ ਰਹਿੰਦੀ, ਲੜਾਈ ਸ਼ੁਰੂ ਹੋ ਜਾਂਦੀ ਆ, ਝਗੜਾ ਸ਼ੁਰੂ ਹੋ ਜਾਂਦਾ। ਗੁਰਮੁਖ ਪਿਆਰਿਓ, ਆਸਾ ਇਸ਼ਟ ਉਪਾਸਨਾ ਖਾਣ ਪਾਣ ਪਹਿਰਾਣ, ਜੇ ਖੱਟ ਲੱਛਣ ਜਬ ਮਿਲਿਆ ਤਬ ਹੀ ਮਿਲਿਓ ਜਾਣ। ਧਰਮ ਗ੍ਰੰਥਾਂ ਨੇ ਆਖਿਆ ਪਤੀ ਪਤਨੀ ਦੇ ਇਹ 6 ਲੱਛਣ ਮਿਲਣੇ ਚਾਹੀਦੇ ਆ। ਭਾਈ ਆਕੁਲ ਨੇ ਤੇ ਉਹਦੀ ਪੁੱਤਰੀ ਬੀਬੀ ਸੂਰਤੀ ਨੇ ਵੇਖਿਆ ਕਿੱਥੇ ਸੰਬੰਧ ਪੈ ਗਿਆ, ਪਰ ਅਵਸਥਾ ਸੀ, ਗੁਰੂ ਤੇ ਭਰੋਸਾ ਸੀ, ਜੀਵਨ ਸੀ। ਭਾਈ ਆਕੁਲ ਕਹਿਣ ਲੱਗਾ ਪੁੱਤਰੀ ਕੀ ਹੋਣਾ ਚਾਹੀਦਾ। ਬੀਬੀ ਸੂਰਤੀ ਕਹਿਣ ਲੱਗੀ ਗੁਰੂ ਤੇ ਭਰੋਸਾ ਰੱਖ ਬਾਬਲਾ, ਗੁਰੂ ਦੇ ਅੱਗੇ ਅਰਦਾਸ ਕਰਦੇ ਆ, ਸਤਿਗੁਰ ਆਪ ਕਿਰਪਾ ਕਰਨਗੇ, ਸਤਿਗੁਰ ਤੇ ਭਰੋਸਾ ਰੱਖੀਏ। ਬੀਬੀ ਸੂਰਤੀ ਨੇ ਸਤਿਗੁਰ ਤੇ ਟੇਕ ਰੱਖ ਕੇ, ਮਨ ਮੇਰੇ ਸਤਿਗੁਰ ਕੈ ਭਾਣੇ ਚੱਲ, ਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਨੀ ਹੈ, ਤੁਹਾਡੇ ਭਾਣੇ ਦੇ ਅੰਦਰ ਮੈਂ ਹੁਣ ਇਸ ਆਨੰਦ ਕਾਰਜ, ਇਸ ਵਿਵਾਹ ਨੂੰ ਆਪਣੇ ਬਾਬਲ ਦੇ ਘਰੋਂ, ਹੁਣ ਇੱਥੋਂ ਜੇ ਬਰਾਤ ਚਲੀ ਜਾਵੇ ਵਾਪਸ ਮੁੜ ਜਾਵੇ ਤੇ ਕਿਸ ਤਰ੍ਹਾਂ ਦੇ ਹਾਲਾਤ, ਬਾਬਲ ਦਾ ਕਿਹੋ ਜਿਹਾ ਹਾਲ ਹੋਵੇਗਾ। ਤੇ ਗੁਰਮੁਖ ਪਿਆਰਿਓ, ਚਲੋ ਵਿਆਹ ਹੋ ਗਿਆ, ਵਿਆਹ ਹੋ ਕੇ ਡੋਲੀ ਤੁਰੀ, ਘਹਾਰਾਂ ਨੇ ਡੋਲੀ ਚੱਕੀ, ਮੈਂ ਵਿਸਥਾਰ ਵਿੱਚ ਨਾ ਜਾਵਾਂ, ਬਰਾਤ ਅੱਗੇ ਚਲੀ ਗਈ, ਘਹਾਰ ਡੋਲੀ ਲੈ ਕੇ ਪਿੱਛੇ ਜਾ ਰਹੇ ਆ। ਬੀਬੀ ਸੂਰਤੀ ਆਪਣੇ ਬਾਬਲ ਦੇ ਘਰੋਂ ਪਿਆਰ ਸਤਿਕਾਰ ਲੈ ਕੇ ਵਿਦਾ ਹੋਈ, ਆਪਣੇ ਸਹੁਰੇ ਘਰ ਨੂੰ ਸਤਿਗੁਰ ਨੂੰ ਯਾਦ ਕਰਦੀ ਜਾਂਦੀ ਹੈ ਕਿ ਸੱਚੇ ਪਾਤਸ਼ਾਹ ਆਪ ਹੀ ਕਿਰਪਾ ਕਰਨੀ, ਅਸੀਂ ਤੇਰੇ ਸੇਵਾਦਾਰ ਹਾਂ, ਤੇ ਅਗਾਂਹ ਸੰਬੰਧ ਜੁੜਿਆ ਸਖੀ ਸਰਵਰੀਆਂ ਦੇ ਨਾਲ, ਮੜੀ ਦੇ ਕਬਰ ਦੇ ਪੁਜਾਰੀ, ਉਹਦਾ ਮੜੀ ਤੇ ਕਬਰ ਦੇ ਪੁਜਾਰੀ, ਸਖੀ ਸਰਵਰ ਦੇ ਪੁਜਾਰੀ ਹੈ, ਭਾਈ ਸਾਦਾ ਤੇ ਪੁੱਤਰ ਸਾਧੂ, ਸਾਰੇ ਰਿਸ਼ਤੇਦਾਰ ਕਬੀਲੇ ਦੇ ਲੋਕ, ਇਹ ਕਿਹੋ ਜਿਹਾ ਸੰਬੰਧ ਜੋੜ ਦਿੱਤਾ ਵਿਚੋਲਿਆਂ ਨੇ, ਕਿਹੋ ਜਿਹਾ ਸੰਬੰਧ ਜੋੜ ਦਿੱਤਾ ਬ੍ਰਾਹਮਣਾਂ ਨੇ, ਜਿਨ੍ਹਾਂ ਨੇ ਰਿਸ਼ਤਾ ਤੈਅ ਕੀਤਾ ਉਹਨਾਂ ਦੇਖਿਆ ਹੀ ਨਹੀਂ। ਮਾਫ਼ ਕਰਿਓ, ਮੈਂ ਹੱਥ ਜੋੜ ਕੇ ਬੇਨਤੀ ਕਰਾਂ ਭੈਣਾਂ ਤੇ ਭਰਾਵਾਂ ਨੂੰ, ਕਦੇ ਤੁਹਾਡੇ ਸਿਰ ਤੇ ਇਹ ਜ਼ਿੰਮੇਵਾਰੀ ਹੋਵੇ ਕਿਸੇ ਬੱਚੇ ਬੱਚੀ ਦੀ ਰੇਂਜ ਮੈਰਿਜ ਜੇ ਤੁਸੀਂ ਤੈਅ ਕਰੋ ਨਾ, ਤੇ ਜਿੱਥੇ ਤੁਸੀਂ ਦੇਖਦੇ ਹੋ ਬੱਚੇ ਬੱਚੀ ਦੀ ਪੜ੍ਹਾਈ ਕਿੰਨੀ ਆ, ਬੱਚੇ ਬੱਚੀ ਦਾ ਘਰ ਬਾਰ ਕਿੱਦਾਂ ਦਾ, ਪਰਿਵਾਰ ਕਿੱਦਾਂ ਦਾ, ਇੱਕ ਗੱਲ ਜ਼ਰੂਰ ਦੇਖਿਆ ਕਰੋ ਕਿ ਇਹਨਾਂ ਦਾ ਇਸ਼ਟ ਇੱਕ ਹੈ ਕਿ ਨਹੀਂ, ਇੱਕ ਇਸ਼ਟ ਦੇ ਪੁਜਾਰੀ ਆ ਕਿ ਨਹੀਂ। ਜੇ ਇਸ਼ਟ ਇੱਕ ਨਹੀਂ ਆ, ਜ਼ਿੰਦਗੀ ਆਨੰਦਮਈ ਨਹੀਂ ਗੁਰਮੁਖ ਪਿਆਰਿਓ ਰਹਿ ਸਕਦੀ। ਇਸ਼ਟ ਦੇ ਉੱਤੇ ਆ ਕੇ ਝਗੜਾ ਪੈਦਾ ਹੋ ਜਾਵੇਗਾ। ਬੀਬੀ ਕਹੇਗੀ ਮੈਂ ਲਾਲਾਂ ਵਾਲੇ ਦੇ ਰੋਟ ਲੈ ਕੇ ਜਾਣਾ, ਭਾਈ ਡਾਂਗ ਖਿੱਚ ਲੂਗਾ, ਤੂੰ ਕਿਵੇਂ ਲਾਲਾਂ ਵਾਲੇ ਦੇ ਜਾਊ, ਚੱਲ ਗੁਰਦੁਆਰੇ, ਮੈਂ ਗੁਰਦੁਆਰੇ ਲੈ ਕੇ ਜਾਣਾ, ਉਹਦਾ ਮਨ ਹੀ ਨਹੀਂ ਮੰਨਦਾ। ਮਾਫ ਕਰਿਓ ਗੁਰਮੁਖ ਪਿਆਰਿਓ, ਜੀਵਨ ਦਾ ਪ੍ਰਭਾਵ ਪਾਉਣਾ, ਨਾਮ ਦਾ ਪ੍ਰਭਾਵ ਚਾਹੇ ਬੀਬੀ ਨੇ ਚਾਹੇ ਭਾਈ ਨੇ ਵੱਖਰੀ ਗੱਲ ਆ, ਪਰ ਜਿਸ ਵੇਲੇ ਲੜਾਈ ਝਗੜੇ ਦੀ ਗੱਲ ਆ, ਜ਼ਿੰਦਗੀ ਆਨੰਦਮਈ ਨਹੀਂ ਰਹਿੰਦੀ। ਗੁਰਮੁਖ ਪਿਆਰਿਓ, ਵੈਸੇ ਅੱਜ ਕੱਲ੍ਹ ਤੇ ਉਹੀ ਕਲ ਯੁਗ ਦਾ ਵਰਤਾਰਾ, ਹੁਣ ਤੇ ਬੜਾ ਦੁੱਖ ਨਾਲ ਕਹਿਣਾ ਪੈਂਦਾ, ਗੁਰਮੁਖ ਪਿਆਰਿਓ ਗੁਰੂ ਦੀ ਹਜ਼ੂਰੀ ਦੇ ਅੰਦਰ ਚਾਰ ਲਾਵਾਂ ਦਾ ਪਾਠ ਹੁੰਦਾ ਤੇ ਇਕੱਠੇ ਜਨਮ ਮਰਨ ਦੀਆਂ ਸਹੁੰਾਂ ਖਾਧੀਆਂ ਜਾਂਦੀਆਂ, ਅਰਦਾਸ ਹੁੰਦੇ, ਪਰ ਮਹੀਨਾ ਨਹੀਂ ਪੈਂਦਾ ਜਦੋਂ ਇੱਕ ਦੂਜੇ ਨੂੰ ਤਲਾਕ ਦੀਆਂ ਗੱਲਾਂ, ਇਹ ਸਾਡੇ ਸਿੱਖ ਪੰਥ 'ਚ ਤੇ ਪਰੰਪਰਾ ਹੈ ਨਹੀਂ ਸੀ। ਇਹ ਪਤਾ ਨਹੀਂ ਕਿਵੇਂ ਸਾਡੇ ਧਰਮ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਅਰਦਾਸਾਂ ਕਰਕੇ ਤੇ ਪਤਾ ਨਹੀਂ ਕਿਵੇਂ ਨਵੀਆਂ ਪਰੰਪਰਾਵਾਂ ਬਣਾ ਲਈਆਂ। ਸਾਡੇ ਧਰਮ ਅੰਦਰ ਐਸੀ ਪਰੰਪਰਾ ਨਹੀਂ ਸੀ, ਵੱਖਰੀ ਗੱਲ। ਇਹਨਾਂ ਮੁਲਕਾਂ ਦੀ ਗੱਲ ਕਹਿ ਦਿੰਦੇ ਆਜ਼ਾਦੀ ਹੈ ਜੀ, ਆਜ਼ਾਦ ਮੁਲਕਾਂ ਦੀ ਗੱਲ, ਇਹ ਕਿਹੋ ਜਿਹੀ ਆਜ਼ਾਦੀ? ਆਜ਼ਾਦੀ ਹੋਰ ਆਪਾਂ ਕੰਮਾਂ ਤੇ ਵਰਤ ਸਕਦੇ ਹਾਂ, ਪਰ ਇਹ ਕਿਹੋ ਜਿਹੀ ਆਜ਼ਾਦੀ ਦੀ ਗੱਲ ਹੈ? ਗੁਰੂ ਦੇ ਚਰਨਾਂ 'ਚ ਅਰਦਾਸ, ਗੁਰੂ ਦੇ ਚਰਨਾਂ ਦੇ ਅੰਦਰ ਗੁਰਮੁਖ ਪਿਆਰਿਓ, ਇਕੱਠੇ ਜਨਮ ਮਰਨ ਦੀਆਂ ਕਸਮਾਂ, ਜੇਕਰ ਗਹੇ ਪਿਆਰੜੇ ਤੁਦ ਨਾ ਛੋਡਾਂ ਮੂਲ, ਹਰ ਸੋਡਣ ਸੇ ਦੁਰਜਣਾ ਪੜਾਂ ਦੋਜਕ ਕੇ ਸੂਲ। ਗੁਰੂ ਦੇ ਚਰਨਾਂ 'ਚ ਅਰਦਾਸ, ਵੀ ਆਓ ਹੋਵਾ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ। ਪਰ ਮਹੀਨੇ ਦੋ ਨਹੀਂ ਪੈਂਦੇ ਗੁਰਮੁਖ ਪਿਆਰਿਓ, ਗੱਲਾਂ ਕਿਸੇ ਮਾੜੀ ਜੀ ਗੱਲ ਤੇ ਤਕਰਾਰ ਹੋਇਆ ਤੇ ਗੱਲਾਂ ਛੱਡ ਛਡਈਏ ਤੱਕ, ਤਲਾਕਾਂ ਤੱਕ, ਨੌਬਤਾਂ ਪਹੁੰਚ ਜਾਂਦੀਆਂ, ਕੈਸੀ ਆਜ਼ਾਦੀ ਦੀ ਗੱਲ ਹੈ? ਬੜੇ ਦੁਖਾਂ ਦੀ ਵਾਰ। ਉਹ ਵਿਚਾਰ ਗੁਰਮੁਖ ਪਿਆਰਿਓ, ਕਦੇ ਸਿਰ ਤੇ ਜ਼ਿੰਮੇਵਾਰੀ ਪਵੇ, ਕਦੇ ਕਿਸੇ ਬੱਚੇ ਬੱਚੀ ਦਾ ਸੰਬੰਧ ਜੋੜਨਾ ਹੋਵੇ ਨਾ, ਦੋ ਪਰਿਵਾਰਾਂ ਦਾ, ਦੋ ਸਰੀਰਾਂ ਦਾ, ਤੇ ਇਸ ਜ਼ਿੰਮੇਵਾਰੀ ਨੂੰ ਜ਼ਰੂਰ ਨਿਭਾਇਓ ਕਿ ਇਸ਼ਟ ਦੇਖ ਲੈਣਾ, ਆਸਾ ਤੇ ਇਸ਼ਟ ਇੱਕ ਹੈ ਕਿ ਨਹੀਂ। ਜੇ ਇਸ਼ਟ ਇੱਕ ਨਹੀਂ ਆ ਤੇ ਫਿਰ ਕਦੇ ਇਸ ਜ਼ਿੰਮੇਵਾਰੀ 'ਚ ਨਾ ਪਿਓ, ਕਿਉਂਕਿ ਬਾਅਦ ਵਿੱਚ ਵੈਸੇ ਹੀ ਆਪਾਂ ਤੇ ਕਹਿ ਦਿੰਦੇ ਵਿਚੋਲੇ ਨੂੰ ਗਾਲਾਂ ਹੀ ਪੈਂਦੀਆਂ ਬਾਅਦ 'ਚ, ਪਰ ਇਸ ਕੰਮ ਵਿੱਚ ਤੇ ਪੱਕੀਆਂ ਪਈਆਂ, ਇਸ ਕੰਮ ਵਿੱਚ ਤੇ ਪੱਥਰ ਤੇ ਲਕੀਰ ਆ। ਰਹੋ ਵਿਚਾਰ, ਮੈਂ ਵਿਸਥਾਰ ਵਿੱਚ ਨਾ ਜਾਵਾਂ। ਗੁਰਮੁਖ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਤੇ ਸ਼ਰਧਾ ਤੇ ਭਾਵਨਾ ਰੱਖ ਕੇ ਬੀਬੀ ਸੂਰਤੀ ਜੀਵਨ ਸੀ, ਬ੍ਰਹਮ ਗਿਆਨ ਦਾ ਜੀਵਨ ਸੀ, ਰੋਮ ਰੋਮ ਵਿੱਚ ਸਤਿਗੁਰ ਦੀ ਬਾਣੀ ਗੁਰੂ ਅੱਗੇ ਅਰਦਾਸਾਂ ਕਰਦੀ ਜਾਂਦੀ, ਸੱਚੇ ਪਾਤਸ਼ਾਹ ਆਪ ਹੀ ਕਿਰਪਾ ਕਰਨੀ ਆ। ਤੇ ਜਦੋਂ ਦਿਨ ਦਾ ਸਪਾਹ ਡੋਲੀ ਭਾਈ ਕੀ ਡਰੋਲੀ ਦੇ ਕੋਲ ਦੀ ਲੰਘਣ ਲੱਗੀ ਤੇ ਉਧਰ ਰੱਬ ਸਵੱਬੀ ਸੇਵੇਂ ਪਾਤਸ਼ਾਹ ਭਾਈ ਕੀ ਡਰੋਲੀ ਆਏ ਸਨ, ਸੰਧਿਆ ਦਾ ਦੀਵਾਨ ਲੱਗਿਆ ਹੋਇਆ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸੰਗਤਾਂ 'ਚ ਬਚਨ ਕਰ ਰਹੇ ਸਨ ਕਿ ਭਾਈ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਮ ਦੇ ਨਾਲ ਜੁੜੋ, ਸੋਧ 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 ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ, ਰੱਬ ਦੇ ਨਾਮ ਬਿਨਾਂ ਛੁਟਕਾਰਾ ਨਹੀਂ ਹੋਣਾ, ਹੜ ਜੜੇ ਜੈਸੇ ਲੱਕੜੀ ਕਾ ਤੂਲਾ, ਕੇਸ ਜੜੇ ਜੈਸੇ ਘਾਸ ਕਾ ਪੂਲਾ। ਉਹ ਵਾਹਿਗੁਰੂ ਦੀ ਬੰਦਗੀ ਕਰੋ, ਉਸ ਵਾਹਿਗੁਰੂ ਦੀ ਸਿਫਤ ਸਲਾਹ ਨਾਲ ਜੁੜੋ, ਇਹ ਸੰਸਾਰ ਸੁਪਨਾ, ਇਹ ਸੁਪਨੇ ਦੇ ਅੰਦਰ ਨਾ ਉਲਝੋ, ਇਹ ਸੰਸਾਰ ਨੂੰ ਸੁਪਨੇ ਨੂੰ ਸੁਪਨਾ ਸਮਝ ਕੇ ਆਤਮਾ ਪਰਮਾਤਮਾ ਦੇ ਮਿਲਾਪ ਦੀ ਗੱਲ, ਨਾਮ ਦੇ ਰੰਗ ਦੀ ਗੱਲ, ਸ਼ਰਧਾ ਭਾਵਨਾ ਪਿਆਰ ਦੀ ਰੰਗ, ਉਹ ਵਾਹਿਗੁਰੂ ਦਾ ਰੂਪ ਹੋਣਾ, ਧਰਮ ਕਰਮ ਨਾਲ ਜੁੜਨਾ। ਸਤਿਗੁਰ ਬਚਨ ਕਰ ਰਹੇ, ਜੈਸਾ ਸੁਪਨਾ ਰੈਣਕਾ ਤੈਸਾ ਸੰਸਾਰ, ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ, ਕੂੜ ਕਮਾਵੇ ਆਦਮੀ ਬੰਧੇ ਘਰ ਬਾਰਾ। ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਤੇ ਐ ਆਇਆ, ਜਿਵੇਂ ਇੱਕ ਖਾਸ ਰੋਤੇ ਆਈ ਤੇ ਅਸੀਂ ਇੰਡੀਆ 'ਚ ਦੇਖਦੇ, ਗੁੱਜਰ ਲੋਕ ਆਪਣੇ ਦੇਸ਼ ਤੋਂ ਸਾਡੇ ਇਲਾਕਿਆਂ 'ਚ ਆ ਜਾਂਦੇ ਆ, ਪਰ ਜਦੋਂ ਰੁੱਤ ਲੰਘ ਜਾਂਦੀ ਤੇ ਗੁੱਜਰ ਗੁਰਮੁਖ ਪਿਆਰਿਓ ਆਪਣੇ ਵਤਨਾਂ ਨੂੰ ਚਲੇ ਜਾਂਦੇ। ਸੱਚੇ ਪਾਤਸ਼ਾਹ ਕਹਿੰਦੇ ਜੈਸੇ ਗੋਇਲ, ਗੋਇਲ ਨਾਮ ਗੁੱਜਰਾਂ ਦਾ, ਜਿਸ ਤਰੀਕੇ ਦੇ ਨਾਲ ਗੁੱਜਰ ਬਰਾਦਰੀ ਦੇ ਲੋਕ ਇੱਕ ਖਾਸ ਸਮੇਂ ਤੇ ਆਉਂਦੇ ਆ ਤੇ ਉਹਨਾਂ ਨੂੰ ਪਤਾ ਹੁੰਦਾ ਉਹ ਪੱਕੇ ਘਰ ਨਹੀਂ ਪਾਉਂਦੇ, ਪਰਾਲੀ ਦੇ ਘਰ ਬੰਨਦੇ ਆ, ਦੁੱਧ ਦਾ ਵਪਾਰ ਕਰਦੇ, ਆਪਾਂ ਦੇਖਦੇ ਪਿੰਡਾਂ 'ਚ ਪਰਾਲੀ ਦੇ ਘਰ ਬਾਹਰ ਬੰਨਣੇ ਉਹਨਾਂ ਨੇ ਝੋਨੇ ਦੀ ਪਰਾਲੀ, ਪਤਾ ਪੱਕੇ ਘਰ ਨਹੀਂ ਪਾਉਂਦੇ, ਕਿਉਂ ਚਲੇ ਤੇ ਜਾਣਾ। ਸੱਚੇ ਪਾਤਸ਼ਾਹ ਕਹਿੰਦੇ ਭਲਿਆ, ਜਿਵੇਂ ਉਹ ਗੁੱਜਰ ਆਉਂਦੇ ਇਸੇ ਤਰ੍ਹਾਂ ਤੂੰ ਸੰਸਾਰ ਤੇ ਐ, ਤੂੰ ਤੇ ਐ ਪੱਕੇ ਘਰ ਮਹਿਲ ਪਾਈ ਫਿਰਦਾ, ਜਿਸ ਤਰ੍ਹਾਂ ਪੱਕਾ ਹੀ ਰਹਿਣਾ ਹੁੰਦਾ, ਪੱਕੀਆਂ ਰਹਿਣ ਦੀਆਂ ਤਿਆਰੀਆਂ, ਪਤਾ ਤੈਨੂੰ ਹੈ ਨੀ ਚੰਦ ਘੜੀਆਂ ਰਹਿਣਾ ਕਿ ਨਹੀਂ ਸੰਸਾਰ ਤੇ ਰਹਿਣਾ, ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤਾ ਹੰਪੀ ਚੱਲਣਾ ਦੂਰ, ਗਵਣ ਸਿਰ ਉੱਪਰ ਮਰਨਾ ਜਾਣਾ ਦੂਰ ਹੈ, ਮੌਤ ਸਿਰ ਤੇ ਆ, ਪਰ ਤੂੰ ਤੇ ਐਂ ਲੰਬੀਆਂ ਤਾਣੀ ਬੈਠਾ ਕਿ ਜਿਵੇਂ ਸਦਾ ਹੀ ਰਹਿਣਾ, ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ। ਸੱਚੇ ਪਾਤਸ਼ਾਹ ਕਹਿੰਦੇ ਸੁਪਨਾ ਸੰਸਾਰ, ਕਿਸ ਤਰ੍ਹਾਂ ਸੁਪਨਾ? ਜਿਵੇਂ ਰਾਤ ਨੂੰ ਸੁਪਨਾ ਆਉਂਦਾ ਨਾ ਗੁਰਮੁਖ ਪਿਆਰਿਓ, ਇੱਕ ਜਾਗਰਤ ਅਵਸਥਾ, ਇੱਕ ਸੁਪਨ ਅਵਸਥਾ, ਇੱਕ ਸਖੋਪਤੀ, ਇੱਕ ਤੁਰੀਆ। ਚਾਰ ਅਵਸਥਾਵਾਂ ਦੀ ਗੱਲ ਆਉਂਦੀ, ਜਾਗਰਤ, ਸੁਪਤ, ਸਖੋਪਤ, ਤੁਰੀਆ। ਆਤਮ ਭੂਪਤ ਕੀ ਏ ਪੁਰੀਆ, ਤੀਨ ਵਿਆਪੈ ਜਗਤ ਕੋ, ਤੁਰੀਆ ਪਾਵੈ ਕੋਏ ਨਾਨਕ ਸੰਤ, ਨਿਰਮਲ ਭਏ ਜਿਨ ਮਨ ਵਸਿਆ ਸੋਏ। ਤਿੰਨ ਅਵਸਥਾਵਾਂ ਚ ਅਸੀਂ ਸੰਸਾਰੀ ਲੋਕ ਵਿਚਰਦੇ ਹਾਂ, ਤੁਰੀਆ ਅਵਸਥਾ ਚ ਰੱਬ ਦੇ ਪਿਆਰੇ ਰਹਿੰਦੇ ਆ। ਤੁਰੀਆ ਅਵਸਥਾ ਦੇ ਅੰਦਰ ਨਾਮ ਜਪਣ ਵਾਲੇ, ਸੇਵਾ ਸਿਮਰਨ ਕਰਨ ਵਾਲੇ। ਜਾਗਰਤ ਅਵਸਥਾ ਜਿਵੇਂ ਜਾਗ ਰਹੇ ਆ। ਸਖੋਪਤ ਅਵਸਥਾ ਜਦੋਂ ਨਾ ਸੁੱਤੇ ਹੁੰਦੇ ਗੁਰਮੁਖ ਪਿਆਰੇ, ਨਾ ਸੁਪਨਾ ਹੁੰਦਾ ਨਾ ਜਾਗਦੇ ਹੁੰਦੇ, ਡੂੰਘੀ ਨੀਂਦ ਹੁੰਦੀ ਆ, ਗਾੜੀ ਨੀਂਦ, ਜਦੋਂ ਪਤਾ ਨਹੀਂ ਹੁੰਦਾ ਵੀ ਮੰਜੇ ਤੇ ਪਿਆ ਕਿ ਪਰਾਲੀ ਦੇ ਢੇਰ ਤੇ, ਬਜਰੀ ਕਿ ਰੇਤਾ ਦੇ ਢੇਰ ਤੇ ਪਿਆ, ਉਹਨੂੰ ਸਖੋਪਤ ਅਵਸਥਾ ਕਹਿੰਦੇ ਆ। ਤੇ ਜਿਸ ਵੇਲੇ ਬੰਦਾ ਨਾ ਜਾਗਦਾ ਹੁੰਦਾ ਤੇ ਨਾ ਡੂੰਘੀ ਨੀਂਦ ਹੁੰਦੀ, ਸੁਪਨੇ ਦੇ ਵਿੱਚ ਤੁਰਿਆ ਫਿਰਦਾ, ਕੋਈ ਜੰਗਲਾਂ 'ਚ ਤੁਰਿਆ ਫਿਰਦਾ, ਕੋਈ ਸੁਪਨੇ 'ਚ ਕਿਤੇ ਤੁਰਿਆ ਫਿਰਦਾ, ਦੇਸ਼ ਛੱਡ ਪ੍ਰਦੇਸ਼ ਵਿੱਚ ਤੁਰਿਆ ਫਿਰਦਾ ਸੁਪਨੇ 'ਚ, ਕਿੰਨਾ ਚਿਰ ਆਉਂਦਾ ਸੁਪਨਾ? ਜਿੰਨਾ ਚਿਰ ਅੱਖਾਂ ਬੰਦ ਨੇ ਸੁਪਨਾ ਚੱਲ ਰਿਹਾ, ਜਦੋਂ ਅੱਖ ਖੁੱਲਦੀ ਸੁਪਨਾ ਟੁੱਟ ਜਾਂਦਾ। ਬੰਦਾ ਕਹਿੰਦਾ ਉਹ ਸੁਪਨਾ ਦੇਖ ਰਿਹਾ ਸੀ, ਤੇ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਸੁਪਨਾ, ਜੈਸਾ ਸੁਪਨਾ ਰਹਿਣਕਾ ਤੈਸਾ ਸੰਸਾਰ। ਜਿਸ ਤਰ੍ਹਾਂ ਇਹ ਰਾਤ ਵਾਲਾ ਸੁਪਨਾ ਆਉਂਦਾ, ਮਹਾਰਾਜ ਕਹਿੰਦੇ ਸੰਸਾਰ ਵੀ ਸੁਪਨਾ। ਫਰਕ ਇੰਨਾ ਕੀ ਆ, ਉਹ ਸੁਪਨਾ ਜਦੋਂ ਅੱਖ ਬੰਦ ਕਰਦੇ ਉਦੋਂ ਸ਼ੁਰੂ ਹੁੰਦਾ, ਅੱਖ ਖੁੱਲੀ ਤੇ ਨਾਸ ਹੋ ਜਾਂਦਾ। ਆ ਜਿਹੜਾ ਸੰਸਾਰ ਸੁਪਨਾ ਇਹ ਅੱਖਾਂ ਖੁੱਲੀਆਂ ਤੇ ਆ ਰਿਹਾ, ਇਹ ਉਦਣ ਖਤਮ ਹੋ ਜਾਣਾ ਜਿੱਦਣ ਅੱਖਾਂ ਬੰਦ ਹੋ ਗਈਆਂ ਸਦਾ ਵਾਸਤੇ ਨਾ, ਉਦਣ ਇਹ ਸੁਪਨਾ ਬੰਦ ਹੋ ਜਾਣਾ। ਜੈਸਾ ਸੁਪਨਾ ਰਹਿਣਕਾ ਤੈਸਾ ਸੰਸਾਰ। ਫਿਰ ਬੰਦਾ ਕਹਿੰਦਾ ਜਦੋਂ ਜੰਮ ਫੜ ਕੇ ਲਿਜਾਂਦੇ ਆ ਨਾ, ਜਦੋਂ ਕਰਮ ਧਰਮ ਨਹੀਂ ਕਰਦਾ, ਸੰਸਾਰ ਮੋਹ ਮਾਇਆ ਚ ਗਜਤ ਹੀ ਸੰਸਾਰ ਤੋਂ ਤੁਰ ਪੈਂਦਾ, ਜੰਮ ਲੈ ਕੇ ਜਮ ਰਾਜੇ ਕੇ ਹੇਰੂ ਆਏ, ਮਾਇਆ ਕੇ ਸੰਗਲ ਬੰਧ ਲਿਆ, ਜਦੋਂ ਜਿੰਦ ਨਮਾਣੀ ਕੱਢੀ ਆ, ਹੱਡਾਂ ਕੂੰ ਕੜਕਾਏ, ਗੁਰਬਾਣੀ ਦਾ ਬਚਨ ਆ, ਜਦੋਂ ਜੰਮ ਫੜ ਕੇ ਤੁਰਦੇ ਆ, ਫਿਰ ਬੰਦਾ ਕਹਿੰਦਾ ਓਏ ਨਕਲਾਂ ਇੰਤਕਾਲ ਦੀਆਂ ਵੀ ਉੱਥੇ ਰਹਿ ਗਈਆਂ, ਜਮ੍ਹਾਂਬੰਦੀ ਦੀਆਂ ਵੀ ਰਹਿ ਗਈਆਂ, ਕੋਠੀਆਂ ਤੇ ਕਾਰਾਂ, ਧੀਆਂ ਪੁੱਤਰ ਧਨ ਦੋ, ਸਾਰਾ ਕੁਝ ਸੁੱਖ ਦੇ ਸਾਧਨ ਜਿਹੜੇ ਬਣਾਏ ਸੀ ਦਿਨ ਰਾਤ ਇੱਕ ਕਰਕੇ, ਉਹ ਤਾਂ ਸਾਰੇ ਹੀ ਰਹਿ ਗਏ ਸੰਸਾਰ ਦੇ ਨਾਲ, ਕੁਝ ਵੀ ਨਹੀਂ ਚੱਲਿਆ। ਫਿਰ ਸੁਪਨਾ ਟੁੱਟਦਾ, ਫਿਰ ਸੁਪਨਾ ਚੂਰ ਚੂਰ ਹੁੰਦਾ। ਮਹਾਰਾਜ ਕਹਿੰਦੇ ਜੈਸਾ ਸੁਪਨਾ ਰਹਿਣਕਾ ਤੈਸਾ ਸੰਸਾਰ। ਜਿਸ ਤਰ੍ਹਾਂ ਉਹ ਰਾਤ ਦਾ ਸੁਪਨਾ ਅੱਖਾਂ ਬੰਦ ਹੋਈਆਂ ਤੇ ਸ਼ੁਰੂ ਹੋਇਆ ਤੇ ਅੱਖਾਂ ਖੁੱਲੀਆਂ ਤੇ ਨਾਸ ਹੋ ਗਿਆ, ਆਹ ਜਿਹੜਾ ਸੰਸਾਰ ਸੁਪਨਾ ਇਹ ਅੱਖਾਂ ਖੁੱਲੀਆਂ ਤੇ ਆ ਰਿਹਾ, ਜਿੱਦਣ ਅੱਖਾਂ ਬੰਦ ਹੋ ਗਈਆਂ ਉਸ ਦਿਨ ਇਹ ਸੁਪਨਾ ਟੁੱਟ ਜਾਣਾ। ਪਰ ਫਿਰ ਅਬ ਪਛਤਾਏ ਕਿਆ ਹੋਤ ਜਬ ਚਿੜੀਆਂ ਚੁੱਗ ਗਈ ਖੇਤ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਪਰਮਾਰਥੀ ਬਚਨ ਕਰ ਰਹੇ ਆ, ਤੇ ਬੀਬੀ ਸੂਰਤੀ ਦੀ ਡੋਲੀ ਜਦੋਂ ਲੰਘਣ ਲੱਗੀ ਨਾ ਭਾਈ ਕੀ ਡਰੋਲੀ ਦੇ ਕੋਲ ਦੀ, ਉਹਦੇ ਕੰਨਾਂ 'ਚ ਗੁਰੂ ਦੇ ਬੋਲ ਪੈ ਗਏ, ਸਤਸੰਗ ਦੇ ਬੋਲ, ਪਛਾਣ ਲਏ ਬੋਲ, ਗੁਰੂ ਨਾਲ ਪਿਆਰ ਸੀ। ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਉਹ ਸੰਭਲ ਥੱਕੀ ਜੀ ਉਹ ਕਦੇ ਨਾ ਬੋਲਿਆ ਕੌੜਾ, ਬੋਲ ਨਾ ਜਾਣਾ ਪੂਰਨ ਭਗਵਾਨ ਹੈ, ਔਗਣ ਕੋਣਾ ਚਿਤਾਰਿਆ ਤੇ ਮੇਰੇ ਸਤਿਗੁਰ ਦੇ ਬੋਲ ਆ। ਜੇ ਗੁਰੂ ਨਾਲ ਪਿਆਰ ਸੀ ਤਾਂ, ਜਿਹਦੇ ਨਾਲ ਸਾਡਾ ਪਿਆਰ ਹੋਵੇ ਨਾ ਉਹਦੀ ਅਸੀਂ ਆਵਾਜ਼ ਪਛਾਣ ਲੈਂਦੇ ਹਾਂ, ਜਿਹਦੇ ਨਾਲ ਪਿਆਰ ਨਹੀਂ ਉਹਦੀ ਆਵਾਜ਼ ਨਹੀਂ ਪਛਾਣਦੇ। ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਪਿਆਰ ਆਣ ਤੇ ਅਸੀਂ ਪਛਾਣ ਲਾਂਗੇ ਸਤਿਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਆ ਕਿ ਨਹੀਂ। ਕੋਈ ਸਾਨੂੰ ਆ ਕੇ ਜੇ ਪਿਆਰ ਨਹੀਂ ਹੈ ਬਾਣੀ ਨਾਲ, ਜੁੜੇ ਨਹੀਂ ਬਾਣੀ ਨਾਲ, ਤੇ ਸਾਨੂੰ ਕੋਈ ਦੋ ਲਾਈਨਾਂ ਸੁਣਾ ਜੇ ਅਸੀਂ ਸੋਚਣਾ ਇਹ ਵੀ ਬਾਣੀ ਆ। ਕੋਈ ਕਹਿ ਦੇ ਪੋਸਤ ਭੰਗ ਅਫੀਮ ਮਦ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਅਸੀਂ ਕਹਿਣਾ ਇਹ ਵੀ ਗੁਰਬਾਣੀ ਆ, ਨਾਨਕ ਲਿਖਿਆ ਵਿੱਚ। ਪਰ ਪੂਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਇਹ ਦੋ ਲਾਈਨਾਂ ਹੈ ਹੀ ਨਹੀਂ ਵਿੱਚ ਕਿਤੇ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਹੈ, ਸਾਡੇ ਗੁਰੂਆਂ ਦੀ ਬਾਣੀ ਨਹੀਂ ਹੈ, ਇਹ ਬਾਬੇ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਦੀ ਬਾਣੀ ਹੈ। ਜਿਹੜਾ ਗੁਰੂ ਦੇ ਬਰਾਬਰ ਆਪਦੀ ਪੋਥੀ ਰਚਦਾ ਸੀ ਗੁਰਮੁਖ ਪਿਆਰੇ, ਗੁਰੂ ਦੇ ਬਰਾਬਰ ਬਾਣੀ ਰਚ ਕੇ ਤੇ ਆਪਣਾ ਗੁਰੂ ਕਹਾਉਣਾ ਚਾਹੁੰਦਾ ਸੀ ਸਤਿਗੁਰ ਵਜੋਂ, ਹੋਰ ਕੱਚੀ ਹੈ ਬਾਣੀ, ਇਹ ਕੱਚੀ ਬਾਣੀ ਹੈ। ਵੱਖਰੀ ਗੱਲ ਹੈ ਕਿ ਇਹਦਾ ਸਿਧਾਂਤ ਸਤਿਗੁਰ ਦੀ ਬਾਣੀ ਨਾਲ ਰਲਦਾ, ਕਿ ਜਿੰਨੇ ਨਸ਼ੇ ਆ ਬੰਦਾ ਰਾਤ ਨੂੰ ਖਾ ਕੇ ਸੌਵੇਂ ਸਵੇਰ ਨੂੰ ਨਸ਼ਾ ਲੈ ਜਾਂਦਾ, ਪਰ ਰੱਬ ਦੇ ਨਾਂ ਦਾ ਨਸ਼ਾ ਇਹ ਕਦੇ ਨਹੀਂ ਉਤਰਦਾ। ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਪਰ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ, ਇਹ ਸਾਡੇ ਸਤਿਗੁਰਾਂ ਦੀ ਬਾਣੀ ਨਹੀਂ ਹੈ। ਜਿਹਦਾ ਪਿਆਰ ਹੈ ਨਾ ਗੁਰੂ ਨਾਲ, ਉਹਨੂੰ ਇਹ ਪਤਾ ਹੋਵੇਗਾ, ਜਿਹੜਾ ਬਾਣੀ ਨਾਲ ਜੁੜਿਆ ਨਹੀਂ ਤੇ ਸਾਨੂੰ ਕੋਈ ਕਹਿ ਦੇ ਅਸੀਂ ਸੋਚਣਾ ਸਹਿ ਸਤਿਗੁਰ ਦੀ ਬਾਣੀ। ਕਈ ਵੀਰ ਸਾਨੂੰ ਕਹਿ ਦਿੰਦੇ ਕਰੇ ਕਰਾਵੇ ਆਪੇ ਆਪ, ਮਾਨ ਕਹਿ ਕੁਛ ਨਾ ਹੀ ਹਾਥ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਇਹ ਤੇ ਕਿਤੇ ਆਉਂਦਾ ਹੀ ਨਹੀਂ ਹੈ। ਕਈ ਕਹਿ ਦਿੰਦੇ ਦੇਖੋ ਜੀ ਕਰੇ ਕਰਾਵੇ ਆਪੇ ਆਪ, ਮਾਨ ਕਹਿ ਕੁਛ ਨਾ ਹੀ ਹਾਥ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ। ਪਿਛਲੇ ਦਿਨੀ ਮੈਨੂੰ ਇੱਕ ਬਹੁਤ ਪੜ੍ਹਿਆ ਲਿਖਿਆ ਗੁਰਮੁਖ ਮਿਲਿਆ, ਇੰਡੀਆ ਦੀ ਗੱਲ ਆ, ਉਹਨੇ ਵੀ ਆਹੀ ਦੋ ਲਫ਼ਜ਼ ਵਰਤੇ। ਕਹਿਣ ਲੱਗਾ ਜੀ ਆਹ ਦੇਖੋ ਬਾਣੀ ਚ, ਮੈਂ ਕਿਹਾ ਵੀ ਗੁਰਮੁਖਾ ਤੈਨੂੰ ਭੁਲੇਖਾ ਹੋ ਸਕਦਾ, ਬੜੀ ਸਤਿਗੁਰ ਨੇ ਰਹਿਮਤ ਕੀਤੀ, ਸਾਲਾਂ ਬੱਧੀ ਮਹਾਂਪੁਰਖਾਂ ਦੇ ਚਰਨਾਂ ਚ ਗੁਰੂ ਦੀ ਵਰਸਾਈ ਦਮਦਮੀ ਟਕਸਾਲ ਚ ਰਹਿਣ ਦਾ ਸਮਾਂ ਮਿਲਿਆ, ਸਤਿਗੁਰ ਨੇ ਕਿਰਪਾ ਕੀਤੀ, ਮਹਾਂਪੁਰਖਾਂ ਨੇ ਅੱਖਰ ਅੱਖਰ ਬਾਣੀ ਦਾ ਪੜ੍ਹਾਇਆ, ਇੱਕ ਓਂਕਾਰ ਤੋਂ 18-10-20 ਤੱਕ 5867 ਸ਼ਬਦ ਸਲੋਕ ਸ਼ੰਤ ਤੇ ਪੌੜੀਆਂ, 31 ਰਾਗ ਤੇ ਰਾਗਾਂ ਤੋਂ ਬਿਨਾਂ ਸਤਿਗੁਰਾਂ ਸੰਤਾਂ ਭਗਤਾਂ ਗੁਰਸਿੱਖਾਂ ਦੀ ਉਚਾਰਨ ਕੀਤੀ, 1430 ਅੰਗ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਮੈਂ ਤੇ ਕਿਤੇ ਪੜ੍ਹਿਆ ਨੀ ਵੀ ਲਿਖਿਆ ਹੋਵੇ, ਕਰੇ ਕਰਾਵੇ ਆਪੇ ਆਪ ਮਾਨਸ ਕਹਿ ਕਿਸ ਨਾਹੀ ਹਾਥ। ਜਿਹਨੂੰ ਸਤਿਗੁਰ ਦੀ ਬਾਣੀ ਨਾ ਪਿਆਰ ਉਹ ਪਛਾਣ ਲਵੇਗਾ, ਤੇ ਮਾਫ਼ ਕਰਿਓ ਨੀ ਤੇ ਅਸੀਂ ਇਹੀ ਕਹੀ ਜਾਂਦੇ ਹਾਂ, ਸੁਣੀ ਵੀ ਜਾਂਦੇ ਹਾਂ ਤੇ ਅਸੀਂ ਸ਼ਸ਼ੋ ਪੰਜੇ ਚ ਵੀ ਪੈ ਜਾਂਦੇ, ਕਈ ਵਾਰ ਸੁਣ ਕੇ ਲਓ ਜੀ ਬਾਣੀ ਚ ਲਿਖਿਆ ਕਰੇ ਕਰਾਵੇ ਆਪੇ ਆ। ਨਹੀਂ ਗੁਰਮੁਖੋ, ਬਾਣੀ ਚ ਲਿਖਿਆ ਮਾਰਿਆ ਰਾਖੈ ਇੱਕੋ ਆਪ ਮਾਨਸ ਕਹਿ ਕਿਸ ਨਾਹੀ ਹਾਥ। ਮਾਰਨਾ ਤੇ ਰੱਖਣਾ ਇਹ ਵਾਹਿਗੁਰੂ ਦੇ ਹੱਥ ਆ, ਬੰਦੇ ਦੇ ਹੱਥ ਨਹੀਂ। ਮਾਰੈ ਰੱਖੈ ਏਕੋ ਆਪ ਮਾਨਸ ਕਹਿ ਕਿਸ ਨਾਹੀ ਹਾਥ, ਕਰੇ ਕਰਾਵੇ ਆਪੇ ਆਪ ਨਹੀਂ ਕਿਤੇ ਆਉਂਦਾ। ਜੇ ਸਤਿਗੁਰ ਨਾਲ ਪਿਆਰ ਆ ਤੇ ਪਛਾਣ ਸੀ, ਪਿਆਰ ਸੀ ਬੀਬੀ ਸੂਰਤੀ ਦਾ ਸਤਿਗੁਰ ਦੇ ਨਾਲ, ਭਗਤ ਨਾਮਦੇਵ ਜੀ ਦਾ ਪਿਆਰ ਸੀ ਪਰਮਾਤਮਾ ਨਾਲ, ਜਿੰਨੇ ਵੀ ਭੇਸ ਬਣਾ ਕੇ ਆਇਆ ਭਗਤ ਨਾਮਦੇਵ ਨੇ ਪਛਾਣ ਲਿਆ, ਉਹ ਕਲੰਦਰ ਕੇਸਵਾ ਕਰੇ ਬਦਾਲੀ ਭੇਸਵਾ। ਜੇ ਕੂਕਰ ਬਣ ਕੇ ਆਇਆ ਤੇ ਗੁਰਮੁਖ ਪਿਆਰਿਓ, ਭਗਤ ਨਾਮਦੇਵ ਜੀ ਨੇ ਵੇਖਿਆ ਛਾਬੇ ਚੋਂ ਰੋਟੀਆਂ ਚੱਕ ਕੇ ਕੂਕਰ ਭਜਿਆ ਤੇ ਭਗਤ ਨਾਮਦੇਵ ਜੀ ਦੇਸੀ ਘਿਓ ਚੱਕ ਕੇ ਪਿੱਛੇ ਭੱਜ ਰਹੇ, ਕਹਿੰਦੇ ਭਗਵਾਨ ਜੀ ਸੁੱਕੀਆਂ ਹੀ ਖਾਓਗੇ। ਪਰਮਾਤਮਾ ਪਛਾਣ ਲਿਆ ਕੂਕਰ ਦੇ ਰੂਪ ਵਿੱਚ ਵੀ ਗੁਰਮੁਖ ਪਿਆਰਿਓ ਉਸ ਵੇਲੇ, ਜਿਨ੍ਹਾਂ ਦਾ ਪਿਆਰ ਹੈ, ਜਦੋਂ ਸਤਿਗੁਰ ਦੇ ਨਾਲ ਪਿਆਰ ਹੋਵੇ ਬੋਲ ਪਛਾਣ ਲਈਦੇ, ਮੇਰੇ ਸਤਿਗੁਰ ਦੀ ਬਾਣੀ ਦੇ ਬੋਲ। ਬੀਬੀ ਸੂਰਤੀ ਨੇ ਜਦੋਂ ਕੰਨਾਂ ਚ ਬੋਲ ਪਏ ਆਖਿਆ ਤੇ ਮੇਰੇ ਸਤਿਗੁਰ ਦੇ ਬੋਲ ਆ, ਵੇ ਕਹਾਰੋ ਵੀਰੋ ਡੋਲੀ ਰੋਕ ਦਿਓ, ਆ ਮੇਰੇ ਸਤਿਗੁਰ ਦੇ ਬੋਲ ਕੰਨਾਂ ਚ ਪਏ ਆ। ਉਹਨੇ ਡੋਲੀ ਦਾ ਪਰਦਾ ਤਾਂ ਚੱਕਿਆ, ਦਿਨ ਦਾ ਛਪਾ ਸੀ, ਸਮਾਨ ਅੰਧਕਾਰ ਨਜ਼ਰ ਨਹੀਂ ਸੀ ਪੈ ਰਿਹਾ, ਪਰ ਗੁਰੂ ਦੇ ਬੋਲ ਸੁਣ ਰਹੇ ਸੀ। ਆਖਿਆ ਕਹਾਰ ਭਾਈ ਕੀ ਡਰੋਲੀ ਨਗਰ ਆ, ਸਤਿਗੁਰ ਆਏ ਹੋਣਗੇ, ਮੈਨੂੰ ਦਰਸ਼ਨ ਕਰ ਆਉਣ ਦਿਓ। ਅੱਜ ਤੋਂ ਬਾਅਦ ਪਤਾ ਨਹੀਂ ਦਰਸ਼ਨ ਹੋਣੇ ਕਿ ਨਹੀਂ ਹੋਣੇ, ਸਖੀ ਸਰਵਰੀਆਂ ਨਾਲ ਸੰਬੰਧ ਪੈ ਗਿਆ, ਮੇਰੇ ਸਤਿਗੁਰ ਨੇ ਕਿਰਪਾ ਕੀਤੀ, ਮੈਨੂੰ ਜਾਂਦੀ ਵਾਰ ਆਪਣੇ ਪੇਕੇ ਘਰ ਤੋਂ ਸਹੁਰੇ ਜਾਂਦੇ ਘਰ ਜਾਂਦੇ ਆ, ਰਾਹ ਚ ਸਤਿਗੁਰ ਦੇ ਦਰਸ਼ਨ ਹੋ ਗਏ ਆ, ਵੀਰੋ ਮੈਨੂੰ ਇੱਕ ਵਾਰੀ ਦਰਸ਼ਨ ਕਰ ਲੈਣ ਦਿਓ। ਕਹਾਰ ਕਹਿੰਦੇ ਬੀਬਾ ਡੋਲੀ ਰੋਕ ਨਹੀਂ ਸਕਦੀ, ਦਿਨ ਦਾ ਸਪਾਹ ਹਨੇਰਾ ਹੋ ਗਿਆ, ਗਾਂ ਉਜਾੜ ਬੀਆ ਬਣ ਜੰਗਲ ਦਾ ਰਸਤਾ, ਅਸੀਂ ਇਹ ਰਿਸਕ ਨਹੀਂ ਲੈ ਸਕਦੇ, ਅਸੀਂ ਡੋਲੀ ਰੋਕਣੀ ਨਹੀਂ। ਬੀਬੀ ਸੂਰਤੀ ਨੇ ਬੜਾ ਵਾਸਤਾ ਪਾਇਆ ਭਾਈ ਆਕੁਲ ਦੀ ਪੁੱਤਰੀ ਨੇ, ਆਖਿਆ ਵੇ ਵੀਰੋ ਡੋਕ ਦਿਓ ਡੋਲੀ, ਮੈਨੂੰ ਦਰਸ਼ਨ ਕਰ ਆਉਣ ਦਿਓ, ਸਤਿਗੁਰ ਦੇ ਨਾਮ ਮੰਨੇ ਕਹਾਰ, ਤੇ ਜਿੰਨੇ ਕੋਈ ਬਸਤਰ ਭੂਖਣ ਗਹਿਣੇ ਦੇ ਕੇ ਜਥਾ ਯੋਗ ਆਪਣੀ ਵਿੱਤ ਅਨੁਸਾਰ। ਭਾਈ ਆਕੁਲ ਨੇ ਆਪਣੀ ਪੁੱਤਰੀ ਨੂੰ ਤੋਰਿਆ ਸੀ ਸ਼ਰਧਾ ਭਾਵਨਾ ਪਿਆਰ ਨਾਲ, ਕੋਈ ਵੀ ਬਾਪ ਆਪਣੀ ਧੀ ਨੂੰ ਸਹੁਰੇ ਘਰ ਤੋਰਦਿਆਂ ਕੋਈ ਕਮੀ ਨਹੀਂ ਜੇ ਰੱਖਦਾ। ਗੁਰਮੁਖੋ, ਇਹ ਵੱਖਰੀ ਗੱਲ ਆ ਕਿ ਦਾਜ ਦਹੇਜ ਦੇ ਮਸਲੇ ਚੱਲ ਪਏ, ਲੋਕ ਮੰਗ ਕੇ ਦਾਜ ਲੈਂਦੇ ਆ, ਹੁਣ ਤਾਂ ਵਿਆਹ ਘੱਟ ਤੇ ਸੌਦੇਬਾਜ਼ੀਆਂ ਜ਼ਿਆਦਾ ਹੁੰਦੀਆਂ ਨੇ। ਇੰਡੀਆ 'ਚ ਤੇ ਜ਼ਮੀਨਾਂ ਪਿੱਛੇ ਗਏ 10 ਕਿੱਲੇ ਆ, ਕਹਿੰਦੇ 10 ਲੱਖ ਲਾਓ, 15 ਕਿੱਲੇ 15 ਲੱਖ ਲਾਓ ਜੀ ਲੜਕੀ ਦੇ ਵਿਆਹ ਤੇ, ਸਾਡੇ ਲੜਕੇ ਨੂੰ 15 ਕਿੱਲੇ ਜ਼ਮੀਨ ਆਉਂਦੀ ਆ, ਸੌਦੇਬਾਜ਼ੀਆਂ ਹੁੰਦੀਆਂ ਨੇ। ਗੁਰਮੁਖ ਪਿਆਰਿਓ, ਦਾਜ ਦਹੇਜ ਦੀਆਂ ਗੱਲਾਂ, ਪਰ ਮੈਂ ਬੇਨਤੀ ਕਰਾਂ, ਕੋਈ ਵੀ ਮਾਂ ਬਾਪ ਆਪਣੀ ਧੀ ਨੂੰ ਸਹੁਰੇ ਘਰ ਤੋਰਦਾ ਤੇ ਉਹ ਕਮੀ ਨਹੀਂ ਜੇ ਛੱਡਦਾ, ਉਹ ਕਮੀ ਨਹੀਂ ਆਪਣੇ ਜਥਾ ਯੋਗ ਜੋ ਕਰ ਸਕਦਾ ਉਹਦੇ ਵਿਆਹ ਤੇ ਖਰਚ ਉਹ ਕਰਦਾ। ਬੀਬੀ ਸੂਰਤੀ ਨੂੰ ਵੀ ਦੇਖ ਕੇ ਤੋਰਿਆ ਸੀ, ਬੀਬੀ ਸੂਰਤੀ ਨੇ ਉਹ ਸੋਨੇ ਦੇ ਗਹਿਣੇ, ਉਹ ਸੋਨੇ ਦੀਆਂ ਮੋਹਰਾਂ ਜੋ ਬਾਪ ਨੇ ਦੇਖ ਕੇ ਤੋਰਿਆ ਸੀ, ਲੈ ਪੁੱਤ ਤੇਰੇ ਸਹੁਰੇ ਘਰ ਤੈਨੂੰ ਕਿਤੇ ਕੰਮ ਆਉਣਗੇ ਆ, ਲੈ ਜਾ। ਬੀਬੀ ਸੂਰਤੀ ਨੇ ਵੇਖਿਆ ਸੋਨੇ ਦੀਆਂ ਮੋਹਰਾਂ ਤੇ ਜਿਹੜੇ ਗਹਿਣੇ ਦਿੱਤੇ ਕਿਹੜੇ ਕੰਮ ਆ, ਬੀਬੀ ਸੂਰਤੀ ਨੇ ਤੇ ਦੁਨਿਆਵੀ ਗਹਿਣੇ ਨਹੀਂ, ਉਹਨੇ ਤੇ ਸਤਿਗੁਰ ਨੂੰ ਗਹਿਣਾ ਬਣਾਇਆ ਸੀ, ਸੰਤ ਹਮਾਰਾ ਗਹਿਣਾ, ਉਹਨੇ ਤੇ ਸਤਿਗੁਰ ਨੂੰ ਗਹਿਣਾ ਬਣਾਇਆ ਸੀ। ਦੁਨਿਆਵੀ ਪਦਾਰਥਾਂ ਨਾਲ ਤੇ ਮੋਹ ਦੁਨੀਆਂ ਦਾ ਸਾਡਾ, ਦੁਨੀਆਂਦਾਰਾਂ ਦਾ, ਗੁਰੂ ਦੇ ਪਿਆਰਿਆਂ ਦਾ, ਪੁੱਤਰ ਪੁੱਤਰੀਆਂ ਦਾ ਤੇ ਗੁਰੂ ਨਾਲ ਪਿਆਰ, ਰੱਬ ਨਾਲ ਪਿਆਰ, ਕਿੰਨੀ ਬਣ ਜਿਆ ਕਾਂਸੀ ਤਾਂਬਾ, ਕਿੰਨੀ ਲੌਂਗ ਸੁਪਾਰੀ, ਸੰਤੋਹ ਬਣ ਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਦੁਨੀਆਂ ਵਪਾਰ ਕਰਦੀ ਕਾਂਸੀ ਤਾਂਬੇ ਦਾ, ਪਰ ਰੱਬ ਦੇ ਪਿਆਰੇ ਆ ਉਹ ਰਸਨਾ ਵੀ ਸਫਲੀ ਕਰ ਲਿਓ, ਸਾਰੀਆਂ ਸੰਗਤਾਂ ਦੋ ਹਿੱਸਿਆਂ ਦੇ ਅੰਦਰ। ਕਾਂਸੀ ਤਾਂਬੇ ਦਾ ਵਪਾਰ ਲੋਕੀ ਕਰਦੇ, ਸਾਧੂਆਂ ਨੇ ਨਾਮ ਬਣ ਜਿਆ, ਕਾਂਸੀ ਤਾਂਬੇ ਦਾ ਵਪਾਰ ਲੋਕੀ ਕਰਦੇ, ਸਾਧੂਆਂ ਨੇ ਨਾਮ ਬਣਜਿਆ, ਕਾਂਸੀ ਤਾਂਬੇ ਦਾ ਵਪਾਰ ਸਾਰੇ ਜਪੋ। ਕਾਂਸੀ ਤਾਂਬੇ ਦਾ ਵਪਾਰ ਲੋਕੀ ਕਰਦੇ ਆ, ਸਾਧੂਆਂ ਨੇ ਨਾਮ ਬਣਜੇ ਆ, ਕਾਂਸੀ ਤਾਂਬੇ ਦਾ ਵਪਾਰ ਲੋਕੀ ਕਰਦੇ ਆ, ਸਾਧੂਆਂ ਨੇ ਨਾਮ ਬਣਜੇ ਆ, ਕਾਂਸੀ ਤਾਂਬੇ ਦਾ ਵਪਾਰ ਲੋਕੀ। ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋਹ ਬਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਸੰਤ ਹਮਾਰਾ ਗਹਿਣਾ, ਜਿਨ੍ਹਾਂ ਨੇ ਸਤਿਗੁਰ ਨੂੰ ਨਾਮ ਨੂੰ ਗਹਿਣਾ ਬਣਾਇਆ ਜੀਵਨ ਦਾ। ਬੀਬੀ ਸੂਰਤੀ ਨੇ ਉਹ ਸੋਨੇ ਦੀਆਂ ਮੋਹਰਾਂ, ਉਹ ਸੋਨੇ ਦੇ ਗਹਿਣੇ ਆਖਿਆ ਘਰ ਆ ਸਾਰਾ ਕੁਝ ਲੈ ਲਓ, ਪਰ ਡੋਲੀ ਰੋਕ ਦਿਓ, ਮੈਨੂੰ ਸਤਿਗੁਰ ਦੇ ਦਰਸ਼ਨ ਕਰ ਆਉਣ। ਸਤਿਗੁਰ ਦੇ ਦਰਸ਼ਨਾਂ ਨਾਲ ਇਹ ਸਾਰਾ ਕੁਝ ਮੁੱਲ ਨਹੀਂ ਰੱਖਦਾ। ਸਤਿਗੁਰ ਦੇ ਦਰਸ਼ਨ ਵਡਮੁੱਲੇ ਆ, ਇਹ ਚੀਜ਼ਾਂ ਮੁੱਲ ਨਹੀਂ ਰੱਖਦੀਆਂ। ਸਤਿਗੁਰ ਦੇ ਸਾਹਮਣੇ ਤੁਸ ਚੀਜ਼ਾਂ ਨੇ, ਮੇਰੇ ਸਤਿਗੁਰ ਦੇ ਦਰਸ਼ਨ ਵਡਮੁੱਲੇ ਆ, ਮੈਨੂੰ ਸਤਿਗੁਰ ਦੇ ਦਰਸ਼ਨ ਕਰ ਆਉਂਦ। ਕਹਾਰ ਲਾਲਚ ਵਿੱਚ ਆ ਗਏ, ਇੰਨਾ ਸੋਨਾ, ਇੰਨੀਆਂ ਸੋਨੇ ਦੀਆਂ ਮੋਹਰਾਂ, ਇੰਨੇ ਰੁਪਈਏ ਸਿੱਕੇ ਮਿਲ ਗਏ, ਡੋਲੀ ਰੋਕ ਦਿੱਤੀ। ਕਹਿੰਦੇ ਬੀਬਾ ਜਲਦੀ ਆ ਜਾਵੀਂ, ਦੇ ਕੇ ਸਾਰਾ ਕੁਝ ਕਹਾਰਾਂ ਨੂੰ। ਨੰਗੇ ਚਰਨੀ ਬੀਬੀ ਉਤਰੀ ਆ ਸੂਰਤੀ ਡੋਲੀ ਦੇ ਵਿੱਚੋਂ, ਵਿਆਹ ਵਾਲਾ ਸੂਹਾ ਜੋੜਾ ਪਾਇਆ ਹੋਇਆ ਤੇ ਨੰਗੇ ਚਰਨੀ ਸਤਿਗੁਰ ਦੇ ਦਰਸ਼ਨ ਕਰਨ ਜੋੜਾ ਲਾ ਦ ਤਮ ਕਿਉਂ ਹੀ ਉਹ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਿਆ ਜਾਈ। ਸਤਿਗੁਰ ਦੇ ਦਰਸ਼ਨ ਜਾ ਪਹੁੰਚੀ ਸੰਗਤਾਂ ਜੁੜੀਆਂ ਬੈਠੀਆਂ ਗੁਰੂ ਦੇ ਦਰਬਾਰ ਵਿੱਚ ਉੱਚੀ ਜਗ੍ਹਾ। ਸਤਿਗੁਰ ਸੇਵੇਂ ਪਾਤਸ਼ਾਹ, ਜਮਾਲ ਤੇ ਜਲਾਲ ਦਾ ਭਰਿਆ ਨੁਰਾਨੀ ਚਿਹਰਾ, ਮੀਰੀ ਪੀਰੀ ਦੇ ਮਾਲਕ ਸਤਿਗੁਰ ਤੇ ਜਾ ਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਚ ਸੀਸ ਰੱਖ ਦਿੱਤਾ ਤੇ ਆਖਿਆ ਸੱਚੇ ਪਾਤਸ਼ਾਹ ਧਨ ਸੋ ਵੇਲਾ ਘੜੀ, ਧਨ ਧਨ ਮੂਰਤ ਪਲ ਸਾਰ, ਧਨ ਸੋ ਜਿਨਸ ਸੰਜੋਗੜਾ, ਜਿਤ ਡਿਠਾ ਗੁਰਦਰ ਸਾਰ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰੇ ਆਪਣੇ ਚੇਰੇ ਸੱਚੇ ਪਾਤਸ਼ਾਹ। ਧਨ ਸੋ ਵੇਲਾ ਜਿਤ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨ। ਸੰਗਤਾਂ ਵੇਖ ਰਹੀਆਂ ਬੀਬੀ ਕੌਣ ਆ, ਵਿਆਹ ਵਾਲਾ ਜੋੜਾ ਨੰਗੇ ਚਰਨੀ ਸਤਿਗੁਰ ਦੇ ਦਰਬਾਰ ਵੱਲ ਭੱਜੀ ਆਈ ਹੈ, ਨਾਲ ਕੋਈ ਨਹੀਂ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਪ੍ਰਵਚਨ ਸਮਾਪਤ ਕੀਤੇ ਤੇ ਸਿਰ ਤੇ ਹੱਥ ਰੱਖ ਪਿਆਰਿਆ ਦੁਲਾਰਿਆ, ਆਪਣੀ ਪੁੱਤਰੀ ਨੂੰ ਆਖਿਆ ਪੁੱਤਰੀ ਤੂੰ, ਪੁੱਤਰੀ ਸੂਰਤੀ ਤੂੰ ਆਖਿਆ। ਹਾਂ ਸਤਿਗੁਰ ਸੱਚੇ ਪਾਤਸ਼ਾਹ, ਬਾਬੁਲ ਨੇ ਵਿਆਹ ਕਰਕੇ ਸਹੁਰੇ ਘਰ ਤੋਰਿਆ, ਡੋਲੀ ਜਾ ਰਹੀ ਹੈ, ਤੁਹਾਡੀ ਆਵਾਜ਼ ਸੁਣੀ, ਦਰਸ਼ਨ ਕਰਨ ਵਾਸਤੇ ਆ ਗਈ ਆ। ਬੜਾ ਪਿਆਰ ਸਤਿਕਾਰ ਸਤਿਗੁਰ ਸੱਚੇ ਪਾਤਸ਼ਾਹ ਨੇ ਬੀਬੀ ਸੂਰਤੀ ਨੂੰ ਦਿੱਤਾ। ਬਚਪਨ ਤੋਂ ਸਤਿਗੁਰ ਦੀ ਸੰਗਤ ਵਿੱਚ ਆਉਂਦੀ ਸੀ ਬੀਬੀ ਸੂਰਤੀ ਆਪਣੇ ਪਿਤਾ ਭਾਈ ਆਕੁਲ ਦੇ ਨਾਲ। ਸਤਿਗੁਰ ਸੱਚੇ ਪਾਤਸ਼ਾਹ ਬਚਨ ਬਲਾਸ ਕਰ ਰਹੇ ਤੇ ਉੱਧਰ ਜਦੋਂ ਡੋਲੀ ਨਾਨਾ ਪਹੁੰਚੀ ਤੇ ਗੁਰਮੁਖ ਪਿਆਰਿਓ ਭਾਈ ਸਾਦਾ ਕਹਿੰਦਾ ਪੁੱਤ ਸਾਧੂ ਆ, ਡੋਲੀ ਕਿੱਥੇ ਆ, ਇੰਨਾ ਚਿਰ ਹੋ ਗਿਆ ਡੋਲੀ ਨਹੀਂ ਆ ਰਹੀ, ਪਿੱਛੇ ਦੇਖ ਜਾ ਕੇ। ਜਦੋਂ ਗਿਆ ਭਾਈ ਸਾਧੂ ਦੇਖਿਆ, ਕਹਾਰਾਂ ਨੇ ਆਖਿਆ ਉਹ ਤੇ ਉੱਤਰ ਕੇ ਗੁਰੂ ਵੱਲ ਚਲੇ ਗਈ। ਆ ਕੇ ਦੱਸਿਆ ਪਿਤਾ ਜੀ ਆਹ ਗੱਲ, ਸਾਰੇ ਰਿਸ਼ਤੇਦਾਰ ਕਬੀਲੇ ਦੇ ਰੋਗ ਅੱਗ ਬਬੂਲੇ ਹੋ ਗਏ। ਕਹਿਣ ਲੱਗੇ ਹੋਈਏ ਅਸੀਂ ਸਖੀ ਸਰਵਰ ਦੇ ਪੁਜਾਰੀ ਤੇ ਜਿਹਨੂੰ ਵਿਆਹ ਕੇ ਚੱਲੇ ਗੁਰੂ ਦੀ ਸਿੱਖਣੀ, ਉੱਤਰ ਕੇ ਡੋਲੀ ਚੋਂ ਗੁਰੂ ਵੱਲ ਚਲੇ ਗਈ ਹੈ। ਜਾ ਸਾਧੂ ਆ, ਤਕੜਾਈ ਦੇ ਨਾਲ ਆਪਣੇ ਡੋਲੇ ਨੂੰ ਉਠਾ ਕੇ ਲਿਆ। ਹੁਣ ਸਖੀ ਸਰਵਰ ਦਾ ਪੁਜਾਰੀ ਭਾਈ ਸਾਦੇ ਦਾ ਪੁੱਤਰ ਸਾਧੂ ਤੁਕਲਾਣੀ ਪਿੰਡ ਦਾ ਨਿਵਾਸੀ ਬੜੇ ਗੁੱਸੇ ਨਾਲ ਭਰਿਆ ਪੀਤਾ ਜਾ ਰਿਹਾ। ਗੁਰੂ ਨੂੰ ਐਂ ਕਹੂੰਗਾ, ਗੁਰੂ ਨੂੰ ਆਹ ਕਹੂੰਗਾ, ਆਪਣੇ ਡੋਲੇ ਨੂੰ ਜਿਹਨੂੰ ਵਿਆਹ ਕੇ ਲਿਜਾ ਰਿਹਾ ਉਹਨੂੰ ਐਂ ਕਹੂੰਗਾ, ਜ਼ਬਰਦਸਤੀ ਗੁਰੂ ਦੇ ਕੋਲੋਂ ਫੜ ਕੇ ਲੈ ਆਵਾਂਗਾ। ਇਹੋ ਜਿਹੀਆਂ ਗਿਣਤੀਆਂ ਗਿਣਦਾ ਜਾਂਦਾ ਮਨ ਵਿੱਚ ਬੜੇ ਬੁਰੇ ਭਲੇ ਵਿਚਾਰ ਆਉਂਦੇ ਆ ਤੇ ਗੁਰਮੁਖ ਪਿਆਰੇ ਉੱਧਰ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੈਠੀ ਬੀਬੀ ਸੂਰਤੀ ਕਹਿੰਦੀ ਮਹਾਰਾਜ ਆਪ ਹੀ ਕਿਰਪਾ ਕਰ ਦਿਓ, ਜੋ ਸੰਬੰਧ ਹੋਇਆ ਆਪ ਜੀ ਦੇ ਹੁਕਮ 'ਚ ਹੀ ਸੱਚੇ ਪਾਤਸ਼ਾਹ, ਆਪ ਹੀ ਕਿਰਪਾ ਕਰ ਦਿਓ, ਹੁਣ ਕਲਾ ਵਰਤਾ ਦਿਓ ਸੱਚੇ ਪਾਤਸ਼ਾਹ। ਪਤਾ ਨਹੀਂ ਮੁੜ ਦਰਸ਼ਨ ਹੋਣੇ ਕਿ ਨਹੀਂ ਹੋਣੇ, ਜਾਂ ਤੇ ਉਹਨਾਂ ਨੂੰ ਗੁਰਸਿੱਖੀ ਬਖਸ਼ ਦਿਓ, ਸੱਚੇ ਪਾਤਸ਼ਾਹ ਆਪਣੀ ਕਲਾ ਵਰਤਾ ਦਿਓ। ਅੱਜ ਜਾ ਰਹੀ ਹਾਂ ਬਾਬਲ ਦੇ ਘਰੋਂ ਸਹੁਰੇ ਘਰ, ਸਤਿਗੁਰ ਨਾਲ ਬਚਨ ਬਲਾਸ ਗੁਰੂ ਦੇ ਚਰਨਾਂ 'ਚ ਅਰਦਾਸਾਂ ਤੇ ਗੁਰਮੁਖ ਪਿਆਰਿਓ ਜਾ ਪਹੁੰਚਿਆ ਸਾਧੂ। ਤੇ ਜਦੋਂ ਜਾ ਕੇ ਸੰਗਤ ਦੇ ਵਿੱਚ ਦੀ ਲੰਘਿਆ ਗੁਰੂ ਦੇ ਸਾਹਮਣੇ ਗਿਆ ਨਾ, ਤੇ ਹੁਣ ਤਿਆਰ ਬਰ ਤਿਆਰ ਸੂਰਮੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਵਿਰਾਜਮਾਨ ਨੇ, ਚਰਨਾਂ ਚ ਬੀਬੀ ਸੂਰਤੀ ਬੈਠੀ ਆ। ਜਦੋਂ ਸਤਿਗੁਰ ਸੱਚੇ ਪਾਤਸ਼ਾਹ ਦਾ ਜਮਾਲ ਤੇ ਜਲਾਲ ਦਾ ਭਰਿਆ ਨੂਰਾਨੀ ਚਿਹਰਾ ਤੱਕਿਆ ਨਾ ਭਾਈ ਸਾਧੂ ਨੇ, ਤੇ ਉਧਰ ਸੇਵੇਂ ਪਾਤਸ਼ਾਹ ਨੇ ਮਾਰੀ ਮਿਹਰ ਦੀ ਨਿਗਾਹ ਸਾਧੂ ਤੇ ਬੀਬੀ ਸੂਰਤੀ ਦਾ ਤਪ, ਬੀਬੀ ਸੂਰਤੀ ਦਾ ਜੀਵਨ, ਬੀਬੀ ਸੂਰਤੀ ਦਾ ਸਿਮਰਨ, ਗੁਰਮੁਖ ਪਿਆਰੇ ਬੀਬੀ ਸੂਰਤੀ ਦੀਆਂ ਅਰਦਾਸਾਂ। ਜਦੋਂ ਸਤਿਗੁਰ ਸੇਵੇਂ ਪਾਤਸ਼ਾਹ ਨੇ ਚਤੁਰ ਦਿਸ਼ਾ ਕੀਨੋ ਬਲੇ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਣ ਕੀਨੋ, ਕਿਰਪਾ ਦੇ ਕਟਾਕਸ਼ ਨੇਤਰਾਂ ਦੇ ਨਾਲ ਜਦੋਂ ਸਤਿਗੁਰ ਨੇ ਵੇਖਿਆ ਸਾਧੂ ਵੱਲ ਤੇ ਗੁਰਮੁਖ ਪਿਆਰਿਓ, ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਸਤਿਗੁਰ ਸੱਚੇ ਪਾਤਸ਼ਾਹ ਨੇ ਇਹੋ ਜੀ ਮਿਹਰ ਦੀ ਨਿਗਾਹ ਮਾਰੀ ਕਿ ਗੁਰਮੁਖ ਪਿਆਰੇ ਉਹਦੇ ਵਿਚਾਰ ਹੀ ਬਦਲ ਦਿੱਤੇ, ਉਹਦਾ ਜੀਵਨ ਹੀ ਬਦਲ ਦਿੱਤਾ, ਤੇ ਉਹਦੇ ਹੱਥ ਚੋਂ ਹਥਿਆਰ ਸੁੱਟ ਗਿਆ ਜਿਹੜਾ ਲੈ ਕੇ ਆਇਆ ਸੀ, ਬੜਾ ਮਨ ਵਿੱਚ ਗੁੱਸੇ ਵਿੱਚ ਅੱਗ ਬਬੂਲਾ ਹੁੰਦਾ ਹੋਇਆ ਗਿਣਤੀਆ ਗਿਣਦਾ, ਇਕਦਮ ਅਗਾਂਹ ਵਧਿਆ ਤੇ ਗੁਰਮੁਖ ਪਿਆਰੇ ਨਾਨਕ ਨਦਰੀ ਨਦਰ ਨਿਹਾਲ, ਸਤਿਗੁਰ ਦੀ ਹੋਈ ਮਿਹਰ ਦੀ ਨਿਗਾਹ ਤੇ ਜਾ ਕੇ ਸਤਿਗੁਰ ਦੇ ਚਰਨਾਂ ਤੇ ਢਹਿ ਪਿਆ। ਸਾਧੂ ਕਹਿੰਦਾ ਸੱਚਿਆ ਪਾਤਸ਼ਾਹ ਮੈਨੂੰ ਬਖਸ਼ ਲਾ, ਮੇਲ ਲਹਿੋ ਦਿਆਲ ਢਹਿ ਪਏ ਦੁਆਰੇ ਆ, ਰੱਖ ਲਿਵੋ ਦੀਨ ਦਿਆਲ ਭਰਮਤ ਬਹੁ ਹਾਰਿਆ, ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਰੱਖ ਲੋ, ਬਖਸ਼ ਲੋ ਸੱਚੇ ਪਾਤਸ਼ਾਹ ਮਹਾਰਾਜ ਮੈਨੂੰ। ਲਓ ਗੁਰਮੁਖ ਪਿਆਰਿਓ, ਸਤਿਗੁਰ ਤੋਂ ਮੰਗ ਕੇ ਸਿੱਖੀ ਲਈ ਜੀਵਨ ਬਦਲ ਗਿਆ, ਤੇ ਮੈਂ ਵਿਸਥਾਰ ਵਿੱਚ ਨਾ ਜਾਵਾਂ। ਗੁਰਮੁਖ ਪਿਆਰਿਓ, ਬੀਬੀ ਸੂਰਤੀ ਦਾ ਜੀਵਨ ਦੇਖੋ, ਨਾਮ ਦਾ ਰੰਗ, ਸ਼ਰਧਾ ਭਾਵਨਾ ਦਾ ਰੰਗ, ਇਹੋ ਜੀ ਸਾਡੀ ਉਹ ਸਤਿਕਾਰਯੋਗ ਮਾਤਾ, ਸਤਿਕਾਰਯੋਗ ਬੀਬੀ, ਬੀਬੀ ਸੂਰਤੀ, ਭਾਈ ਆਕਲ ਦੀ ਪੁੱਤਰੀ, ਜਿਹਨੇ ਅਜੇ ਪੇਕੇ ਘਰ ਤੋਂ ਸਹੁਰੇ ਘਰ ਪੈਰ ਨਹੀਂ ਪਾਇਆ, ਜਾਂਦੀ ਜਾਂਦੀ ਨੇ ਆਪਣੇ ਪਤੀ ਨੂੰ ਗੁਰੂ ਕਾ ਸਿੱਖ ਬਣਾ ਲਿਆ। ਗੱਜ ਕੇ ਆਖੋ ਸਤਨਾਮ, ਗੁਰੂ ਕਾ ਸਿੱਖ ਬਣਾ ਲਿਆ। ਆਓ ਗੁਰਮੁਖ ਪਿਆਰਿਓ, ਐਸਾ ਬਾਣੀ ਦਾ ਜੀਵਨ ਬਣਾਈਏ, ਗੁਰੂ ਵਾਲਾ ਜੀਵਨ ਬਣਾਈਏ। ਲਾਲ ਰੰਗ ਤਿਸਕੋ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਹਿ ਲਾਗੈ ਦਾਗਾ। ਭਾਵੇਂ ਕਬੀਲੇ ਦੇ ਲੋਕਾਂ ਨੇ ਭਾਂਡਾ ਟੀਂਡਾ ਰੋਟੀ ਬੇਟੀ ਦੀ ਸਾਂਝ ਖਤਮ ਕਰ ਦਿੱਤੀ ਭਾਈ ਸਾਧੂ ਤੇ ਬੀਬੀ ਸੂਰਤੀ ਨਾਲ, ਪਰ ਉਹਨਾਂ ਸਿੱਖੀ ਕਮਾਈ ਸਮਾਂ ਪਾ ਕੇ ਉਹਨਾਂ ਗੁਰਸਿੱਖਾਂ ਦੇ ਘਰ ਬ੍ਰਹਮ ਗਿਆਨੀ ਪੁੱਤਰ ਪੈਦਾ ਹੋਇਆ, ਜਿਹਨੂੰ ਅਸੀਂ ਭਾਈ ਰੂਪਾ ਕਰਕੇ ਇਤਿਹਾਸ ਵਿੱਚ ਜਾਣਦੇ। ਬਾਬਾ ਰੂਪ ਚੰਦ, ਬੀਬੀ ਸੂਰਤੀ ਤੇ ਭਾਈ ਸਾਧੂ ਦਾ ਪੁੱਤਰ, ਬ੍ਰਹਮ ਗਿਆਨੀ ਪੁੱਤਰ ਪੈਦਾ ਹੋਇਆ ਉਹਨਾਂ ਦੇ ਘਰ ਵਿੱਚ। ਆਓ ਗੁਰਮੁਖ ਪਿਆਰਿਓ, ਐਸਾ ਜੀਵਨ ਬਣਾਈਏ, ਗੁਰੂ ਅੱਗੇ ਅਰਦਾਸਾਂ ਕਰੀਏ ਕਿ ਸੱਚੇ ਪਾਤਸ਼ਾਹ ਸਾਨੂੰ ਵੀ ਐਸੀ ਬਾਣੀ, ਐਸਾ ਜੀਵਨ, ਐਸਾ ਸਿਮਰਨ ਬਖਸ਼ ਦਿਓ, ਇੰਨੀ ਹਾਜ਼ਰੀ ਪ੍ਰਵਾਨ ਕਰਿਓ। ਗੁਰਮੁਖ ਪਿਆਰਿਓ, ਬੜੀ ਸਤਿਗੁਰ ਨੇ ਕਿਰਪਾ ਕੀਤੀ ਹੈ, ਛੋਟੇ ਜਿਹੇ ਟਾਊਨ ਵਿੱਚ ਥੋੜ੍ਹੀ ਸਿੱਖ ਵਸੋਂ ਰਹਿੰਦੀ ਸੰਗਤ, ਪਰ ਫਿਰ ਵੀ ਬੜੇ ਪਿਆਰ ਨਾਲ ਸੰਗਤਾਂ ਇੱਥੇ ਆਈਆਂ, ਮੈਂ ਸਭ ਦਾ ਧੰਨਵਾਦ ਕਰਦਾ। ਇੱਕ ਇੱਕ ਦਿਨ ਦੀ ਹਾਜ਼ਰੀ ਕਈ ਗੁਰੂ ਘਰਾਂ ਦੇ ਅੰਦਰ, ਕੱਲ੍ਹ ਨੂੰ ਗੁਰਦੁਆਰਾ ਸਿੰਘ ਸਭਾ ਹੈਵਲਕ ਰੋਡ ਸਾਊਥ ਹਾਲ ਵਿਖੇ ਹਾਜ਼ਰੀ ਭਰਨੀ ਹੈ, ਉਸ ਤੋਂ ਬਾਅਦ ਐਤਵਾਰ ਦੇ ਚਾਰ ਦੀਵਾਨ ਪਹਿਲਾਂ ਸਲੋਹ ਵਿਖੇ ਹੈ, ਫਿਰ ਸ਼ਾਮ ਨੂੰ ਇਲਫੋਰਡ ਵਿਖੇ। ਸੋ ਜਿਵੇਂ ਜਿਵੇਂ ਹੁਕਮ ਤਵੈ ਤਿਵ ਕਰ, ਜਿਵੇਂ ਸਤਿਗੁਰ ਕਿਰਪਾ ਕਰਦੇ, ਜੈ ਵਸਾਲੇ ਤਾਂ ਵੈਸਾਂ ਸਵਾਮੀ, ਜਾਂ ਭੇਜੇ ਤਾਂ ਜਾਵਾਂ। ਸਭ ਨਗਰੀ ਮੈਂ ਇੱਕੋ ਰਾਜਾ, ਸਭ ਹੈ ਪਵਿੱਤ ਹੈ ਥਾਵਾਂ, ਆਪ ਸੰਗਤਾਂ ਦੇ ਦਰਸ਼ਨ ਦਿਦਾਰੇ। ਜਿਹੜੀਆਂ ਸੰਗਤਾਂ ਹੈਵਲਕ ਰੋਡ ਕੱਲ੍ਹ ਨੂੰ ਪਹੁੰਚ ਸਕਦੀਆਂ ਹੋਣ, ਸਿੱਖ ਚੈਨਲ ਦੇ ਰਾਹੀਂ ਸੰਗਤਾਂ ਆਸੇ ਪਾਸੇ ਦੀਆਂ ਸਾਊਥ ਹਾਲ ਤੋਂ ਵੀ ਸਰਵਣ ਕਰ ਰਹੀਆਂ, ਗੁਰਦੁਆਰਾ ਸਿੰਘ ਸਭਾ ਸਾਊਥ ਹਾਲ ਹੈਵਲਕ ਰੋਡ ਵਿਖੇ ਕੱਲ੍ਹ ਸ਼ਾਮ ਦੀ ਹਾਜ਼ਰੀ ਹੈ ਤਕਰੀਬਨ 7 ਵਜੇ। ਅੱਜ ਦੀ ਹਾਜ਼ਰੀ ਗੁਰਦੁਆਰਾ ਸਿੰਘ ਸਭਾ ਰੈਡਿੰਗ ਆਪ ਜੀ ਦੇ ਚਰਨਾਂ 'ਚ ਭਰੀ ਹੈ, ਇਹ ਹਾਜ਼ਰੀ ਪ੍ਰਵਾਨ ਕਰਿਓ। ਸਤਿਗੁਰ ਕਿਰਪਾ ਕਰੇ ਸਾਨੂੰ ਵੀ ਬੀਬੀ ਸੂਰਤੀ ਵਰਗਾ, ਭਾਈ ਸਾਧੂ ਵਰਗਾ, ਭਾਈ ਰੂਪੇ ਵਰਗਾ ਜੀਵਨ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਦੇਣ, ਗੁਰੂ ਦੀ ਬਖਸ਼ਿਸ਼ ਨਾਲ, ਗੁਰੂ ਦੀ ਬਾਣੀ ਗੁਰਦਰਬਾਰ ਨਾਲ ਜਿੱਥੇ ਆਪ ਜੁੜੀਏ, ਆਪਣੇ ਬੱਚੇ ਬੱਚਿਆਂ ਨੂੰ ਭਾਈ ਆਕੁਲ ਨੇ ਜੋੜਿਆ ਬੀਬੀ ਸੂਰਤੀ ਨੂੰ, ਤੇ ਦੇਖੋ ਬ੍ਰਹਮ ਗਿਆਨ ਦੀ ਦਾਦਗਾ, ਬ੍ਰਹਮ ਗਿਆਨੀ ਪੁੱਤਰ ਪੈਦਾ ਹੋਇਆ। ਅਸੀਂ ਆਪੋ ਆਪਣੇ ਬੱਚੇ ਬੱਚਿਆਂ ਨੂੰ ਗੁਰੂ ਦੇ ਨਾਲ ਜੋੜੀਏ, ਗੁਰਬਾਣੀ ਦੇ ਨਾਲ, ਗੁਰਮਤ ਦੇ ਨਾਲ ਜੋੜੀਏ। ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ, ਜਿੱਥੇ ਦੁਨਿਆਵੀ ਵਿਦਿਆ ਉੱਥੇ ਰੂਹਾਨੀਅਤ ਗੁਰਮਤ ਦੀ ਵਿਦਿਆ, ਫਿਰ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਜੀਵਨ ਸਫਲਾ ਹੋਵੇ, ਪਤਤ ਪੁਣਾ ਨਸ਼ਿਆਂ ਨੂੰ, ਵਹਿਮਾਂ ਭਰਮਾਂ ਪਖੰਡਾਂ ਨੂੰ ਛੱਡ ਕੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੱਗੀਏ। ਤੇ ਮੈਂ ਬੇਨਤੀ ਕਰੂੰਗਾ, ਕੋਈ ਬੀਬੀ ਜਾਂ ਕੋਈ ਵੀਰ ਗੁਰੂ ਘਰ ਤੋਂ ਭਟਕਿਆ ਤੇ ਸਾਨੂੰ ਕਿਸੇ ਮਨਮਤੀ ਥਾਂ ਤੇ ਜਾਣ ਦੀ ਲੋੜ ਨਹੀਂ, ਕਿਸੇ ਤਾਗੇ ਤਵੀਤਾਂ ਮੜੀਆਂ ਕਬਰਾਂ, ਕਿਸੇ ਖੋਤੀਆਂ ਕੋਲੇ ਪੁੱਛਾਂ ਦੇਣ ਵਾਲੇ ਸਿਆਣੇ ਖੋਤੀ ਬਾਬਿਆਂ ਕੋਲੇ ਜਾਣ ਦੀ ਲੋੜ ਨਹੀਂ। ਅਸੀਂ ਗੁਰੂ ਦੇ ਚਰਨਾਂ ਚ ਆ ਕੇ ਅਰਦਾਸ ਕਰੀਏ, ਫਿਰ ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕਰ ਦੇ, ਗੁਰੂ ਘਰ ਨਾਲ ਜੁੜੀਏ, ਬਾਣੀ ਨਾਲ ਜੁੜੀਏ, ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕਰਦੇ ਆ, ਬਖਸ਼ਿਸ਼ ਹੋ ਜਾਂਦੀ। ਗੁਰਮੁਖ ਪਿਆਰਿਓ, ਮੋੜਾ ਗੁਰੂ ਵਾਲੇ ਪਾਸੇ ਤੇ ਆਪਣਾ ਜੀਵਨ ਐਸਾ ਬਣਾ ਲਈਏ ਕਿ ਗੁਰਮੁਖ ਪਿਆਰਿਓ ਖੁਦ ਬ ਖੁਦ ਬੀਬੀ ਸੂਰਤੀ ਦੇ ਜੀਵਨ ਦਾ ਪ੍ਰਭਾਵ, ਸੇਵਾ ਸਿਮਰਨ ਦਾ ਪ੍ਰਭਾਵ ਗੁਰੂ ਨੇ ਕਿਰਪਾ ਕਰ ਦਿੱਤੀ। ਭਾਈ ਸਾਧੂ ਗੁਰੂ ਦਾ ਸਿੱਖ ਮੰਗ ਕੇ ਸਿੱਖੀ ਸਤਿਗੁਰ ਦੇ ਚਰਨਾਂ ਚੋਂ ਲਈ, ਅਸੀਂ ਵੀ ਐਸਾ ਜੀਵਨ ਬਣਾਈਏ, ਗੁਰੂ ਦੇ ਨਾਮ ਦਾ ਰੰਗ ਜੀਵਨ ਵਿੱਚ ਚਾੜੀਏ। ਲਾਲ ਰੰਗ ਤਸਕੋ ਲੱਗਾ ਜਿਸਕੇ ਵਡਭਾਗਾ, ਮਹਿਲਾ ਕਦੇ ਨਾ ਹੋਵੇ ਨਹਿ ਲਾਗਾ ਦਾਗਾ। ਗੁਰੂ ਘਰ ਦੇ ਪ੍ਰਬੰਧਕਾਂ, ਗ੍ਰੰਥੀ ਸਿੰਘ ਸੇਵਾਦਾਰਾਂ, ਰਾਗੀ ਸਿੰਘ ਸਾਹਿਬਾਨਾਂ ਦਾ ਧੰਨਵਾਦ। ਸਮੂਹ ਆਈਆਂ ਸਿੱਖ ਸੰਗਤਾਂ ਦਾ, ਸਿੱਖ ਚੈਨਲ ਦਾ, ਜੋ ਵਿਸ਼ੇਸ਼ ਕਰਕੇ ਇਹਨਾਂ ਸਮਾਗਮਾਂ ਨੂੰ ਲਾਈਵ ਸੰਗਤਾਂ ਤੱਕ ਪਹੁੰਚਾ ਰਹੇ ਹੈ, ਔਰ ਇੰਗਲੈਂਡ ਤੋਂ ਬਾਹਰ ਵੀ, ਪੂਰੇ ਯੂਰਪ ਦੇ ਅੰਦਰ ਔਰ ਇੰਟਰਨੈਟ ਦੇ ਰਾਹੀਂ ਸਾਰੀ ਦੁਨੀਆਂ 'ਚ ਬੈਠ ਕੇ ਸੰਗਤਾਂ ਜੁੜ ਰਹੀਆਂ ਨੇ, ਇਹਨਾਂ ਦਾ ਵਿਸ਼ੇਸ਼ ਧੰਨਵਾਦ। ਜੋ ਘਰਾਂ ਵਿੱਚ ਬੈਠ ਕੇ ਸੰਗਤਾਂ ਸਿੱਖ ਚੈਨਲ ਦੇ ਰਾਹੀਂ ਗੁਰਦਰਬਾਰ ਗੁਰੂ ਦੀ ਵਿਚਾਰਧਾਰਾ ਨਾਲ ਜੁੜ ਰਹੀਆਂ, ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ। ਜੋ ਸੇਵਾਵਾਂ ਚੱਲ ਰਹੀਆਂ ਨੇ ਆਪ ਸੰਗਤਾਂ ਨੂੰ ਸਭ ਨੂੰ ਪਤਾ ਹੈ, ਗੁਰਮੁਖ ਪਿਆਰੇ ਸੈਕਟਰੀ ਸਾਹਿਬਾਨ ਜੀ ਨੇ ਆਪ ਜੀ ਨੂੰ ਦੱਸਿਆ, ਇਹ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਸੇਵਾ ਲੈਂਦੇ ਹੈ, ਸਤਿਗੁਰ ਦੀ ਰਹਿਮਤ, ਔਰ ਆਪ ਸੰਗਤਾਂ ਇਸੇ ਤਰ੍ਹਾਂ ਸਹਿਯੋਗ ਬਣਾਈ ਰੱਖਣਾ ਤਾਂ ਕਿ ਸਤਿਗੁਰ ਸੱਚੇ ਪਾਤਸ਼ਾਹ ਗੁਰਸਿੱਖੀ ਬਖਸ਼ਣ, ਔਰ ਜਿਸ ਤਰ੍ਹਾਂ ਜੋ ਵੀ ਮੋਰਚੇ ਪੰਥ ਦੇ ਮਸਲੇ ਜਿਹੜੇ ਆ, ਜਿਨ੍ਹਾਂ ਦੇ ਅੰਦਰ ਗੁਰਮੁਖ ਪਿਆਰੇ ਮਸਲੇ ਵਿੱਢੇ ਹੋਏ ਆ, ਔਰ ਜੋ ਮੋਰਚੇ ਲਾਏ ਸਤਿਗੁਰ ਸੱਚੇ ਪਾਤਸ਼ਾਹ, ਉਹਨਾਂ ਵਿੱਚ ਸਫਲਤਾ ਬਖਸ਼ਿਸ਼ ਕਰਨੇ, ਗੁਰੂ ਅੱਗੇ ਅਰਦਾਸ ਕਰਿਓ, ਆਸ਼ੀਰਵਾਦ ਬਖਸ਼ਿਓ, ਸਹਿਯੋਗ ਬਖਸ਼ਿਓ। ਆਓ ਸਾਰੀਆਂ ਸੰਗਤਾਂ ਨੂੰ ਗੁਰਫਤਿਹ ਦੀ ਸਾਂਝ ਕਰਨੀ। ਅਗਲਾ ਪ੍ਰੋਗਰਾਮ ਪ੍ਰਬੰਧਕ ਗੁਰਮੁਖਾਂ ਪਾਸੋਂ ਸਰਵਣ ਕਰਨਾ, 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਗੁਰੂ ਕੀ ਹਜ਼ੂਰੀ 'ਚ ਗ੍ਰੰਥੀ ਸਿੰਘ ਸਾਹਿਬਾਨ ਕਰਨਗੇ, ਫਿਰ ਅਰਦਾਸ ਹੋਵੇਗੀ। ਸਾਰੀਆਂ ਸੰਗਤਾਂ ਨੇ ਪਿਆਰ ਸਤਿਕਾਰ ਦੇ ਨਾਲ ਜੁੜਨਾ, ਫਿਰ ਕਦੇ ਸਮਾਂ ਬਣਿਆ ਆਪ ਜੀ ਦੇ ਦਰਸ਼ਨ ਦਿਦਾਰੇ ਕਰਾਂਗੇ। ਅੱਜ ਦੀ ਇੰਨੀ ਸੇਵਾ ਤੇ ਹਾਜ਼ਰੀ ਪ੍ਰਵਾਨ ਕਰਨੀ, ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕਰੇ ਸਾਰੀਆਂ ਸੰਗਤਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਓ ਅਤੇ ਮਿਲ ਕੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।